ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ। ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਜੀ ਦੋਸਤੋ, ਸਵਾਗਤ ਕਰਦੇ ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿੱਚ। ਮੈਨੂੰ ਲੱਗਦਾ ਕਿ ਆਵਾਜ਼ ਜਿਹੜੀ ਹੈ ਉਹ ਮੇਰੀ ਬਾਹਰ ਨਹੀਂ ਗਈ, ਸੋ ਬਹੁਤ ਸਾਰੇ ਦੋਸਤਾਂ ਦੇ ਇਸ ਵੇਲੇ ਮੈਸੇਜਸ ਆ ਰਹੇ ਨੇ। ਤੇ ਲਓ ਜੀ, ਲਹਿਰਾਂ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੁਹਾਡੀ ਖਿਦਮਤ ਚ ਮੈਂ ਹਾਜ਼ਰ ਹਾਂ, ਅਮਰਦੀਪ ਕੌਰ। ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਉਮੀਦ ਕਰਦੀ ਆ ਤੁਹਾਡਾ ਜਦ ਦਿਨ ਸੁਹਾਵਣਾ ਚੜਿਆ ਹੋਣਾ ਔਰ ਤੁਹਾਡਾ ਹਰ ਦਿਨ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ। ਇਸ ਗੱਲ ਲਈ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਰਦੇ ਹਾਂ। ਤੇ ਅੱਜ ਦਾ ਦਿਨ ਹੈਗਾ ਜੀ ਮੰਗਲਵਾਰ ਦਾ। ਮੰਗਲਵਾਰ ਆਪਾਂ ਜੁੜ ਬਹਿੰਦੇ ਹੁੰਦੇ ਹਾਂ ਮੈਲਬਨ ਤੋਂ ਮੇਰੇ ਨਾਲ, ਤੁਸੀਂ ਲਹਿਰਾਂ ਦਾ ਇਹ ਸਫ਼ਰ ਜਿਹੜਾ ਤੈਅ ਕਰਦੇ ਹਾਂ, ਮੇਰੇ ਹਮ ਸਫ਼ਰ ਬਣਦੇ ਹਾਂ ਔਰ ਲਹਿਰਾਂ ਨੂੰ ਹੋਰ ਖੁਸ਼ਗਵਾਰ ਬਣਾਉਂਦੇ ਹਾਂ। ਤੇ ਲਓ ਜੀ, ਅੱਜ ਦਾ ਵੀ ਇਹ ਸਫ਼ਰ ਆਪਾਂ ਕਰਾਂਗੇ ਪੂਰੇ 2 ਘੰਟੇ ਲਈ। ਪਹਿਲਾ ਸਮਾਂ ਜਿਹੜਾ ਥੋੜਾ ਜਿਹਾ ਨਿਕਲ ਗਿਆ ਜਿਹਦੇ ਵਿੱਚ ਮੇਰੀ ਆਵਾਜ਼ ਬਾਹਰ ਨਹੀਂ ਜਾ ਸਕੀ, ਉਹਦੇ ਲਈ ਮੈਂ ਮਾਫ਼ੀ ਵੀ ਚਾਹਾਂਗੀ। ਸੋ ਅੱਜ ਦੇ ਪ੍ਰੋਗਰਾਮ 'ਚ ਕੀ ਹੋਣਾ ਉਹਦੀ ਰੂਪਰੇਖਾ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਪ੍ਰੋਗਰਾਮ 'ਚ ਹਮੇਸ਼ਾ ਵਾਂਗ ਮੌਸਮ ਤੇ ਮਾਰਾਂਗੇ ਝਾਤ, ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕਰਾਂਗੇ ਤੁਹਾਡੇ ਨਾਲ ਸਾਂਝੀਆਂ, ਤੇ ਖ਼ਬਰਾਂ ਤੋਂ ਇਲਾਵਾ ਇੱਕ ਖਾਸ ਮੁਲਾਕਾਤ ਅੱਜ ਤੁਹਾਡੇ ਨਾਲ ਅਸੀਂ ਕਰਵਾਉਣੀ ਹੈ ਇੱਕ ਵਿਦਿਆਰਥਣ ਦੀ। ਸੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਕੁਝ ਨੁਮਾਇੰਦਿਆਂ ਦੇ ਨਾਲ, ਭਾਈਚਾਰੇ ਦੇ ਕੁਝ ਲੋਕਾਂ ਦੇ ਨਾਲ ਤੁਹਾਡੀ ਜਿਹੜੀ ਇੰਟਰਵਿਊ ਆ, ਤੁਹਾਡੀ ਮੁਲਾਕਾਤ ਜਿਹੜੀ ਆ ਉਹ ਕਰਵਾਈ ਸੀ, ਜਿਹੜੇ ਲੋਕ ਵੱਧ ਚੜ ਕੇ ਕੁਝ ਨੇਕ ਕਾਰਜਾਂ ਦੇ ਵਿੱਚ ਹਿੱਸਾ ਪਾ ਰਹੇ ਨੇ ਕੋਰੋਨਾ ਦੀ ਇਸ ਮਹਾਮਾਰੀ ਦੇ ਦੌਰਾਨ। ਸੋ ਇਹ ਜਿਹੜੀ ਮੁਲਾਕਾਤ ਹੈ ਅੱਜ ਅਸੀਂ ਕਰਨ ਜਾ ਰਹੇ ਹਾਂ ਉਹ ਇੱਕ ਵਿਦਿਆਰਥਣ ਦੇ ਨਾਲ ਹੈ, ਜਿਹੜੀ ਵਿਦਿਆਰਥਣ ਆਪਣੇ ਪੱਧਰ ਤੇ ਕੁਛ ਉਪਰਾਲੇ ਜਿਹੜੇ ਉਹ ਆਪਣੇ ਸਾਥੀਆਂ ਦੇ ਲਈ ਵੀ ਕਰ ਰਹੀ ਹੈ ਔਰ ਆਪਣੇ ਸਾਥੀਆਂ ਦੇ ਨਾਲ ਰਲ ਕੇ ਦੂਜੇ ਲੋੜਵੰਦ ਲੋਕਾਂ ਦੇ ਲਈ ਵੀ ਕਰ ਰਹੀ ਹੈ। ਸੋ ਉਸ ਵਿਦਿਆਰਥਣ ਨਾਲ ਕਰਾਂਗੇ ਮੁਲਾਕਾਤ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ, ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕੁਛ ਜਾਣਕਾਰੀਆਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਨਾਲ ਹੀ ਨਾਲ ਜਿਹੜਾ ਸਾਡਾ ਅੱਜ ਦਾ ਤਰਜ਼ੇ ਜ਼ਿੰਦਗੀ ਦਾ ਆਖਰੀ ਸਿਲਸਿਲਾ ਉਹ ਵੀ ਅੱਜ ਤੁਹਾਡੀ ਨਜ਼ਰ ਕਰਾਂਗੇ। ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਇਹ ਛੋਟੀ ਜਿਹੀ ਰੂਪਰੇਖਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿਉਂਕਿ ਸਮਾਂ ਜਿਹੜਾ ਥੋੜਾ ਜਿਹਾ ਉੱਪਰ ਹੋ ਚੁੱਕਿਆ ਪ੍ਰੋਗਰਾਮ ਦਾ ਤੇ ਆਪਾਂ ਹੁਣ ਜਲਦੀ ਜਲਦੀ ਅੱਗੇ ਵਧਣਾ ਹੈ, ਪਰ ਉਸ ਤੋਂ ਪਹਿਲਾਂ ਥੋੜੀ ਜਿਹੀ ਇੱਕ ਝਾਤ ਜਿਹੜੀ ਉਹ ਸਮੇਂ ਦੇ ਉੱਤੇ ਜ਼ਰੂਰ ਮਾਰ ਲੈਂਦੇ ਹਾਂ। ਇਸ ਵੇਲੇ ਸਿਡਨੀ, ਮੈਲਬਰਨ, ਕੈਨਬਰਾ ਤੇ ਬ੍ਰਿਸਬਨ ਚ ਸਮਾਂ 8:11 ਦਾ ਹੋ ਚੁੱਕਿਆ ਤੇ ਉਧਰ ਜਿਹੜਾ ਸਾਡਾ ਪਰਥ ਸੂਬਾ ਹੈ, ਸੋ ਉੱਥੇ ਵੈਸਟਰਨ ਆਸਟ੍ਰੇਲੀਆ ਜਿਹੜਾ ਉੱਥੇ 6:11 ਹੋ ਚੁੱਕੇ ਨੇ। ਇੱਧਰ ਐਡੀਲੇਡ ਦੇ ਵਿੱਚ ਸਮਾਂ ਜਿਹੜਾ ਉਹ ਸਾਡੇ ਤੋਂ ਅੱਧਾ ਘੰਟਾ ਪਿੱਛੇ ਚੱਲ ਰਿਹਾ। ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਸਮਾਂ ਸਾਡੇ ਤੋਂ 2 ਘੰਟੇ ਅੱਗੇ ਚੱਲ ਰਿਹਾ, ਯਾਨੀ 10:11 ਦਾ ਉੱਥੇ ਸਮਾਂ ਹੋ ਚੁੱਕਿਆ। ਤੇ ਇਹਦੇ ਨਾਲ ਹੀ ਜਿਹੜਾ ਅੱਜ ਮੰਗਲਵਾਰ ਦਾ ਦਿਨ ਆ ਉਹ ਚੜ ਚੁੱਕਿਆ ਜੀ। ਦੁਬਈ ਦੇ ਵਿੱਚ 2:11 ਦਾ ਸਮਾਂ ਹੋਇਆ ਹੈ, ਉੱਥੇ ਹਾਂਗਕਾਂਗ ਦੇ ਵਿੱਚ 6:11 ਹੋਏ ਨੇ ਤੇ ਇੱਧਰ ਬੈਂਕਾਕ ਦੇ ਵਿੱਚ 5:11 ਹੋ ਚੁੱਕੇ ਨੇ। ਭਾਰਤ ਪੰਜਾਬ ਦੀ ਗੱਲ ਕਰੀਏ ਤਾਂ 3:41 ਦਾ ਸਮਾਂ ਜਿਹੜਾ ਉਹ ਉੱਥੇ ਹੋ ਚੁੱਕਿਆ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅਜੇ ਵੀ ਚੱਲ ਰਿਹਾ ਸੋਮਵਾਰ। ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਸੋਮਵਾਰ ਦੀ ਦੁਪਹਿਰ ਪਈ ਹੋਈ ਹੈ 3:11 ਦਾ ਸਮਾਂ ਤੇ ਉਧਰ ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ, 6:11 ਦਾ ਸਮਾਂ ਉੱਥੇ ਹੋ ਚੁੱਕਿਆ। ਜਦਕਿ ਵਿਨੀਪੈਗ ਦੇ ਵਿੱਚ 5:11 ਦਾ ਸਮਾਂ ਜਿਹੜਾ ਉਹ ਹੋ ਚੁੱਕਿਆ। US ਦੇ ਲਾਸ ਏਂਜਲਸ ਦੇ ਵਿੱਚ 3:12 ਦਾ ਸਮਾਂ ਸੋਮਵਾਰ ਦੀ ਬਾਅਦ ਦੁਪਹਿਰ, US ਦੇ ਨਿਊਯਾਰਕ ਦੇ ਵਿੱਚ 6:12 ਦਾ ਸਮਾਂ ਜਿਹੜਾ ਉਹ ਹੋ ਚੁੱਕਿਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ, ਸਾਡਾ ਸਾਥ ਦਿੰਦੇ ਹੋ ਔਰ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਦੋਸਤੋ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਜਿਹੜਾ ਉਹ ਵੀ ਨਾਲੋ ਨਾਲ ਆਪਾਂ ਚੱਲਦਾ ਰੱਖਣਾ ਤੇ ਬਹੁਤ ਅਹਿਮ ਹੁੰਦੇ ਨੇ ਤੁਹਾਡੇ ਸੁਨੇਹੇ, ਔਰ ਤੁਹਾਡੇ ਸੁਨੇਹੇ ਨਾ ਪਹੁੰਚਦੇ ਤਾਂ ਸ਼ਾਇਦ ਸਾਨੂੰ ਇਹ ਅਹਿਸਾਸ ਹੀ ਨਾ ਹੁੰਦਾ ਕਿ ਸਾਡੀ ਅੱਜ ਆਵਾਜ਼ ਜਿਹੜੀ ਆ ਉਹ ਬਾਹਰ ਨਹੀਂ ਗਈ। ਸੋ ਬਹੁਤ ਧੰਨਵਾਦੀ ਆ ਅਸੀਂ ਤੁਹਾਡੇ, ਬਹੁਤ ਸ਼ੁਕਰਗੁਜ਼ਾਰ ਆ ਤੇ ਤੁਹਾਡੇ ਸੁਨੇਹੇ ਜਿਹੜੇ ਆ ਉਹ ਵੀ ਪ੍ਰੋਗਰਾਮ ਚ ਅੱਜ ਸ਼ਾਮਲ ਕਰਾਂਗੇ। ਹਮੇਸ਼ਾ ਵਾਂਗ ਤੁਸੀਂ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਆਪਣਾ ਰਾਬਤਾ ਬਣਾ ਸਕਦੇ ਹੋ। ਤੇ ਲਓ ਜੀ, ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਦੇ ਵਿੱਚ ਆਪਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਆ, ਕੰਵਰ ਗਰੀਬ
ਨਸ਼ੇ ਜਵਾਨੀ ਨਸ਼ਿਓ ਹਰ ਗਏ ਮਾਵਾਂ ਦੇ ਜਿੰਦਾ ਪੁੱਤਰ ਮਰ ਗਏ ਭੈਣਾਂ ਦੇ ਘਰ ਸੁੰਜੇ ਕਰ ਗਏ ਜੇਬਾਂ ਦੇ ਵਿੱਚ ਕੁੜੀਆਂ ਪਾਇਲਾ ਤੇਰੇ ਨਾਲ ਮਿਲਾ ਲਈ ਯਾਰੀ ਮਗਰੋਂ ਲਾ ਦੇ ਭੁੱਖ ਬਿਮਾਰੀ ਲਾਨਤ ਹੈ ਸਰਮਾਏਦਾਰੀ ਸਬਰ ਸ਼ੁਕਰ ਦੇ ਵੇਣੇ ਪਾਇਲਾ ਮੀਨਾ ਅੱਲਾ ਮੀਨਾ ਥੱਲੇ ਆਏ ਆਪਣੀ ਦੁਨੀਆਂ ਵੇਂਦਾ ਜਾਇਆ ਯਸਮਾਨ
ਜੀ ਦੋਸਤੋ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਿਆ। ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ ਤੇ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਮੈਲਬਰਨ ਸਟੂਡੀਓ ਤੋਂ ਤੇ ਇਸ ਵੇਲੇ ਸਾਡੇ ਨਾਲ ਕੁਝ ਦੋਸਤ ਬਣੇ ਹੋਏ ਨੇ ਪ੍ਰੋਗਰਾਮ ਚ। ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਸਭ ਤੋਂ ਪਹਿਲੀ ਸਾਂਝ ਜਿਹੜੀ ਸੀ ਨਰਿੰਦਰ ਰਾਠੌਰ ਸਾਹਿਬ ਨੇ ਪਾਈ ਸੀ ਸਾਡੇ ਨਾਲ। ਨਰਿੰਦਰ ਰਾਠੌਰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਵੀ ਪਹਿਲਾਂ ਤੋਂ ਸਾਡੇ ਨਾਲ ਜੁੜੇ ਹੋਏ ਆ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੀ ਹਰਮਨ ਟੀਮ ਨੂੰ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਠੌਰ ਸਾਹਿਬ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਜੀ ਆਇਆਂ ਨੂੰ ਤੇ ਧੰਨਵਾਦ ਵੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ। ਪ੍ਰੋਗਰਾਮ ਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਪ੍ਰੋਗਰਾਮ ਚ ਤੁਹਾਡਾ ਸਾਥ ਜਿਹੜਾ ਉਹ ਬੇਹੱਦ ਲਾਜ਼ਮੀ ਵੀ ਹੁੰਦਾ। ਤੇ ਇਸ ਤੋਂ ਬਾਅਦ ਅਗਲੀ ਸਾਂਝ ਸਾਡੇ ਨਾਲ ਪਾਈ ਹੈ ਜੀ ਗੁਰਿੰਦਰ ਸਿੰਘ ਹੋਰਾਂ ਨੇ। ਗੁਰਿੰਦਰ ਸਿੰਘ ਕਾਲੋਂ ਵਰਜੀਨੀਆ ਤੋਂ ਹਮੇਸ਼ਾ ਸਾਡੇ ਨਾਲ ਜੁੜਦੇ ਨੇ ਔਰ ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਆ ਆਵਾਜ਼ ਨੂੰ ਕੀ ਹੋ ਗਿਆ, ਮੈਂ ਤਾਂ ਆਪਣੇ ਫੋਨ ਨੂੰ ਦੋ ਵਾਰੀ ਰੀਸਟਾਰਟ ਕਰਤਾ। ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਆਵਾਜ਼ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ਾਇਦ ਪਹਿਲਾਂ ਔਨ ਏਅਰ ਨਹੀਂ ਗਈ ਸੀ, ਸੋ ਤੁਹਾਡਾ ਜੇ ਸੁਨੇਹਾ ਨਾ ਆਉਂਦਾ ਤਾਂ ਸ਼ਾਇਦ ਇਹ ਅਹਿਸਾਸ ਨਾ ਹੁੰਦਾ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਨਾਲ ਧੰਨਵਾਦ ਵੀ ਸਾਨੂੰ ਜਿਹੜਾ ਸੂਚਿਤ ਕੀਤਾ ਤੁਸੀਂ ਇਨਫੋਰਮ ਕੀਤਾ। ਸੋ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ, ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ। ਤੇ ਇਸੇ ਤਰ੍ਹਾਂ ਅਮਨਦੀਪ ਸਿੱਧੂ ਹੋਰੀ ਵੀ ਸਾਡੇ ਨਾਲ ਜੁੜੇ ਨੇ, ਸਾਡੇ ਜਿਹੜੀ ਹਰਮਨ ਰੇਡੀਓ ਦੀ ਕਿਸ਼ਤੀ ਉਹਦੇ ਮਲਾਹ ਨੇ। ਸੋ ਉਹਨਾਂ ਨੇ ਦੱਸਿਆ ਕਿ ਆਵਾਜ਼ ਹੁਣ ਸਹੀ ਹੈ, ਸੋ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ। ਤੇ ਇਸ ਤੋਂ ਬਾਅਦ ਅਗਲੀ ਸਾਂਝ ਸਾਡੇ ਨਾਲ ਪਾਈ ਹੈ ਸੁਖਵਿੰਦਰ ਸੌਂਦ ਹੋਰਾਂ ਨੇ ਸਿਡਨੀ ਤੋਂ। ਹਮੇਸ਼ਾ ਆਪਣੇ ਅੰਦਾਜ਼ ਦੇ ਵਿੱਚ ਪ੍ਰੋਗਰਾਮ ਚ ਆਉਣਾ ਕਰਦੇ ਨੇ ਔਰ ਅੱਜ ਵੀ ਪਹੁੰਚੇ ਨੇ। ਸੌਂਦ ਸਾਹਿਬ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਔਰ ਬਹੁਤ ਬਹੁਤ ਸਵਾਗਤ ਵੀ ਪ੍ਰੋਗਰਾਮ ਦੇ ਵਿੱਚ। ਤੇ ਦੋਸਤੋ ਤੁਹਾਡੇ ਸੁਨੇਹੇ ਇਸੇ ਤਰ੍ਹਾਂ ਪ੍ਰੋਗਰਾਮ ਚ ਸ਼ਾਮਲ ਕਰਦੇ ਰਹਾਂਗੇ। ਇਸ ਵੇਲੇ ਇੱਕ ਝਾਤ ਜਿਹੜੀ ਆਪਾਂ ਮੌਸਮ ਦੇ ਉੱਤੇ ਜ਼ਰੂਰ ਪਾਉਂਦੇ ਚਲੀਏ ਕਿ ਅੱਜ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ ਕੀ ਕਹਿ ਰਿਹਾ। ਸੋ ਮੈਂ ਮੈਲਬਰਨ ਤੋਂ ਤੁਹਾਡੇ ਨਾਲ ਜੁੜੀ ਹੋਈ ਹਾਂ। ਮੈਲਬਰਨ ਦੇ ਵਿੱਚ ਅੱਜ ਬੱਦਲਵਾਈ ਜਿਹੜੀ ਆ ਉਹ ਬਣੀ ਹੋਈ ਆ, ਘੱਟ ਤੋਂ ਘੱਟ ਜਿਹੜਾ ਤਾਪਮਾਨ 5 ਡਿਗਰੀ ਹੈ, 16 ਡਿਗਰੀ ਸੈਲਸੀਅਸ ਤੱਕ ਚਲੇ ਜਾਣਾ ਹੈ, ਪਰ ਬੱਦਲਵਾਈ ਜਿਹੜੀ ਆ ਉਹ ਹੋਰ ਬਣਨੀ ਆ, ਪਰ ਵਿੱਚ ਵਿੱਚ ਜਿਹੜਾ ਸੂਰਜ ਆ ਉਹ ਥੋੜਾ ਥੋੜਾ ਨਿੱਘ ਜਿਹੜਾ ਆ ਉਹ ਜ਼ਰੂਰ ਦਿੰਦਾ ਰਹੇਗਾ। ਸਿਡਨੀ ਦੇ ਵਿੱਚ ਅੱਜ 11 ਡਿਗਰੀ ਤੋਂ ਲੈ ਕੇ 18 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਹੈ ਜੀ, ਔਰ ਇੱਥੇ ਜਿਹੜਾ ਅਸਮਾਨ ਹੈ ਉਹ ਸਾਫ ਹੋ ਜਾਣਾ ਹੈ ਔਰ ਦਿਨ ਵੇਲੇ ਧੁੱਪ ਜਿਹੜੀ ਹੈ ਉਹ ਵੀ ਦਿਖਾਈ ਦੇਵੇਗੀ। ਬ੍ਰਿਸਬੇਨ ਦੇ ਵਿੱਚ 11 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਹੈ ਤੇ ਇੱਥੇ ਬਹੁਤ ਸੋਹਣਾ ਦਿਨ ਜਿਹੜਾ ਉਹ ਅੱਜ ਖਿੜਨਾ। ਸੋ ਆਪਣਾ ਜਿਹੜਾ ਦਿਨ ਆ ਉਹਨੂੰ ਮਾਣੋ ਤੁਸੀਂ ਔਰ ਬ੍ਰਿਸਬੇਨ ਵਾਲਿਓ ਇੰਜੋਏ ਕਰੋ। ਪਰਥ ਦੇ ਵਿੱਚ 13 ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਅੱਜ ਚਲੇ ਜਾਣਾ ਹੈ ਤੇ ਇੱਥੇ ਜੀ ਮੀਂਹ ਦੀ ਜਿਹੜੀ ਸੰਭਾਵਨਾ ਉਹ ਪੂਰੀ ਪੂਰੀ ਬਣੀ ਹੋਈ ਹੈ। ਐਡੀਲਿਡ ਦੇ ਵਿੱਚ ਵੀ 8 ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਪਰ ਇੱਥੇ ਜਿਹੜਾ ਮੀਂਹ ਹੈ ਉਹ ਪੂਰਾ ਦਿਨ ਪੈਣਾ ਹੈ। ਸੋ ਬੱਦਲਬਾਈ ਜਿਹੜੀ ਹੈ ਉਹ ਬਣੀ ਰਹਿਣੀ ਹੈ ਅਸਮਾਨ ਦੇ ਵਿੱਚ ਤੇ ਮੀਂਹ ਦੇ ਜਿਹੜੇ ਪੂਰੇ ਆਸਾਰ ਬਣੇ ਹੋਏ ਆ। ਕੈਨਬਰਾ ਦੇ ਵਿੱਚ ਅੱਜ ਕਾਫੀ ਜ਼ਿਆਦਾ ਠੰਡ ਹੈ ਜੀ, ਅੱਜ -2 ਜਿਹੜਾ ਘੱਟ ਤੋਂ ਘੱਟ ਟੈਂਪਰੇਚਰ ਹੈ ਔਰ 13 ਡਿਗਰੀ ਤੱਕ ਜਾਣ ਦਾ ਜਿਹੜਾ ਦੀ ਸੰਭਾਵਨਾ ਜਿਹੜੀ ਉਹ ਦੱਸੀ ਗਈ ਹੈ, ਔਰ ਸਵੇਰ ਵੇਲੇ ਜਿਹੜਾ ਕੋਹਰਾ ਆ ਉਹ ਵੀ ਕਾਫੀ ਜ਼ਿਆਦਾ ਹੋਏਗਾ, ਪਰ ਉਸ ਤੋਂ ਬਾਅਦ ਦਿਨ ਵੇਲੇ ਧੁੱਪ ਜਿਹੜੀ ਆ ਉਹ ਖਿੜਨੀ ਆ, ਪਰ ਮੌਸਮ ਦੇ ਵਿੱਚ ਠੰਡਕ ਜਿਹੜੀ ਆ ਉਹ ਕਾਫੀ ਜ਼ਿਆਦਾ ਰਹੇਗੀ। ਅੱਜ ਹੋਬਾਰਟ ਚ 1 ਡਿਗਰੀ ਹੈ, ਇੱਥੇ ਵੀ ਕਾਫੀ ਜ਼ਿਆਦਾ ਠੰਡ ਹੈ ਅੱਜ 1 ਡਿਗਰੀ ਘੱਟ ਤੋਂ ਘੱਟ, 13 ਡਿਗਰੀ ਵੱਧ ਤੋਂ ਵੱਧ, ਤੇ ਅਸਮਾਨ ਚ ਕਹਿੰਦੇ ਬੱਦਲਬਾਈ ਜਿਹੜੀ ਆ ਉਹ ਛਾਈ ਰਹੂਗੀ। ਡਾਰਵਿਨ ਦੇ ਵਿੱਚ 21 ਤੋਂ ਲੈ ਕੇ 31 ਡਿਗਰੀ ਤੱਕ ਹੈ ਤੇ ਤਾਪਮਾਨ ਇੰਨਾ ਕੁ ਰਹਿੰਦਾ ਹੀ ਹੈ ਉੱਥੇ, ਔਰ ਅੱਜ ਧੁੱਪ ਜਿਹੜੀ ਹਮੇਸ਼ਾ ਵਾਂਗ ਬਣੀ ਰਹਿਣੀ ਹੈ। ਕੇਨਜ਼ ਦੇ ਵਿੱਚ 16 ਤੋਂ ਲੈ ਕੇ 27 ਡਿਗਰੀ ਤੱਕ ਤਾਪਮਾਨ ਹੈ, ਬਹੁਤ ਸੋਹਣਾ ਹੈ ਜੀ ਕੇਨਜ਼ ਦਾ ਵੀ ਜਿਹੜਾ ਮੌਸਮ ਹੈ। ਸੋ ਇਹ ਸੀ ਜੀ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ। ਤੇ ਤੁਸੀਂ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਜਿੱਥੇ ਜਿੱਥੇ ਵੀ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿੱਥੇ ਵੀ ਤੁਸੀਂ ਸੁਣ ਰਹੇ ਹੋ ਰੇਡੀਓ ਨੂੰ ਆਪੋ ਆਪਣੇ ਮੌਸਮ ਦੇ ਮੁਤਾਬਕ ਜਿਹੜਾ ਆਪਣੀ ਜਿਹੜੀ ਰੁਟੀਨ ਹੈ ਉਹ ਰੱਖੋ ਔਰ ਆਪਣਾ ਧਿਆਨ ਜ਼ਰੂਰ ਰੱਖੋ ਇਸ ਦੌਰਾਨ ਕਿਉਂਕਿ ਜਿਹੋ ਜਿਹਾ ਮੌਸਮ ਹੈ ਉਹ ਤਾਂ ਜ਼ਰੂਰ ਬਰਦਾਸ਼ਤ ਕਰਨ ਯੋਗ ਹੁੰਦਾ ਪਰ ਜਿਸ ਤਰ੍ਹਾਂ ਦਾ ਜਿਹੜਾ ਕੋਰੋਨਾ ਦਾ ਜਿਹੜਾ ਪ੍ਰਕੋਪ ਆ ਉਹ ਚੱਲ ਰਿਹਾ ਉਹ ਵੈਸੇ ਤਾਂ ਬਾਕੀ ਸੂਬਿਆਂ ਦੇ ਵਿੱਚ ਬਿਲਕੁਲ ਕੋਰੋਨਾ ਮੁਕਤ ਵਾਲੀ ਹਾਲਤ ਹੈ ਪਰ ਜੇ ਅਸੀਂ ਵਿਕਟੋਰੀਆ ਦੀ ਗੱਲ ਕਰੀਏ ਤਾਂ ਵਿਕਟੋਰੀਆ ਦੇ ਵਿੱਚ ਜਿਹੜੇ ਕੇਸ ਆ ਉਹ ਅਜੇ ਵੀ ਆ ਰਹੇ ਆ ਕਾਫੀ ਜ਼ਿਆਦਾ ਔਰ ਮੌਤਾਂ ਦੀ ਜਿਹੜੀ ਗਿਣਤੀ ਆ ਉਹ ਕਾਫੀ ਜ਼ਿਆਦਾ ਵੱਧ ਰਹੀ ਹੈ ਪਿਛਲੇ ਦਿਨਾਂ ਤੋਂ ਤੇ ਇਸ ਕਰਕੇ ਵਿਕਟੋਰੀਆ ਵਾਲੇ ਜਿਹੜੇ ਸੱਜਣ ਨੇ ਜਾਂ ਨਿਊ ਸਾਊਥ ਵੇਲਸ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ ਸੋ ਖ਼ਬਰਾਂ ਦੇ ਵਿੱਚ ਇਹਦੇ ਬਾਰੇ ਹੋਰ ਜਾਣਕਾਰੀ ਜਿਹੜੀ ਆ ਉਹ ਵੀ ਆਪਾਂ ਸਾਂਝੀ ਕਰਾਂਗੇ ਇਸ ਵੇਲੇ ਆਪਾਂ ਬਦਲਦੇ ਹਾਂ ਜੀ ਪ੍ਰੋਗਰਾਮ ਦਾ ਮੌਸਮ ਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਰਣਜੀਤ ਬਾਵਾ ਦੀ ਆਵਾਜ਼ ਚ
ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਗਏ ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਗਏ ਉਹ ਚਾਂਦੀਆਂ ਦੇ ਵਰਗੇ ਬੇਸ਼ੱਕ ਨਾਮ ਸੋਹਣੇ ਚ ਲਿਖਾ ਕੇ ਹਟਾਂਗੇ ਸੋਹਣੇ ਚ ਲਿਖਾ ਕੇ ਹਟਾਂਗੇ ਉਹ ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ ਪਾ ਕੇ ਬੈਠੇ ਨੀ ਐਵੇਂ ਕਿਸੇ ਬਾਈ ਤੋਂ ਉਮੀਦ ਲਾ ਕੇ ਬੈਠੇ ਨੀ ਆਪਣੀ ਮਿਹਨਤਾਂ ਨਾ ਆਪ ਅੱਗੇ ਆਵਾਂਗੇ ਕਿਸੇ ਦੀ ਗੱਡੀ ਚ ਐਵੇਂ ਪਿੱਛੇ ਜਾ ਕੇ ਬੈਠੇ ਨੀ ਕਿਹਨੇ ਕਿਹਨੇ ਕਿੱਥੇ ਕਿੱਥੇ ਕਿਹੜੀ ਗੱਲ ਕਹੀ ਹੈ ਕੋਈ ਨਾ ਦਿਮਾਗ ਚ ਲਿਸਟ ਬਣੀ ਪਈ ਹੈ ਖੁਸ਼ ਹੋਈ ਜਾਵੇ ਪਰ ਹੌਸਲੇ ਨੀ ਗਿਰਦੇ ਤੈਨੂੰ ਕੀ ਲੱਗਦਾ ਕਿ ਐਵੇਂ ਤੁਰੇ ਫਿਰਦੇ ਸਾਹਮਣੇ ਆਵੇ ਤੂੰ ਜੋ ਕਰਾਉਂਦੇ ਸੀ ਬਾਹਰ ਸੋਫੇ ਤੇ ਬਿਠਾ ਕੇ ਹਟਾਂਗੇ ਸੋਫੇ ਤੇ ਬਿਠਾ ਕੇ ਹਟਾਂਗੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ
ਲਓ ਜੀ ਛੋਟੇ ਛੋਟੇ ਘਰਾਂ ਚੋਂ ਉੱਠੇ ਆ ਅਜੇ ਬਹੁਤ ਅੱਗੇ ਜਾ ਕੇ ਹਟਾਂਗੇ ਬਿਲਕੁਲ ਬਹੁਤ ਸੋਹਣੇ ਸੋਹਣੇ ਸੁਪਨੇ ਜਿਹੜੇ ਆ ਉਹ ਹਰ ਇਨਸਾਨ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਸਜਾਉਂਦਾ ਤੇ ਜਦੋਂ ਇਹ ਗੀਤ ਸੁਣ ਰਹੀ ਸੀ ਤਾਂ ਮੈਨੂੰ ਜਿਹੜੇ ਨਾ ਇੱਥੇ ਵਿਦਿਆਰਥੀ ਆਉਂਦੇ ਆ ਇਹਨਾਂ ਮੁਲਕਾਂ ਦੇ ਵਿੱਚ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਇਹਦਾ ਜੋੜ ਮੇਲ ਜਿਹੜਾ ਉਹ ਲੱਗਿਆ ਕਿਉਂਕਿ ਬਹੁਤ ਵਾਰ ਕੀ ਹੁੰਦਾ ਕਿ ਉੱਥੇ ਪੰਜਾਬ ਦੇ ਵਿੱਚ ਰਹਿੰਦਿਆਂ ਸਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿਉਂਕਿ ਸਾਡੇ ਆਲੇ ਦੁਆਲੇ ਸਾਡੇ ਨਾਲ ਸਾਡਾ ਪਰਿਵਾਰ ਹੁੰਦਾ ਤੇ ਸਾਨੂੰ ਲੱਗਦਾ ਹੀ ਨਹੀਂ ਕਿ ਅਸੀਂ ਵੀ ਕੁਛ ਸਜਾਉਣਾ ਅਸੀਂ ਵੀ ਮਿਹਨਤ ਕਰਨੀ ਹੈ ਹਨਾ ਕਿਉਂਕਿ ਬਹੁਤ ਸਾਰੇ ਜਿਹੜੇ ਸਾਧਨ ਨੇ ਬਹੁਤ ਸਾਰੀਆਂ ਜਿਹੜੀਆਂ ਸੁੱਖ ਸਹੂਲਤਾਂ ਉਹ ਸਾਨੂੰ ਪਰਿਵਾਰ ਦੇ ਵੱਲੋਂ ਹੀ ਮੁਹੱਈਆ ਹੋ ਜਾਂਦੀਆਂ ਤਾਂ ਸਾਨੂੰ ਬਹੁਤਾ ਜਿਹੜਾ ਫਿਕਰ ਫਾਕਾ ਆ ਉਹ ਕਿਸੇ ਚੀਜ਼ ਦਾ ਨਹੀਂ ਰਹਿੰਦਾ ਪਰ ਜ਼ਿੰਦਗੀ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਜਦੋਂ ਕੋਈ ਚੁਣੌਤੀਆਂ ਜਾਂ ਕੋਈ ਵੰਗਾਰਾਂ ਜਿਹੜੀਆਂ ਉਹ ਸਾਹਮਣੇ ਹੋਣ ਤਾਂ ਅਸੀਂ ਅੱਗੇ ਵਧਣ ਦਾ ਜਿਹੜਾ ਹੌਸਲਾ ਆ ਉਹ ਜ਼ਰੂਰ ਕਰਦੇ ਹਾਂ ਔਰ ਇਸ ਕਰਕੇ ਜ਼ਿੰਦਗੀ ਦੇ ਵਿੱਚ ਇਹ ਚੁਣੌਤੀਆਂ ਜਿਹੜੀਆਂ ਆ ਉਹ ਪੈਦਾ ਹੋਣੀਆਂ ਬਹੁਤ ਜ਼ਰੂਰੀ ਆ ਔਰ ਚੱਲਦੀ ਜ਼ਿੰਦਗੀ ਅਸੀਂ ਤਾਂ ਹੀ ਕਹਿੰਦੇ ਹਾਂ ਕਿ ਜਿਹੜੇ ਉਹਦੇ ਵਿੱਚ ਉਤਰਾਅ ਚੜਾਅ ਜਿਹੜੇ ਆ ਉਹ ਆਉਣੇ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਉਤਰਾਅ ਚੜਾਅ ਹੀ ਅਸਲ ਦੇ ਵਿੱਚ ਇਹ ਜਿਹੜੀਆਂ ਚੁਣੌਤੀਆਂ ਇਹ ਜਿਹੜੀਆਂ ਵੰਗਾਰਾਂ ਅਸਲ ਦੇ ਵਿੱਚ ਇਹੀ ਸਾਨੂੰ ਜ਼ਿੰਦਗੀ ਦੇ ਅਸਲ ਸਬਕ ਜਿਹੜੇ ਆ ਉਹ ਸਿਖਾਉਂਦੀਆਂ ਸੋ ਵਿਦਿਆਰਥੀ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਚਾਹੇ ਕੈਨੇਡਾ ਦੇ ਵਿੱਚ ਚਾਹੇ ਨਿਊਜ਼ੀਲੈਂਡ ਚਾਹੇ ਆਸਟ੍ਰੇਲੀਆ ਦੇ ਵਿੱਚ ਉਹ ਵੀ ਇਸੇ ਤਰ੍ਹਾਂ ਜਦੋਂ ਇਸ ਧਰਤੀ ਦੇ ਉੱਤੇ ਪਹੁੰਚਦੇ ਆ ਤਾਂ ਉੱਥੋਂ ਦੀ ਧਰਤੀ ਤੇ ਜਦੋਂ ਉਹ ਤੁਰਨ ਵਾਲੇ ਹੁੰਦੇ ਆ ਤਾਂ ਸੁਪਨੇ ਕੁਛ ਹੋਰ ਤਰ੍ਹਾਂ ਦੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਫੀਲ ਹੁੰਦਾ ਪਹਿਲਾਂ ਇਹ ਮਹਿਸੂਸ ਕਰਦੇ ਰਹੇ ਹੁੰਦੇ ਆ ਕਿ ਸ਼ਾਇਦ ਜਦੋਂ ਅਸੀਂ ਵਿਦੇਸ਼ੀ ਧਰਤੀ ਦੇ ਉੱਤੇ ਜਾਣਾ ਤੇ ਉਹਦੀ ਜਿਹੜੀ ਚਮਕ ਦਮਕ ਆ ਉਹ ਹੀ ਇੰਨੀ ਸੋਹਣੀ ਆ ਕਿ ਉੱਥੇ ਜਾਂਦਿਆਂ ਸ਼ਾਇਦ ਸਾਰਾ ਕੁਛ ਬਹੁਤ ਆਰਾਮ ਦੇ ਨਾਲ ਮਿਲ ਜਾਣਾ ਪਰ ਜਦੋਂ ਉਹ ਇਸ ਧਰਤੀ ਦੇ ਉੱਤੇ ਆਉਂਦੇ ਆ ਤਾਂ ਇਸ ਧਰਤੀ ਦੀਆਂ ਹਕੀਕਤਾਂ ਨੂੰ ਹੰਢਾਉਂਦਿਆਂ ਹੋਇਆਂ ਬਹੁਤ ਸਾਰੇ ਜਿਹੜੇ ਸਬਕ ਆ ਉਹ ਉਹਨਾਂ ਨੂੰ ਮਿਲਦੇ ਆ ਪਰ ਉਹ ਜਦੋਂ ਸਬਕ ਸਿੱਖਦੇ ਆ ਤਾਂ ਉਹਨਾਂ ਸਬਕਾਂ ਨੂੰ ਸਿੱਖਣ ਤੋਂ ਬਾਅਦ ਫਿਰ ਉਹਨਾਂ ਦੇ ਜਿਹੜੇ ਆਸ਼ੇ ਆ ਉਹਨਾਂ ਦੇ ਜਿਹੜੇ ਗੋਲ ਆ ਉਹਨਾਂ ਦੀ ਜਿਹੜੀਆਂ ਮੰਜ਼ਲਾਂ ਆ ਹਨਾ ਉਹ ਵੀ ਉੱਚੀਆਂ ਹੁੰਦੀਆਂ ਸੋ ਇਰਾਦੇ ਜਿਹੜੇ ਆ ਉਹ ਉਹਨਾਂ ਦੇ ਪੱਕੇ ਹੋ ਜਾਂਦੇ ਆ ਤੇ ਇਸੇ ਕਰਕੇ ਛੋਟੇ ਛੋਟੇ ਘਰਾਂ ਤੋਂ ਵੀ ਨਿਕਲੇ ਹੋਏ ਜਿਹੜੇ ਉਹ ਵਿਦਿਆਰਥੀ ਆ ਉਹ ਵੱਡੇ ਜਿਹੜੇ ਮਾਰਕੇ ਆ ਜ਼ਿੰਦਗੀ ਦੇ ਵਿੱਚ ਜ਼ਰੂਰ ਮਾਰਦੇ ਆ ਔਰ ਹੌਲੀ ਹੌਲੀ ਆਪਣੀਆਂ ਜਿਹੜੀਆਂ ਮੰਜ਼ਲਾਂ ਆ ਉਹਨਾਂ ਨੂੰ ਵੀ ਛੂਹ ਲੈਂਦੇ ਆ ਸੋ ਤੁਸੀਂ ਸਾਰੀ ਆਪਾਂ ਸਾਰੀ ਇਹ ਅਰਦਾਸ ਕਰਦੇ ਹਾਂ ਕਿ ਅਸੀਂ ਇੱਕ ਦੂਸਰੇ ਦੀਆਂ ਜਿਹੜੀਆਂ ਇਹਨਾਂ ਬੁਲੰਦੀਆਂ ਤੱਕ ਪਹੁੰਚਣ ਦੀ ਉਸ ਕਹਾਣੀ ਨੂੰ ਆਪ ਵੀ ਆਪਣੀ ਮਦਦ ਦੇ ਨਾਲ ਸਫਲ ਬਣਾਈਏ ਔਰ ਉਸ ਰਸਤੇ ਨੂੰ ਆਪ ਇੱਕ ਸਹਾਰਾ ਬਣ ਕੇ ਜ਼ਰੂਰ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਦੀ ਇਸ ਕਾਮਯਾਬੀ ਦੇ ਵਿੱਚ ਜਿਹੜਾ ਯੋਗਦਾਨ ਆ ਉਹ ਜ਼ਰੂਰ ਪਾਈਏ ਭਾਵ ਕਿ ਸਾਡਾ ਵੀ ਇਹ ਫਰਜ਼ ਜ਼ਰੂਰ ਬਣਦਾ ਕਿ ਅਸੀਂ ਆਪਣੇ ਆਲੇ ਦੁਆਲੇ ਜਿਹੜੇ ਵੀ ਲੋੜਵੰਦ ਵੀਰ ਭੈਣਾਂ ਨੇ ਉਹਨਾਂ ਦਾ ਜਿਹੜਾ ਸਾਥ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਦਿੰਦੇ ਰਿਹਾ ਕਰੀਏ ਤਾਂ ਕਿ ਜਿਹੜਾ ਉਹਨਾਂ ਦੇ ਲਈ ਇਹਨਾਂ ਔਕੜਾਂ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਵੱਲ ਵਧਣ ਦਾ ਜਿਹੜਾ ਸਫ਼ਰ ਹੈ ਉਹ ਥੋੜਾ ਜਿਹਾ ਸੁਖਾਲਾ ਕਰਨ 'ਚ ਅਸੀਂ ਮਦਦਗਾਰ ਹੋ ਸਕੀਏ ਔਰ ਇਹ ਬਹੁਤ ਸਕੂਨ ਭਰਿਆ ਅਹਿਸਾਸ ਹੁੰਦਾ ਜਦੋਂ ਅਸੀਂ ਕਿਸੇ ਦੇ ਕੰਮ ਆਉਂਦੇ ਹਾਂ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤੇ ਲਓ ਜੀ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ ਗੱਲਾਂ ਬਾਤਾਂ ਜਿਹੜੀਆਂ ਕਈ ਵਾਰ ਲੰਮੀਆਂ ਹੋ ਜਾਂਦੀਆਂ ਤੁਸੀਂ ਆਪ ਰੋਕ ਦਿਆ ਕਰੋ ਤੁਹਾਡੇ ਸੁਨੇਹੇ ਸਾਡੇ ਤੱਕ ਲਗਾਤਾਰ ਪਹੁੰਚ ਰਹੇ ਨੇ ਸਾਡੇ ਨਾਲ ਕਾਲੋਂ ਸਾਹਿਬ ਗੁਰਿੰਦਰ ਸਿੰਘ ਕਾਲੋਂ ਹੋਰ ਇੱਕ ਵਾਰ ਫਿਰ ਜੁੜੇ ਆ ਕਹਿੰਦੇ ਆ ਗਈ ਜੀ ਆ ਗਈ ਆਵਾਜ਼ ਆ ਗਈ ਹੈ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਜੀ ਤੁਸੀਂ ਸਾਨੂੰ ਆਗਾਹ ਕੀਤਾ ਕਿ ਆਵਾਜ਼ ਨਹੀਂ ਗਈ ਸੋ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ ਪ੍ਰੋਗਰਾਮ ਚ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ ਤੇ ਪ੍ਰੋਗਰਾਮ ਚ ਅਗਲਾ ਜਿਹੜਾ ਸਿਲਸਿਲਾ ਜੀ ਉਹ ਖਬਰਾਂ ਦਾ ਖਬਰਾਂ ਤੋਂ ਪਹਿਲਾਂ ਇੱਕ ਛੋਟਾ ਜਿਹਾ ਸੁਨੇਹਾ ਔਰ ਉਸ ਤੋਂ ਬਾਅਦ ਵਧਦੇ ਹਾਂ ਫਿਰ ਖਬਰਾਂ ਵੱਲ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਹਾਜ਼ਰੀ ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ ਐਸੀ ਹੱਥ ਚੋਂ ਕੱਢ ਕੇ ਹੇਕ ਲਾਉਂਦੇ
ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਜੀ ਦੋਸਤੋ ਖਬਰਾਂ ਦਾ ਸਿਲਸਿਲਾ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ ਤੇ ਅੱਜ ਦੀਆਂ ਖਬਰਾਂ ਦੇ ਵਿੱਚ ਭਾਰਤ ਵਿੱਚ ਕੋਰੋਨਾ ਵਾਇਰਸ ਕਾਰਨ ਇੱਕ ਦਿਨ ਚ 1007 ਮੌਤਾਂ ਤੇ ਪਿਛਲੇ 24 ਘੰਟਿਆਂ ਦੇ ਵਿੱਚ 62,064 ਨਵੇਂ ਮਾਮਲੇ ਸਾਹਮਣੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਡੇਮਾਨ ਨਿਕੋਬਾਰ ਤੱਕ ਬ੍ਰਾਡਬੈਂਡ ਸੇਵਾਵਾਂ ਪਹੁੰਚਾਉਣ ਵਾਲੇ ਪਹਿਲੇ ਸਮੁੰਦਰੀ ਕੇਬਲ ਪ੍ਰੋਜੈਕਟ ਦਾ ਉਦਘਾਟਨ ਕੀਤਾ ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 25,000 ਤੋਂ ਪਾਰ, 24 ਘੰਟਿਆਂ ਚ 21 ਹੋਰ ਮੌਤਾਂ। ਕੱਲ ਤੋਂ ਪੰਜਾਬ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਸਮਾਰਟਫੋਨ। ਅੰਤਰਰਾਸ਼ਟਰੀ ਯੂਥ ਦਿਵਸ ਤੇ ਹੋ ਰਹੀ ਹੈ ਸ਼ੁਰੂਆਤ, ਸਰਕਾਰੀ ਸਕੂਲਾਂ ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮਿਲੇਗਾ ਇਹ ਲਾਭ। ਪਰਮਿੰਦਰ ਢੀਂਡਸਾ ਨੇ ਬਾਦਲ ਦਲ ਨੂੰ ਲਿਆ ਲੰਮੇ ਹੱਥੀਂ, ਕਿਹਾ ਬੇਅਦਬੀਆਂ ਕਰਵਾਉਣ ਵਾਲੇ ਪਟਿਆਲੇ ਚ ਧਰਨਾ ਦੇ ਕੇ ਡਰਾਮੇਬਾਜ਼ੀ ਕਰ ਰਹੇ ਨੇ। ਨਿਊਜ਼ੀਲੈਂਡ ਚ ਵਿਦੇਸ਼ੋਂ ਪਰਤਣ ਤੇ ਦੇਣਾ ਹੋਵੇਗਾ ਇਕਾਂਤਵਾਸ ਦਾ ਹੁਣ ਖਰਚਾ, ਤੇ ਪਾਕਿਸਤਾਨ ਚ ਇਕ ਬੰਬ ਧਮਾਕਾ, 10 ਜ਼ਖਮੀ ਤੇ 5 ਮੌਤਾਂ ਦੀ ਪੁਸ਼ਟੀ। ਵਿਕਟੋਰੀਆ ਚ ਬੀਤੇ ਕੱਲ ਕੋਰੋਨਾ ਦੇ 322 ਹੋਰ ਨਵੇਂ ਮਾਮਲੇ ਆਏ ਸਾਹਮਣੇ, 19 ਮੌਤਾਂ ਦਰਜ ਹੋਣ ਤੋਂ ਬਾਅਦ ਮੌਤਾਂ ਦਾ ਜਿਹੜਾ ਅੰਕੜਾ ਉਹ ਵਧਿਆ, ਤੇ ਏਜਡ ਕੇਅਰ ਦੇ ਵਿਚ ਜ਼ਿਆਦਾਤਰ ਜਿਹੜੇ ਕੇਸ ਹੈ ਉਹ ਆਉਣ ਦੇ ਨਾਲ ਇੱਕ ਡਰ ਵਾਲਾ ਮਾਹੌਲ। ਕੁਇਨਜ਼ਲੈਂਡ ਦੇ ਵਿਚ ਕੋਰੋਨਾ ਦਾ ਇੱਕ ਕੇਸ ਪਿਛਲੇ ਕੱਲ ਦਰਜ ਹੋਇਆ, ਔਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਤੇ ਲੋ ਜੀ ਹੁਣ ਖਬਰਾਂ ਵਿਸਥਾਰ ਦੇ ਵਿਚ। ਕੋਰੋਨਾ ਵਾਇਰਸ ਕਾਰਨ ਇਕ ਦਿਨ ਵਿਚ 1,007 ਮੌਤਾਂ ਭਾਰਤ ਦੇ ਵਿਚ ਦਰਜ ਹੋਈਆਂ, ਜਿਹਦੇ ਵਿਚੋਂ 62,064 ਨਵੇਂ ਮਾਮਲੇ ਜਿਹੜੇ ਆ ਉਹ ਵੀ ਸਾਹਮਣੇ ਆਏ ਆ ਪਿਛਲੇ 24 ਘੰਟਿਆਂ ਦੇ ਵਿਚ, ਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਜਿਹੜੀ ਗਿਣਤੀ ਆ ਉਹ ਵੀ ਕਹਿੰਦੇ ਜੀ 15 ਲੱਖ ਤੋਂ ਇਸ ਵੇਲੇ ਪਾਰ ਹੋਈ ਆ ਵੈਸੇ। ਤੇ ਭਾਰਤ ਦੇ ਵਿਚ ਕੋਰੋਨਾ ਵਾਇਰਸ ਦੇ ਜਿਹੜੇ ਪਿਛਲੇ 24 ਘੰਟਿਆਂ ਦੇ ਵਿਚ ਕੇਸਾਂ ਦਾ 62,064 ਜਿਹੜਾ ਦਰਜ ਹੋਣਾ ਜਿਹੜਾ ਆ ਉਹ ਆਪਣੇ ਆਪ ਦੇ ਵਿਚ ਕਾਫੀ ਫਿਕਰ ਕਰਨ ਵਾਲਾ ਆ ਜਾਂ ਚਿੰਤਾ ਗ੍ਰਸਤ ਅੰਕੜਾ ਆ। ਔਰ ਇਹਦੇ ਨਾਲ ਹੀ ਕਹਿੰਦੇ ਕਿ ਕੁੱਲ ਗਿਣਤੀ ਜਿਹੜੀ ਆ ਹੁਣ 22 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਆ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜਿਹੜੀ ਆ ਉਹ ਵੱਧ ਕੇ 15.3% ਜਿਹੜੀ ਆ ਲੱਖ ਹੋਈ ਹੈ। ਔਰ ਇਹ ਜਾਣਕਾਰੀ ਸਿਹਤ ਮੰਤਰਾਲੇ ਨੇ ਦਿੱਤੀ ਹੈ ਕਿ ਕੋਰੋਨਾ ਵਾਇਰਸ ਲਾਗ ਦੇ ਨਾਲ 1,007 ਹੋਰ ਮਰੀਜ਼ਾਂ ਦੀ ਜਿਹੜੀ ਮੌਤ ਹੋਣ ਦੇ ਨਾਲ ਹੁਣ ਜਿਹੜੀ ਮ੍ਰਿਤਕਾਂ ਦੀ ਗਿਣਤੀ ਆ ਉਹ ਵੀ ਵੱਧ ਕੇ ਇਸ ਵੇਲੇ 44,386 ਹੋ ਗਈ ਹੈ। ਅਗਲੀ ਖਬਰ ਵੱਲ ਚਲੀਏ ਤਾਂ ਅਗਲੀ ਖਬਰ ਹੈ ਜੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਅੰਡੇਮਾਨ ਨਿਕੋਬਾਰ ਤੱਕ ਬ੍ਰਾਡਬੈਂਡ ਸੇਵਾਵਾਂ ਪਹੁੰਚਾਉਣ ਵਾਲੇ ਪਹਿਲੇ ਸਮੁੰਦਰੀ ਕੇਬਲ ਪ੍ਰੋਜੈਕਟ ਦਾ ਉਦਘਾਟਨ ਕੱਲ ਕੀਤਾ। ਔਰ ਇਹ ਆਪਣੇ ਆਪ ਦੇ ਵਿਚ ਨਰਿੰਦਰ ਮੋਦੀ ਹੋਰਾਂ ਨੇ ਵੀ ਇਕ ਖਾਸ ਪ੍ਰਾਪਤੀ ਵੀ ਦੱਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਨੂੰ ਤੀਬਰ ਗਤੀ ਦੀਆਂ ਬ੍ਰਾਡਬੈਂਡ ਸੰਚਾਰ ਸੇਵਾਵਾਂ ਨਾਲ ਜੋੜਨ ਵਾਲੇ ਪਹਿਲੇ ਆਪਟੀਕਲ ਫਾਈਬਰ ਕੇਬਲ ਪ੍ਰੋਜੈਕਟ ਦਾ ਉਦਘਾਟਨ ਕੀਤਾ। ਔਰ ਇਹ ਕੇਬਲ ਸਮੁੰਦਰ ਅੰਦਰ ਵਿਛਾਈ ਗਈ ਹੈ ਜਿਸ ਨਾਲ ਖੇਤਰ ਵਿਚ ਡਿਜੀਟਲ ਸੇਵਾਵਾਂ ਅਤੇ ਸੈਰ ਸਪਾਟਾ ਤੇ ਹੋਰ ਗਤੀਵਿਧੀਆਂ ਨੂੰ ਹੱਲਾਸ਼ੇਰੀ ਮਿਲੇਗੀ। ਮੋਦੀ ਨੇ 30 ਦਸੰਬਰ 2018 ਨੂੰ 2,312 ਕਿਲੋਮੀਟਰ ਲੰਮੀ ਚੇਨਈ ਤੋਂ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਪੋਰਟ ਬਲੇਅਰ ਨੂੰ ਜੋੜਨ ਵਾਲੀ ਇਸ ਸਬਮੈਰੀਨ ਆਪਟੀਕਲ ਫਾਈਬਰ ਕੇਬਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ ਤੇ ਪ੍ਰੋਜੈਕਟ ਨੂੰ 1,224 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਕੀਤਾ ਗਿਆ। ਪ੍ਰੋਜੈਕਟ ਦੇ ਉਦਘਾਟਨ ਮੌਕੇ ਮੋਦੀ ਨੇ ਕਿਹਾ ਕਿ ਚੇਨਈ ਤੋਂ ਪੋਰਟ ਬਲੇਅਰ, ਪੋਰਟ ਬਲੇਅਰ ਤੋਂ ਲਿਟਲ ਅੰਡੇਮਾਨ ਤੇ ਪੋਰਟ ਬਲੇਅਰ ਤੋਂ ਸਵਰਾਜ ਦੀਪ ਤੱਕ ਇਹ ਸੇਵਾ ਜਿਹੜੀ ਹੈ ਕੱਲ ਤੋਂ ਅੰਡੇਮਾਨ ਨਿਕੋਬਾਰ ਦੇ ਵੱਡੇ ਹਿੱਸੇ ਦੇ ਵਿਚ ਹੁਣ ਚਾਲੂ ਹੋ ਗਈ ਹੈ। ਉਧਰ ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 25,000 ਤੋਂ ਪਾਰ ਹੋ ਗਿਆ ਤੇ 24 ਘੰਟਿਆਂ ਦੇ ਵਿਚ 21 ਹੋਰ ਮੌਤਾਂ ਦਰਜ ਹੋਈਆਂ ਨੇ। ਪਿਛਲੇ 24 ਘੰਟਿਆਂ ਦੇ ਵਿਚ 1,040 ਨਵੇਂ ਜਿਹੜੇ ਕੇਸ ਹੈ ਉਹ ਵੀ ਦਰਜ ਕੀਤੇ ਗਏ ਹੈ। ਸੋ ਪੰਜਾਬ ਵਿਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ। ਕੱਲ ਦੇਰ ਸ਼ਾਮ ਤੱਕ ਪ੍ਰਾਪਤ ਅੰਕੜਿਆਂ ਮੁਤਾਬਕ 21 ਹੋਰ ਮੌਤਾਂ ਜਿਹੜੀਆਂ ਉਹ ਹੋਈਆਂ ਔਰ 1,040 ਹੋਰ ਨਵੇਂ ਪਾਜ਼ਿਟਿਵ ਮਾਮਲੇ ਵੀ ਸਾਹਮਣੇ ਆਏ ਆ, ਜੋ ਪਹਿਲੇ ਸਾਰੇ ਦਿਨਾਂ ਮੁਕਾਬਲੇ ਇਕ ਦਿਨ ਦੇ ਵਿਚ ਸਭ ਤੋਂ ਵੱਧ ਨੇ। ਔਰ ਲੁਧਿਆਣਾ ਤੇ ਪਟਿਆਲਾ ਦੇ ਵਿਚ ਮੌਤਾਂ ਤੇ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੱਲ ਪਟਿਆਲਾ ਵਿਚ 7 ਮੌਤਾਂ ਹੋਈਆਂ ਤੇ ਫਿਰੋਜ਼ਪੁਰ ਵਿਚ 3, ਜਲੰਧਰ ਵਿਚ ਵੀ 2 ਮੌਤਾਂ ਦਰਜ ਕੀਤੀਆਂ ਗਈਆਂ। ਇਸ ਤਰ੍ਹਾਂ ਮੋਹਾਲੀ ਤੇ ਮੋਗਾ ਦੇ ਵਿਚ 1-1 ਮੌਤ ਹੋਈ ਹੈ। ਜਿੱਥੋਂ ਤੱਕ ਪਾਜ਼ਿਟਿਵ ਮਾਮਲਿਆਂ ਦੀ ਗੱਲ ਹੈ ਤਾਂ ਪਟਿਆਲਾ ਜ਼ਿਲ੍ਹੇ ਵਿਚ ਇਕੋ ਦਿਨ ਦੌਰਾਨ ਕੱਲ 248 ਤੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ 246 ਪੋਜ਼ਿਟਿਵ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ। ਤੇ ਉਧਰ ਕੱਲ ਤੋਂ ਪੰਜਾਬ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਸਮਾਰਟਫੋਨ। ਅੱਜ ਤੋਂ ਕਾਫੀ ਸਾਲ ਪਹਿਲਾਂ ਉਥੋਂ ਦੇ ਮੁੱਖ ਮੰਤਰੀ ਯਾਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੁਝ ਵਾਅਦੇ ਜਿਹੜੇ ਸੀਗੇ ਉਹ ਕੀਤੇ ਸੀਗੇ ਲੋਕਾਂ ਦੇ ਨਾਲ ਕਿ ਜਿਹੜੇ ਸਮਾਰਟਫੋਨ ਆ ਉਹ ਲੋਕਾਂ ਨੂੰ ਮੁਫ਼ਤ ਦਿੱਤੇ ਜਾਣਗੇ, ਪਰ ਹੁਣ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਹ ਜਿਹੜੇ ਮੁਫ਼ਤ ਸਮਾਰਟਫੋਨ ਦਿੱਤੇ ਜਾਣੇ ਆ। ਅੰਤਰਰਾਸ਼ਟਰੀ ਯੂਥ ਦਿਵਸ ਤੇ ਕਹਿੰਦੇ ਇਹ ਸ਼ੁਰੂਆਤ ਜਿਹੜੀ ਆ ਉਹ ਹੋ ਰਹੀ ਹੈ ਤੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਇਸ ਦਾ ਜਿਹੜਾ ਲਾਭ ਹੈ ਉਹ ਮਿਲੇਗਾ। ਆਖਿਰ ਲੰਬੇ ਸਮੇਂ ਦੇ ਰੌਲੇ ਰੱਪੇ ਤੋਂ ਬਾਅਦ 12 ਅਗਸਤ ਤੋਂ ਕੈਪਟਨ ਸਰਕਾਰ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡਣ ਦਾ ਕੰਮ ਸ਼ੁਰੂ ਕੀਤਾ। ਇਸ ਦਾ ਐਲਾਨ ਪਹਿਲਾਂ ਵੀ ਵੈਸੇ ਕਈ ਵਾਰ ਕੀਤਾ ਗਿਆ ਸੀ ਪਰ ਕੁਝ ਰੁਕਾਵਟਾਂ ਕਾਰਨ ਇਨ੍ਹਾਂ ਵਿੱਚ ਦੇਰੀ ਹੁੰਦੀ ਗਈ। ਪਿਛਲੇ ਦਿਨੀ ਸਪਤਾਹਿਕ ਫੇਸਬੁੱਕ ਪ੍ਰੋਗਰਾਮ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ 50,000 ਸਮਾਰਟਫੋਨਾਂ ਦੀ ਪਹਿਲੀ ਖੇਪ ਜਿਹੜੀ ਆ ਪ੍ਰਾਪਤ ਹੋ ਚੁੱਕੀ ਹੈ ਤੇ ਜਿਸ ਦੀ ਛੇਤੀ ਹੀ ਵੰਡ ਸ਼ੁਰੂ ਹੋਵੇਗੀ। ਹੁਣ 12 ਅਗਸਤ ਨੂੰ ਅੰਤਰਰਾਸ਼ਟਰੀ ਯੂਥ ਦਿਵਸ ਮੌਕੇ ਸਰਕਾਰ ਸਿੱਖਿਆ ਵਿਭਾਗ ਦੇ ਰਾਹੀਂ ਇਹ ਫੋਨ ਵੰਡਣ ਦਾ ਕੰਮ ਸ਼ੁਰੂ ਕਰ ਰਹੀ ਹੈ। ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਬਾਰੇ ਬਕਾਇਦਾ ਜ਼ਿਲ੍ਹਾ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਸਾਦੇ ਪ੍ਰੋਗਰਾਮਾਂ ਵਿੱਚ 12 ਅਗਸਤ ਤੋਂ ਜ਼ਿਲ੍ਹਾਵਾਰ ਫੋਨ ਵੰਡਣ ਦਾ ਜਿਹੜਾ ਕੰਮ ਸ਼ੁਰੂ ਕਰਨ ਦੀ ਹਦਾਇਤ ਦਿੱਤੀ ਹੈ ਤੇ ਇਹ ਫੋਨ ਇਸ ਸਮੇਂ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲਣਗੇ। ਔਰ ਕਿਹਾ ਜਾ ਰਿਹਾ ਕਿ ਗਰੀਬ ਵਰਗ ਦੇ ਬੱਚਿਆਂ ਨੂੰ ਕਾਫੀ ਇਹਦਾ ਲਾਭ ਮਿਲੇਗਾ ਕਿਉਂਕਿ ਤਾਲਾਬੰਦੀ ਦੀਆਂ ਪਾਬੰਦੀਆਂ ਦੇ ਚਲਦੇ ਆਨਲਾਈਨ ਸਿੱਖਿਆ ਲੈਣ ਦੇ ਵਿੱਚ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸਮਾਰਟਫੋਨ ਵੰਡਣ ਦੀ ਸਕੀਮ ਦੀ ਸ਼ੁਰੂਆਤ ਮੁੱਖ ਮੰਤਰੀ ਖੁਦ ਕਰਨਗੇ, ਜਿਸ ਦੀ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ 26 ਥਾਵਾਂ ਦੀ ਚੋਣ ਵੀ ਕੀਤੀ ਗਈ ਹੈ। ਉਧਰ ਪਰਮਿੰਦਰ ਢੀਂਡਸਾ ਨੇ ਬਾਦਲ ਦਲ ਨੂੰ ਲੰਮੇ ਹੱਥੀ ਲਿਆ ਤੇ ਕਿਹਾ ਕਿ ਬੇਅਦਮੀਆਂ ਕਰਵਾਉਣ ਵਾਲੇ ਪਟਿਆਲੇ 'ਚ ਧਰਨਾ ਦੇ ਕੇ ਡਰਾਮੇਬਾਜ਼ੀ ਕਰ ਰਹੇ ਨੇ। ਸੋ ਪਰਮਿੰਦਰ ਢੀਂਡਸਾ ਹੋਰਾਂ ਨੇ ਇਹ ਵੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਾਂ ਦੇ ਮਾਮਲੇ ਨੂੰ ਰਫਾ ਦਫਾ ਕਰਨ ਦੇ ਹੋ ਰਹੇ ਨੇ ਯਤਨ। ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬੇਅਦਬੀਆਂ ਦੇ ਮੁੱਦੇ ਨੂੰ ਲੈ ਕੇ ਕੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਲੰਮੇ ਹੱਥੀ ਲਿਆ। ਉਨ੍ਹਾਂ ਨੇ ਕਿਹਾ ਕਿ ਖੁਦ ਬੇਅਦਬੀਆਂ ਕਰਵਾਉਣ ਵਾਲੇ ਅੱਜ ਪਟਿਆਲਾ ਵਿੱਚ ਧਰਨਾ ਦੇ ਕੇ ਡਰਾਮੇਬਾਜ਼ੀ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਗਾਇਬ ਹੋਣ ਦੇ ਮਾਮਲੇ ਨੂੰ ਜਾਂਚ ਦੀ ਆੜ ਵਿੱਚ ਰਫਾ ਦਫਾ ਕਰਕੇ ਲੋਕਾਂ ਦੇ ਅੱਖੀ ਘੱਟਾ ਪਾਉਣ ਦੇ ਯਤਨ ਹੋ ਰਹੇ ਨੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹਾਲ ਤੱਕ ਇਨ੍ਹਾਂ 267 ਸਰੂਪਾਂ ਬਾਰੇ ਕੋਈ ਵੀ ਠੋਸ ਸਪਸ਼ਟੀਕਰਨ ਨਹੀਂ ਦਿੱਤਾ ਤੇ ਬੀਤੇ ਦਿਨੀ ਉਲਟਾ ਬਿਆਨ ਦਿੱਤਾ ਕਿ ਬਰਗਾੜੀ ਦੇ 267 ਸਰੂਪਾਂ ਦੇ ਮਾਮਲਿਆਂ 'ਚ ਬਹੁਤ ਅੰਤਰ ਹੈ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਦੇ ਬਿਆਨ ਦਾ ਜ਼ਿਕਰ ਕੀਤਾ ਜਿਸ ਵਿੱਚ ਕਿਹਾ ਗਿਆ ਕਿ 267 ਸਰੂਪਾਂ ਦਾ ਮਾਮਲਾ ਲੇਖੇ ਜੋਖੇ ਵਿੱਚ ਗੜਬੜੀ ਦਾ ਹੈ। ਸੋ ਢੀਂਡਸਾ ਨੇ ਕਿਹਾ ਕਿ ਹਾਲੇ ਜਦ ਜਾਂਚ ਚੱਲ ਰਹੀ ਹੈ ਤਾਂ ਇਸ ਬਿਆਨ ਨਾਲ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਤੇ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਹੀ ਫੈਸਲਾ ਕਰ ਰੱਖਿਆ ਕਿ ਮਾਮਲੇ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਧਰ ਨਿਊਜ਼ੀਲੈਂਡ 'ਚ ਵਿਦੇਸ਼ੋਂ ਪਰਤਣ ਤੇ ਹੁਣ ਦੇਣਾ ਪਵੇਗਾ ਇਕਾਂਤਵਾਸ ਦਾ ਖਰਚਾ। ਸੋ ਇਕਾਂਤਵਾਸ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲਾਜ਼ਮੀ ਕੀਤਾ ਗਿਆ ਔਰ ਨਿਊਜ਼ੀਲੈਂਡ ਦੇ ਵਿੱਚ ਵੀ ਇਕਾਂਤਵਾਸ ਜਿਹੜਾ ਉਹ ਅਜੇ ਲਾਜ਼ਮੀ ਹੈ, ਪਰ ਨਿਊਜ਼ੀਲੈਂਡ ਸਰਕਾਰ ਨੇ ਕੱਲ ਇੱਕ ਬਿੱਲ ਆਖਰੀ ਗੇੜ ਦੇ ਵਿੱਚ ਪਾਸ ਕੀਤਾ ਜਿਸ ਦਾ ਮਤਲਬ ਹੈ ਕਿ ਜੇਕਰ ਕੋਈ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਤੋਂ ਬਾਹਰ ਜਾ ਕੇ ਵਾਪਸ ਆਉਂਦਾ ਤਾਂ ਵਾਪਸੀ ਤੇ ਉਸਨੂੰ $3100 ਦਾ ਜਿਹੜਾ ਖਰਚਾ ਸਰਕਾਰ ਨੂੰ ਦੇਣਾ ਪਵੇਗਾ ਜੋ ਕਿ ਉਸਦੇ ਇਕਾਂਤਵਾਸ ਦੀ ਲਾਗਤ ਪੂਰੀ ਕਰਨ ਵਾਸਤੇ ਹੋਣਗੇ। ਇਸ ਤੋਂ ਇਲਾਵਾ ਜੇਕਰ ਕੋਈ ਬਾਰਡਰ ਬੰਦ ਹੋਣ ਤੋਂ ਬਾਅਦ ਭਾਵ 19 ਮਾਰਚ ਤੋਂ ਬਾਅਦ ਗਿਆ ਤਾਂ ਵੀ ਖਰਚਾ ਜਿਹੜਾ ਉਸਨੂੰ ਦੇਣਾ ਪਵੇਗਾ। ਦੇਸ਼ ਦੀ ਹਾਊਸਿੰਗ ਮੰਤਰੀ ਨੇ ਕੱਲ ਇਹ ਐਲਾਨ ਕੀਤਾ ਕਿ ਇਹ ਖਰਚਾ ਦੇਸ਼ ਦੇ ਨਾਗਰਿਕਾਂ ਦੇ ਹੱਕਾਂ ਦਾ ਖਿਆਲ ਰੱਖਦਿਆਂ ਘੱਟ ਰੱਖਿਆ ਗਿਆ ਕਿਉਂਕਿ ਇਕਾਂਤਵਾਸ ਦਾ ਖਰਚਾ ਇਸ ਤੋਂ ਕਿਤੇ ਜ਼ਿਆਦਾ ਆਉਂਦਾ। ਕੁਝ ਹਾਲਾਤਾਂ 'ਚ ਇਹ ਖਰਚਾ ਮਾਫ਼ ਵੀ ਕੀਤਾ ਜਾਵੇਗਾ ਜਿਸ ਲਈ ਕੇਸ ਦੀ ਮੰਤਰਾਲਾ ਨਜ਼ਰਸਾਨੀ ਕਰੇਗਾ। ਸੋ ਜਿਹੜੇ ਦੇਸ਼ ਦੇ ਨਾਗਰਿਕ ਅਤੇ ਪੱਕੇ ਵਸਨੀਕ ਪਹਿਲਾਂ ਹੀ ਦੇਸ਼ ਤੋਂ ਬਾਹਰ ਨੇ ਉਨ੍ਹਾਂ ਨੂੰ ਵਾਪਸੀ ਤੇ ਖਰਚਾ ਅਜੇ ਨਹੀਂ ਦੇਣਾ ਪਵੇਗਾ ਜੇਕਰ ਉਹ ਪੱਕੇ ਤੌਰ ਤੇ ਵਾਪਸ ਆ ਰਹੇ ਨੇ। ਜਿਹੜੇ ਲੋਕ ਅਸਥਾਈ ਵੀਜ਼ੇ ਤੇ ਨੇ ਅਤੇ 19 ਮਾਰਚ ਤੋਂ ਪਹਿਲਾਂ ਨਿਊਜ਼ੀਲੈਂਡ 'ਚ ਰਹਿੰਦਿਆਂ ਹੋਇਆਂ ਬਾਹਰ ਗਏ ਸਨ ਉਨ੍ਹਾਂ ਨੂੰ ਵਾਪਸੀ ਤੇ ਖਰਚਾ ਨਹੀਂ ਦੇਣਾ ਪਵੇਗਾ। ਨਿਊਜ਼ੀਲੈਂਡ 'ਚ ਜਿਹੜੇ 90 ਦਿਨ ਤੋਂ ਘੱਟ ਸਮੇਂ ਲਈ ਆਪਣੇ ਦੇਸ਼ ਵਿੱਚ ਰਹਿਣ ਲਈ ਆਉਣਗੇ ਉਨ੍ਹਾਂ ਨੂੰ ਵੀ ਖਰਚਾ ਦੇਣਾ ਪੈਣਾ ਤੇ ਜਿਹੜੇ ਲੋਕ ਕੱਲ ਰਾਤ 12 ਵਜੇ ਕਾਨੂੰਨ ਦੇ ਅਮਲ ਚ ਆਉਣ ਤੋਂ ਬਾਅਦ ਦੇਸ਼ ਤੋਂ ਬਾਹਰ ਜਾ ਕੇ ਵਾਪਸ ਆਉਣਗੇ, ਉਹਨਾਂ ਨੂੰ ਆਈਸੋਲੇਸ਼ਨ ਤੇ ਕੁਆਰੰਟਾਈਨ ਦਾ ਜਿਹੜਾ ਖਰਚਾ ਉਹ ਦੇਣਾ ਪਵੇਗਾ। ਉਧਰ ਪਾਕਿਸਤਾਨ ਦੇ ਵਿਚ ਇਕ ਬੰਬ ਧਮਾਕਾ ਹੋਣ ਦੀ ਜਿਹੜੀ ਖਬਰ ਹੈ ਉਹ ਆ ਰਹੀ ਹੈ, ਜਿਸ ਦੇ ਵਿਚ 10 ਲੋਕ ਜ਼ਖਮੀ ਹੋਏ ਅਤੇ 5 ਮੌਤਾਂ ਦੀ ਜਿਹੜੀ ਪੁਸ਼ਟੀ ਉਹ ਵੀ ਹੋਈ ਹੈ। ਅਫਗਾਨਿਸਤਾਨ ਦੀ ਸਰਹੱਦ ਦੇ ਨੇੜੇ ਇਕ ਪਾਕਿਸਤਾਨੀ ਨਗਰ ਦੇ ਬਾਜ਼ਾਰ ਦੇ ਵਿਚ ਸੋਮਵਾਰ ਨੂੰ ਇਕ ਸ਼ਕਤੀਸ਼ਾਲੀ ਬੰਬ ਧਮਾਕਾ ਹੋਇਆ, ਜਿਸ ਵਿਚ ਘੱਟੋ ਘੱਟ 5 ਜਣਿਆਂ ਦੀ ਮੌਤ ਹੋ ਗਈ ਹੈ, 10 ਹੋਰ ਜ਼ਖਮੀ ਹੋਏ ਹੈ। ਇਹ ਜਾਣਕਾਰੀ ਜਿਹੜੀ ਉਥੋਂ ਦੀ ਪੁਲਿਸ ਨੇ ਦਿੱਤੀ ਹੈ ਅਤੇ ਪੁਲਿਸ ਅਨੁਸਾਰ ਇਹ ਧਮਾਕਾ ਜਿਹੜਾ ਬਲੋਚਿਸਤਾਨ ਸੂਬੇ ਦੇ ਚਮਨ ਨਗਰ ਵਿਚ ਹਾਜ਼ੀ ਨਿੰਦਾ ਬਾਜ਼ਾਰ ਦੇ ਵਿਚ ਹੋਇਆ। ਪੁਲਿਸ ਨੇ ਕਿਹਾ ਕਿ 5 ਲੋਕਾਂ ਦੀ ਮੌਤ ਹੋ ਗਈ ਹੈ, 10 ਹੋਰ ਜ਼ਖਮੀ ਹੋਏ ਹੈ ਅਤੇ ਹਾਲ ਦੇ ਹਫ਼ਤਿਆਂ ਚ ਪਾਬੰਦੀ ਸ਼ੁਦਾ ਸੰਗਠਨਾਂ ਨੇ ਦੇ ਅੱਤਵਾਦੀਆਂ ਤੇ ਵੱਖਵਾਦੀਆਂ ਨੇ ਹਮਲੇ ਵਧਾ ਦਿੱਤੇ ਹੈ। ਵਿਕਟੋਰੀਆ ਚ ਬੀਤੇ ਕੱਲ ਕੋਰੋਨਾ ਦੇ 322 ਨਵੇਂ ਮਾਮਲੇ ਸਾਹਮਣੇ ਆਏ ਹੈ ਔਰ ਉਧਰ ਮੌਤਾਂ ਦੀ ਜਿਹੜੀ ਗਿਣਤੀ ਹੈ ਉਹ ਵੀ ਕੱਲ 19 ਦਰਜ ਕੀਤੀ ਗਈ ਹੈ। ਸੋ ਆਪਣੇ ਆਪ ਦੇ ਵਿਚ ਮੌਤਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਜਿਹੜਾ ਇਕ ਦਿਨ ਦੇ ਵਿਚ ਦਰਜ ਕੀਤਾ ਗਿਆ। ਵਿਕਟੋਰੀਆ ਦੇ ਵਿਚ 24 ਘੰਟਿਆਂ ਦੇ ਵਿਚ ਸਭ ਤੋਂ ਜ਼ਿਆਦਾ ਹੋਣ ਵਾਲੀਆਂ ਜਿਹੜੀਆਂ ਮੌਤਾਂ ਉਹ ਕੱਲ 19 ਰਹੀਆਂ, ਪਰ ਜਿਹੜਾ ਕੁੱਲ ਅੰਕੜਾ ਆ ਕੋਰੋਨਾ ਦੇ ਮਰੀਜ਼ਾਂ ਦਾ ਉਹ ਹੁਣ ਪਿਛਲੇ 3 ਦਿਨਾਂ ਤੋਂ ਲਗਾਤਾਰ ਘਟਦਾ ਨਜ਼ਰ ਆ ਰਿਹਾ, ਕਿਉਂਕਿ 700 ਤੋਂ ਵੀ ਵਧੇਰੇ ਤੱਕ ਜਿਹੜਾ ਅੰਕੜਾ ਉਹ ਵਿਕਟੋਰੀਆ ਦੇ ਵਿਚ ਪਹਿਲਾਂ ਦਰਜ ਕੀਤਾ ਜਾ ਚੁੱਕਿਆ। ਪਰ ਕੱਲ ਨਵੇਂ ਆਏ ਜਿਹੜੇ ਕੇਸ ਆ ਉਹ 322 ਰਿਕਾਰਡ ਕੀਤੇ ਗਏ ਆ। ਪਰ ਦੂਜੇ ਪਾਸੇ ਇਕ ਚਿੰਤਾ ਜਿਹੜੀ ਲਗਾਤਾਰ ਬਣੀ ਹੋਈ ਆ ਕਿ ਏਜਡ ਕੇਅਰ ਕੇਂਦਰਾਂ ਦੇ ਵਿਚ ਲਗਾਤਾਰ ਜਿਹੜੇ ਮਾਮਲੇ ਆ ਉਹ ਸਾਹਮਣੇ ਆਏ ਆ ਔਰ ਇਸ ਵੇਲੇ ਵੀ ਜਿਹੜਾ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਅੰਕੜਾ ਆ ਉਹ ਵਿਕਟੋਰੀਆ ਦੇ ਵਿਚ ਸੂਬੇ ਸਾਰੇ ਦੇਸ਼ ਦੇ ਸਾਰੇ ਸੂਬਿਆਂ ਦੇ ਨਾਲੋਂ ਕਿਤੇ ਜ਼ਿਆਦਾ ਆ ਤੇ ਬਾਕੀ ਬਹੁਤ ਸਾਰੇ ਸੂਬਿਆਂ ਦੇ ਵਿਚ ਕੋਰੋਨਾ ਜਿਹੜਾ ਆ ਉਹ ਪੂਰੀ ਤਰ੍ਹਾਂ ਕਾਬੂ ਦੇ ਵਿਚ ਆ ਚੁੱਕਿਆ ਤੇ ਕੁਈਨਸਲੈਂਡ ਦੇ ਵਿਚ ਕੱਲ ਕੋਰੋਨਾ ਦਾ ਜਿਹੜਾ ਇਕ ਕੇਸ ਦਰਜ ਹੋਇਆ ਪਰ ਉਹਦੇ ਨਾਲ ਕੋਈ ਬਹੁਤਾ ਜਿਹੜਾ ਖਤਰਾ ਆ ਉਹ ਨਹੀਂ ਦੱਸਿਆ ਜਾ ਰਿਹਾ ਤੇ ਸੂਬੇ ਦੀ ਜਿਹੜੀ ਪ੍ਰੀਮੀਅਰ ਆ ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿਚ ਜਿਹੜਾ ਇਹ ਵੀ ਇਕ ਕੇਸ ਆਇਆ ਇਹ ਵੀ ਹੋਟਲ ਕੁਆਰੰਟਾਈਨ ਦੇ ਦੌਰਾਨ ਆਇਆ ਔਰ ਇਹ ਵੀ ਕਿਸੇ ਬਾਹਰੋਂ ਆਉਣ ਵਾਲੇ ਹੀ ਲੋਕਾਂ ਦੇ ਨਾਲ ਆਇਆ, ਇਸ ਕਰਕੇ ਇਸ ਦੇ ਨਾਲ ਕਮਿਊਨਿਟੀ ਟਰਾਂਸਮਿਸ਼ਨ ਦਾ ਜਿਹੜਾ ਖਤਰਾ ਆ ਉਹ ਕੁਈਨਜ਼ਲੈਂਡ ਦੇ ਵਿਚ ਬਿਲਕੁਲ ਨਹੀਂ ਪਾਇਆ ਜਾ ਰਿਹਾ। ਪਰ ਇਸ ਦੇ ਬਾਵਜੂਦ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਜਿਹੜੀ ਅਪੀਲ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੈ। ਉਧਰ ਨਿਊ ਸਾਊਥ ਵੇਲਜ਼ ਦੇ ਵਿਚ ਵੀ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਕੁਈਨਜ਼ਲੈਂਡ ਦੇ ਵਿਚ ਖਾਸ ਤੌਰ ਦੇ ਉੱਤੇ ਜਿਹੜੇ ਬਾਰਡਰ ਏਰੀਏ ਤੇ ਰਹਿ ਰਹੇ ਲੋਕ ਆ ਉਹਨਾਂ ਨੂੰ ਅਹਤਿਆਤ ਵਰਤਣ ਦੀ ਜਿਹੜੀ ਵਧੇਰੇ ਲੋੜ ਦੱਸੀ ਗਈ ਆ, ਕਿਉਂਕਿ ਨਿਊ ਸਾਊਥ ਵੇਲਜ਼ ਦੇ ਨਾਲ ਜੁੜਦਾ ਜਿਹੜਾ ਬਾਰਡਰ ਹੈ ਉਸ ਇਲਾਕੇ ਦੇ ਵਿਚੋਂ ਜਿਹੜੇ ਕੋਰੋਨਾ ਪ੍ਰਭਾਵਿਤ ਲੋਕਾਂ ਦੇ ਆਉਣ ਜਾਣ ਦੇ ਨਾਲ ਜਿਹੜਾ ਇਹ ਖਤਰਾ ਆ ਇਹ ਵੱਧ ਵੀ ਸਕਦਾ ਦੱਸਿਆ ਜਾ ਰਿਹਾ। ਤੇ ਲਓ ਜੀ ਇਹ ਸੀ ਅੱਜ ਦੀਆਂ ਖਬਰਾਂ। ਖਬਰਾਂ ਦਾ ਇਹ ਸਿਲਸਿਲਾ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ ਤੇ ਆਪਾਂ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਤੇ ਲਓ ਜੀ ਆਉਂਦੇ ਹਾਂ ਬਹੁਤ ਜਲਦੀ ਵਾਪਸ। ਦੋਸਤੋ ਖਬਰਾਂ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਕਰਦੇ ਹਾਂ ਜੀ ਸਵਾਗਤ ਤੇ ਪ੍ਰੋਗਰਾਮ ਦੇ ਵਿਚ। ਅਗਲਾ ਸਿਲਸਿਲਾ ਜਿਹੜਾ ਉਹ ਆਪਾਂ ਇੱਕ ਮੁਲਾਕਾਤ ਦਾ ਲੈ ਕੇ ਆ ਰਹੇ ਹਾਂ, ਇੱਕ ਵਿਦਿਆਰਥਣ ਹੈ ਜੀ ਉਸ ਨੂੰ ਅਸੀਂ ਤੁਹਾਡੇ ਰੂਬਰੂ ਕਰਵਾਉਣਾ ਔਰ ਚਮਨਜੋਤ ਔਲਖ ਇਹ ਵਿਦਿਆਰਥਣ ਜਿਹੜੀ ਆ ਆਪਣੇ ਪੱਧਰ ਦੇ ਉੱਤੇ ਇਸ ਸਮੇਂ ਲੋੜਵੰਦ ਲੋਕਾਂ ਦੀ ਜਿਹੜੀ ਮਦਦ ਆ ਉਹ ਕਰ ਰਹੀ ਹੈ ਔਰ ਇਸ ਮਦਦ ਦੇ ਪਿੱਛੇ ਉਹਦਾ ਕੀ ਉਦੇਸ਼ ਹੈ, ਕਿਉਂ ਉਹ ਇਹੋ ਜਿਹੇ ਉਪਰਾਲੇ ਦੇ ਲਈ ਆਪਣਾ ਜਿਹੜਾ ਮਨ ਆ ਉਸਨੇ ਬਣਾਇਆ ਔਰ ਕਿਸ ਤਰ੍ਹਾਂ ਇਹ ਸਾਰਾ ਕੁਛ ਜਿਹੜਾ ਉਹ ਕਰਨਾ ਚਾਹ ਰਹੀ ਹੈ ਉਹਦੇ ਨਾਲ ਅਸੀਂ ਮੁਲਾਕਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਪਾਵਧਾਰੀਆ ਤੇ ਤਰਸੇਮ ਜੱਸੜ ਦੀ ਆਵਾਜ਼ ਚ।
ਅੱਖਾਂ ਦੇ ਵਿੱਚ ਤਾਂ ਪਾਉਣੀਆਂ ਵੇ ਕਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਣੀਆਂ ਕਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਵੇ ਕਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਮੇਰਾ ਕੰਮ ਆਉਂਦੀ ਆ ਵੇਜ
ਜਹੀ ਹੀਲ ਪਾਈ ਐ ਜਿਵੇਂ ਸੱਪਣੀ ਪਟਾਰੀ ਵਿੱਚ ਖੀਲ ਪਾਈ ਐ ਫਰਕੇ ਨ ਬਹਿ ਗਿਆ ਚੁਐਸ ਜੱਟੀ ਦਾ ਸੁਪਰ ਕਲਾਸੀ ਜਹੀ ਫੀਲ ਪਾਈ ਐ ਓ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਣੀ ਆ ਗਜਲਾ ਅੱਖਾਂ ਦੇ ਵਿੱਚ ਤਾਂ ਕਵਨਾ ਜਾ ਰੰਗ ਮਾਹੀ ਦਾ ਤਾਂ ਵੀ ਤਾਂ ਬੜਾ ਜੱਚਦਾ ਬਾਜ ਨਾਲ ਜਦ ਗੂੰਜ ਜਈ ਤੁਰਦੀ ਜੱਗ ਸਾਰਾ ਏ ਮੱਚਦਾ ਹੋ ਹੋ ਨਜ਼ਰਾਂ ਤੋਂ ਰਹਿੰਦਾ ਦਿਲ ਜਾ ਡਰਦਾ ਹੋ ਲਕਾਲ ਜਾ ਘਟਦਾ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਣੀ ਆ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀ ਆ ਟੁਕਰੇ ਹੌਲੀ ਹੌਲੀ ਚੋਬਰ ਦਾ ਦਿਲ ਹੌਲਦਾ ਹੋਰ ਮਿਰਕਾਂ ਦੇ ਵਾਂਗ ਨਗਰਾਂ ਨਹਾਰਦਾ ਐਵੀਏਟਰਾਂ ਚੋਂ ਝਾਕ ਜੱਟੀ ਕਿਲ ਕਰਦੀ ਦੇਖ ਐਟੀਟਿਊਡ ਯਾਰਾ ਗਰਾ ਕਿੱਥੇ ਬੋਲਦਾ ਕੀ ਦੱਸਾਂ ਜੱਟੀਏ ਤੂੰ ਜਵਾਂ ਐਂਡ ਲਾਉਣੀ ਐ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਤੇਰੇ ਮਾਹੀ ਨੂੰ ਪਸੰਦ ਤੂੰ ਸ਼ਕੀਨੀ ਲਾਉਣੀ ਆ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਸੂਟਾਂ ਚ ਵੀ ਜੱਚਦੀ ਸ਼ਰਾਰਿਆਂ ਦੀ ਫੈਨ ਐ ਕੁੜੀ ਤੇਰੇ ਬੋਰ ਜੇ ਕਰਾਰਿਆਂ ਦੀ ਫੈਨ ਮਿਲ ਜਾਵੇ ਆ ਕੇ ਕਿਤੇ ਖਾਬਾਂ ਵਿੱਚ ਜਸੜਾ ਤੇਰੇ ਬਿਨਾਂ ਜਿੰਦੜੀ ਨੂੰ ਮਿਲਦਾ ਨਾ ਜੱਗ ਕੋਲੋਂ ਮੈਂ ਲਕੋਨੀਆਂ ਵੇ ਰੱਖੂ ਦਿਲ ਵਿੱਚ ਜੱਗ ਕੋਲੋਂ ਮੈਂ ਲਕੋਨੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਣੀ ਆ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ ਤਾਂ ਪਾਉਣੀਆਂ ਤਾਂ ਪਾਉਣੀਆਂ
ਲੋ ਜੀ ਭਾਵ ਧਾਰੀਆ ਤੇ ਤਰਸੇਮ ਜੱਸੜ ਦੀਆਂ ਆਵਾਜ਼ਾਂ ਦੇ ਵਿਚ ਪ੍ਰੋਗਰਾਮ ਦਾ ਇਹ ਗੀਤ ਤੁਸੀਂ ਸੁਣਿਆ। ਉਮੀਦ ਕਰਦੀ ਆ ਪਸੰਦ ਜ਼ਰੂਰ ਆਇਆ ਹੋਣਾ, ਵੈਸੇ ਮੈਨੂੰ ਖੁਦ ਨੂੰ ਬੜਾ ਪਸੰਦ ਆਇਆ। ਔਰ ਤਰਸੇਮ ਜੱਸੜ ਜਿਹੜੇ ਕਿ ਇੱਕ ਵਿਲੱਖਣ ਅੰਦਾਜ਼ ਵੀ ਰੱਖਦੇ ਨੇ ਆਪਣੀ ਗਾਇਕੀ ਦੇ ਵਿਚ, ਔਰ ਭਾਵ ਧਾਰੀਆ ਹੋਈ ਜਿਹੜੇ ਕਿ ਸਿਡਨੀ ਬੇਸਡ ਨੇ, ਆਸਟ੍ਰੇਲੀਆ ਬੇਸਡ ਨੇ, ਹਨਾ, ਉਹਨਾਂ ਦੇ ਨਾਲ ਇਹ ਜਿਹੜੀ ਕੰਪੋਜੀਸ਼ਨ ਆ ਬੜੀ ਪਸੰਦ ਕਰਨ ਵਾਲੀ ਆ। ਵੈਸੇ ਮੈਨੂੰ ਨਿੱਜੀ ਤੌਰ ਤੇ ਬੜੀ ਪਸੰਦ ਆਈ ਹੈ, ਉਮੀਦ ਕਰਦੀ ਹਾਂ ਤੁਹਾਨੂੰ ਵੀ ਪਸੰਦ ਆਇਆ ਹੋਣਾ। ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ। ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਚੱਲ ਰਿਹਾ, ਔਰ ਲਹਿਰਾਂ ਪ੍ਰੋਗਰਾਮ ਚ ਇਸ ਵੇਲੇ ਸਮਾਂ ਇੱਕ ਮੁਲਾਕਾਤ ਸਿਲਸਿਲੇ ਦਾ ਹੋ ਗਿਆ। ਇੱਕ ਮੁਲਾਕਾਤ ਸਿਲਸਿਲੇ ਦੇ ਵਿਚ ਅੱਜ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਉਹ ਇੱਕ ਬੜੀ ਹੀ ਆਮ ਵਿਦਿਆਰਥਣ ਲੜਕੀ ਹੈ। ਔਰ ਜੇ ਅਸੀਂ ਆਸਟ੍ਰੇਲੀਆ ਜਾਂ ਕੈਨੇਡਾ ਵਰਗੇ ਮੁਲਕਾਂ ਦੀ ਗੱਲ ਕਰੀਏ ਤਾਂ ਵਿਦਿਆਰਥੀਆਂ ਦਾ ਜਿਹੜਾ ਜੀਵਨ ਹੈ ਉਹ ਕਾਫੀ ਜ਼ਿਆਦਾ ਸਟਰਗਲਿੰਗ ਹੁੰਦਾ ਆ, ਕਿਉਂਕਿ ਬਹੁਤ ਸਾਰਾ ਜਿਹੜਾ ਸੰਘਰਸ਼ ਆ ਉਹ ਇੱਥੇ ਆਉਂਦੇ ਹੀ ਇੱਥੇ ਪਹੁੰਚਦੇ ਹੀ ਸ਼ੁਰੂ ਹੋ ਜਾਂਦਾ, ਕਿਉਂਕਿ ਨਾਲ ਨਾਲ ਪੜ੍ਹਾਈ ਕਰਨੀ ਹੁੰਦੀ ਹੈ, ਨਾਲ ਨਾਲ ਕੰਮ ਕਰਨਾ ਹੁੰਦਾ, ਨਾਲ ਨਾਲ ਆਪਣੀ ਫੀਸਾਂ ਦਾ ਖਰਚਾ ਕੱਢਣਾ ਹੁੰਦਾ, ਨਾਲ ਨਾਲ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਖਰਚੇ ਆ ਉਹ ਆਪਣੇ ਪੂਰੇ ਕਰਨੇ ਹੁੰਦੇ ਆ। ਸੋ ਉਹ ਸਾਰਾ ਕੁਛ ਬੈਲੈਂਸ ਕਰਨ ਦੇ ਲਈ, ਉਹ ਸਾਰਾ ਕੁਛ ਸੰਤੁਲਨ ਉਹਦਾ ਜਿਹੜਾ ਬਣਾਉਣ ਦੇ ਲਈ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਔਕੜਾਂ ਆ ਉਹ ਵੀ ਪੇਸ਼ ਆਉਂਦੀਆਂ ਆ। ਪਰ ਇਹਨਾਂ ਔਕੜਾਂ ਦੇ ਚੱਲਦਿਆਂ ਜਦੋਂ ਆਪਣੇ ਜਿਹੜੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਸੁਪਨੇ ਆ ਉਹਨਾਂ ਨੇ ਸੰਜੋਏ ਹੁੰਦੇ ਆ, ਤੇ ਆਪਣੇ ਸੰਜੋਏ ਹੋਏ ਸੁਪਨਿਆਂ ਦੇ ਨਾਲ ਦੂਜਿਆਂ ਦੀਆਂ ਜਿਹੜੀਆਂ ਲੋੜਾਂ ਦਾ ਧਿਆਨ ਰੱਖਣਾ ਜਿਹੜਾ ਸ਼ਾਇਦ ਹਰ ਵਿਦਿਆਰਥੀ ਦੇ ਹਿੱਸੇ ਨਹੀਂ ਆਉਂਦਾ। ਸੋ ਅੱਜ ਜਿਸ ਵਿਦਿਆਰਥਣ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਚੰਦਨ ਜੋਤ ਔਲਖ, ਸੋ ਉਹ ਵਿਦਿਆਰਥਣ ਜਿਹੜੀ ਹੈ ਜਿਹਨੇ ਆਪਣੇ ਵੀ ਬਹੁਤ ਸੋਹਣੇ ਸੁਪਨੇ ਜਿਹੜੇ ਆ ਉਹ ਸੰਜੋਏ ਹੋਏ ਆ, ਪਰ ਇਹਨਾਂ ਸੁਪਨਿਆਂ ਦੌਰਾਨ ਉਹ ਲੋੜਵੰਦ ਹੋਰ ਆਪਣੇ ਨਾਲ ਵਾਲੇ ਬਹੁਤ ਸਾਰੇ ਇਹੋ ਜਿਹੇ ਦੋਸਤਾਂ ਦੀ, ਇਹੋ ਜਿਹੇ ਲੋਕਾਂ ਦੀ ਜਿਹੜੀ ਮਦਦ ਕਰਨ ਦੇ ਲਈ ਉਤਸ਼ਾਹਿਤ ਹੈ, ਜਿਨ੍ਹਾਂ ਦੀ ਮਦਦ ਜਿਹੜੀ ਉਹ ਕਿਸੇ ਵੀ ਰੂਪ ਦੇ ਵਿੱਚ ਕਰ ਸਕਦੀ ਹੈ। ਤੇ ਸੱਦਾ ਦਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਚੰਦਨ ਜੋਤ ਔਲਖ ਨੂੰ। ਚੰਦਨ ਜੋਤ ਜੀ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਸੋ ਮਚ
ਜੀ। ਸੋ ਚੰਦਨ ਜੋਤ, ਪਹਿਲਾਂ ਤਾਂ ਸਾਨੂੰ ਆਪਣੇ ਬਾਰੇ ਦੱਸੋ ਕਿ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਆਉਣਾ ਕਦੋਂ ਹੋਇਆ, ਵਿਦਿਆਰਥੀ ਦੇ ਤੌਰ ਦੇ ਉੱਤੇ ਤੁਹਾਡਾ ਸੰਘਰਸ਼ ਕਦੋਂ ਸ਼ੁਰੂ ਹੋਇਆ?
ਜੀ ਮੈਂ ਸਾਲ 2014 ਦੇ ਐਂਡ ਚ ਆਈ ਸੀ, ਮਤਲਬ ਕਿ 15 ਦੀ ਸਟਾਰਟਿੰਗ ਚ, ਤੇ ਮੈਨੂੰ ਆਈ ਨੂੰ 5 ਸਾਲ ਹੋ ਚੁੱਕੇ ਨੇ, ਮੈਂ ਆਪਣੀ ਡਿਗਰੀ ਫਿਨਿਸ਼ ਕਰ ਚੁੱਕੀ ਹਾਂ ਬਟ ਮੈਂ ਹਾਲੇ ਵੀ ਸਟਰਗਲ ਕਰ ਰਹੀ ਹਾਂ, ਮੈਂ ਆਪਣੇ ਵਰਕ ਵੀਜ਼ਾ ਤੇ ਹਾਂ
ਜੀ। ਤੇ ਪੰਜਾਬ ਚ ਕਿਹੜੀ ਥਾਂ ਤੋਂ ਤੁਸੀਂ ਸੰਬੰਧ ਰੱਖਦੇ ਹੋ?
ਮੈਂ ਸ਼ਹਿਰ ਅੰਮ੍ਰਿਤਸਰ ਤੋਂ ਹਾਂ, ਪੰਜਾਬ ਤੋਂ
ਜੀ। ਤੇ ਜਦੋਂ ਇੱਥੇ ਆਉਣਾ ਹੋਇਆ, ਜਿਵੇਂ ਤੁਸੀਂ ਦੱਸਿਆ ਕਿ ਪੜ੍ਹਾਈ ਜਿਹੜੀ ਉਹ ਤੁਸੀਂ ਮੁਕੰਮਲ ਕਰ ਚੁੱਕੇ ਹੋ, ਪਰ ਅਜੇ ਵੀ ਜਿਹੜਾ ਤੁਹਾਡਾ ਸੰਘਰਸ਼ ਆ ਉਹ ਜਾਰੀ ਹੈ, ਪਰ ਇਸ ਸੰਘਰਸ਼ ਦੇ ਦੌਰਾਨ ਵੀ ਜਿਹੜਾ ਇਹ ਲੋਕਡਾਊਨ ਦਾ ਸਮਾਂ ਆਇਆ ਜਾਂ ਫਿਰ ਜਦੋਂ ਅਸੀਂ ਕਹਿੰਦੇ ਹਾਂ ਕਿ ਕੋਰੋਨਾ ਦਾ ਜਿਹੜਾ ਇਹ ਕਹਿਰ ਆ, ਇਹ ਪ੍ਰਕੋਪ ਜਿਹੜਾ ਇਹ ਜਦੋਂ ਦਾ ਸ਼ੁਰੂ ਹੋਇਆ, ਉਸ ਦੌਰਾਨ ਤੁਸੀਂ ਇੱਕ ਖਾਸ ਜਿਹੜਾ ਮੋੜ ਆ ਆਪਣੀ ਜ਼ਿੰਦਗੀ ਨੂੰ ਦਿੱਤਾ, ਜਿਹਦੇ ਵਿੱਚ ਤੁਸੀਂ ਇੱਕ ਸਟੂਡੈਂਟ ਹੈਲਪਲਾਈਨ ਜਿਹੜੀ ਹੈ ਉਹਦੀ ਸ਼ੁਰੂਆਤ ਕੀਤੀ ਹੈ। ਪਹਿਲਾਂ ਤਾਂ ਇਹਦੇ ਬਾਰੇ ਦੱਸੋ ਵੀ ਇਹ ਵਿਚਾਰ ਕਿਉਂ ਆਇਆ, ਕੀ ਮਕਸਦ ਸੀਗਾ ਇਹਦੇ ਪਿੱਛੇ?
ਇਹ ਵਿਚਾਰ ਇਵੇਂ ਆਇਆ ਕਿ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਕੁਝ ਸਟਰਗਲ ਕੀਤਾ, ਸਟੂਡੈਂਟ ਲਾਈਫ ਸਾਰੇ ਸਟੂਡੈਂਟਸ ਕਰਦੇ ਆ, ਤੇ ਅੱਜ ਕੱਲ ਜੋ ਟਾਈਮ ਚੱਲ ਰਿਹਾ ਆ ਤੇ ਇੱਥੇ ਵੀ ਸਿਡਨੀ ਦੇ ਵਿੱਚ ਵੀ ਕਾਫੀ ਮੇਰੀ ਫਰੈਂਡਸ ਨੇ ਜਿਹੜੀਆਂ ਜੋਬਲੈਸ ਨੇ, ਮੈਂ ਜੋਬ ਕਰਦੀ ਹਾਂ ਬਟ ਮੇਰੇ ਵੀ ਆਵਰਸ ਬਹੁਤ ਕੁਆਇਟ ਹੋ ਚੁੱਕੇ, ਤੇ ਮੈਲਬਰਨ ਦੀ ਰੋਜ਼ ਨਿਊਜ਼ ਆਉਂਦੀ ਵੀ ਉੱਥੇ ਕੋਰੋਨਾ ਵਾਇਰਸ ਜਿਵੇਂ ਹੁਣ ਸਟੇਜ 4 ਹੋ ਗਿਆ ਹੈ, ਬੁਰਾ ਹਾਲ ਆ, ਤੇ ਮੈਂ ਦੇਖਿਆ ਵੀ ਬਹੁਤ ਬੁਰੇ ਹਾਲਾਤ ਨੇ ਬਟ ਹੈਲਪ ਕਰਨ ਵਾਲੇ ਬਹੁਤ ਘੱਟ ਨੇ। ਹੁਣ ਚਲੋ ਗਵਰਨਮੈਂਟ ਨੇ ਕੁਝ ਸਕੀਮਸ ਲਾਂਚ ਕੀਤੀਆਂ ਨੇ ਬਟ ਤਾਂ ਵੀ ਕਿੰਨੇ ਲੋਕ ਜੋਬਲੈਸ ਨੇ, ਕਿੰਨੀਆਂ ਕੁੜੀਆਂ ਨੇ ਜਿਹੜੀਆਂ ਮੈਨੂੰ ਕੰਟੈਕਟ ਕਰਦੀਆਂ ਸੀ, ਮੈਨੂੰ ਸੋਸ਼ਲ ਮੀਡੀਆ ਤੇ ਮੇਰਾ ਅਕਾਊਂਟ ਹੈ ਟਿਕਟੋਕ ਤੇ, ਏਦਾਂ ਵੀ ਦੀਦੀ ਸਾਨੂੰ ਸਾਡੇ ਲੈਂਡਲੋਰਡ ਨੇ ਏਦਾਂ ਕਿਹਾ ਉਹਦੇ ਬਾਰੇ ਕੁਝ ਬੋਲੋ, ਕਿਉਂਕਿ ਮੈਨੂੰ ਸ਼ੌਂਕ ਸੀ ਮੈਂ ਕੁਝ ਬੋਲ ਕੇ ਸਟੂਡੈਂਟਸ ਲਈ ਪਾਉਂਦੀ ਸੀ, ਪਰ ਮੈਨੂੰ ਇਵੇਂ ਲੱਗਿਆ ਵੀ ਉਹ ਰਾਈਟ ਪਲੈਟਫਾਰਮ ਨਹੀਂ ਆ, ਦੇਰ ਸ਼ੁਡ ਬੀ ਸਮਥਿੰਗ ਐਲਸ, ਤੇ ਮੈਂ ਸੋਚਿਆ ਮੈਂ ਇੰਸਟਾਗ੍ਰਾਮ ਤੇ ਇੱਕ ਅਕਾਊਂਟ ਬਣਾਵਾ, ਕਿਉਂਕਿ ਉੱਥੇ ਮੈਂ ਕਿੰਨੇ ਪੇਜਿਸ ਦੇਖੇ ਸਟੂਡੈਂਟਸ ਲਈ ਵੀ ਉਹਨਾਂ ਦੇ ਬਹੁਤ ਕਾਫੀ ਫੋਲੋਅਰਸ ਨੇ ਬਟ ਉਹ ਕੀ ਪੋਸਟ ਕਰਦੇ ਨੇ ਜੋ ਬਿਲਕੁਲ ਵੀ ਸਟੱਡੀ ਦੇ ਨਾਲ ਰਿਲੇਟਿਡ ਨਹੀਂ ਆ, ਕੋਈ ਕੋਈ ਆਪਣੇ ਅਕਾਊਂਟ ਤੇ ਕੋਈ ਕੰਪੀਟੀਸ਼ਨ ਕਰ ਰਿਹਾ, ਮਤਲਬ ਸਿੰਗਰਸ ਦੀ ਪੋਸਟ ਪਾ ਕੇ ਵੀ ਨਹੀਂ ਇਹ ਵਧੀਆ, ਕੋਈ ਕਹਿ ਰਿਹਾ ਨਹੀਂ ਇਹ ਵਧੀਆ ਆ, ਉਹਨਾਂ ਨੇ ਆਪਣਾ ਹੀ ਕੁਛ ਵੱਖਰਾ ਹੀ ਪਲੇਟਫਾਰਮ ਫੜਿਆ ਹੋਇਆ, ਤੇ ਮੈਨੂੰ ਲੱਗਿਆ ਇੱਕ ਇੱਦਾਂ ਦਾ ਅਕਾਊਂਟ ਹੋਣਾ ਚਾਹੀਦਾ ਜਿਹਦੇ ਵਿੱਚ ਅਸੀਂ ਸਟੂਡੈਂਟ ਇੱਕ ਦੂਜੇ ਦੀ ਪ੍ਰੋਬਲਮਸ ਨੂੰ ਪੋਸਟ ਕਰ ਸਕੀਏ ਵਿਦਆਊਟ ਕਿਸੇ ਦੀ ਵੀ ਆਈਡੈਂਟੀ ਰਿਵੀਲ ਕੀਤੇ ਬਿਨਾਂ, ਅਸੀਂ ਇੱਕ ਦੂਜੇ ਚ ਹੈਲਪ ਕਰ ਸਕੀਏ, ਜੇ ਅਸੀਂ ਬਹੁਤ ਜ਼ਿਆਦਾ ਨੀ ਤੇ ਅਸੀਂ ਅਕੋਮੋਡੇਸ਼ਨ ਤੇ ਗਰੋਸਰੀ ਚ ਇੱਕ ਦੂਜੇ ਦੀ ਹੈਲਪ ਕਰ ਸਕੀਏ, ਜੋਬਸ ਦੀ ਇਨਫੋਰਮੇਸ਼ਨ ਦੇ ਸਕੀਏ, ਕਿਉਂਕਿ ਕਈ ਲੋਕ ਆ ਕਈ ਵਿਦਿਆਰਥੀ ਜਿਨ੍ਹਾਂ ਨੂੰ ਜੋਬਸ ਦੀ ਲੋੜ ਹੈ ਪਰ ਉਹਨਾਂ ਦੇ ਲਿੰਕਸ ਨਹੀਂ ਹੁੰਦੇ, ਸਪੈਸ਼ਲੀ ਕਈ ਲੋਕ ਜਨਵਰੀ ਫੈਬਰੀ ਚ ਆਏ ਤੇ ਬਾਅਦ ਚ ਲੋਕਡਾਊਨ ਹੋ ਗਿਆ ਤੇ ਉਹਨਾਂ ਦੀ ਹੈਲਪ ਕਰਨ ਲਈ ਵੀ ਕੋਈ ਨੀ ਸੀ, ਤੇ ਫਿਰ ਇਸੇ ਤਰੀਕੇ ਕੀ ਹੁੰਦਾ ਆ ਵੀ ਇੱਕ ਦੂਜੇ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਿੰਦੇ ਆ, ਇੱਕ ਦੂਜੇ ਦੀ ਹੈਲਪ ਕਰ ਦਿੰਦੇ ਆ, ਨਾਲੇ ਕਿਸੇ ਦੀ ਮਦਦ ਹੋ ਜਾਂਦੀ, ਨਾਲੇ ਸਾਨੂੰ ਵੀ ਵਧੀਆ ਲੱਗਦਾ ਆ, ਤੇ ਮੈਨੂੰ ਇਵੇਂ ਲੱਗਦਾ ਵੀ ਜ਼ਿਆਦਾ ਸਟੂਡੈਂਟਸ ਵੀ ਹੈਲਪ ਕਰ ਸਕਦੇ ਕਿਉਂਕਿ ਅਸੀਂ ਇੱਕ ਦੂਜੇ ਦੀ ਪ੍ਰੋਬਲਮ ਨੂੰ ਬਿਹਤਰ ਸਮਝ ਸਕਦੇ ਆ
ਜੀ। ਸੋ ਬਹੁਤ ਹੀ ਖੂਬਸੂਰਤ ਮਕਸਦ ਜਿਹੜਾ ਔਰ ਇਹਦੇ ਪਿੱਛੇ ਜਿਹੜੀ ਭਾਵਨਾ ਛੁਪੀ ਹੋਈ ਹੈ ਉਹ ਵੀ ਬਹੁਤ ਪਿਆਰੀ ਹੈ। ਤੇ ਚੰਦਨ ਜੋਤ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇੱਕ ਫਿਰ ਪੇਜ ਬਣਾਇਆ ਜਾਂ ਇੰਸਟਾਗ੍ਰਾਮ ਤੇ ਜਿਹੜਾ ਉਹ ਅਕਾਊਂਟ ਬਣਾਇਆ ਔਰ ਉਸ ਅਕਾਊਂਟ ਤੋਂ ਤੁਹਾਨੂੰ ਬਹੁਤ ਸਾਰੇ ਲੋਕਾਂ ਨੇ ਸੰਪਰਕ ਕੀਤਾ, ਕੰਟੈਕਟ ਕੀਤਾ ਔਰ ਉਸ ਦੌਰਾਨ ਤੁਸੀਂ ਜਿਹੜੀਆਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ, ਥੋੜਾ ਜਿਹਾ ਇਹਦੇ ਬਾਰੇ ਹੋਰ ਜੇ ਵਿਸਥਾਰ ਦੇ ਵਿੱਚ ਜਾਣਾ ਚਾਹੀਏ ਤਾਂ ਕਿਸ ਤਰ੍ਹਾਂ ਇਹ ਸਾਰੀਆਂ ਜਿਹੜੀਆਂ ਸੇਵਾਵਾਂ ਆ ਉਹਨਾਂ ਨੂੰ ਤੁਸੀਂ ਅਮਲੀ ਰੂਪ ਦਿੰਦੇ ਹੋ? ਤੁਸੀਂ ਦੱਸਿਆ ਕਿ ਵਿਕਟੋਰੀਆ ਦੇ ਵਿੱਚ, ਮੈਲਬਰਨ ਦੇ ਵਿੱਚ ਵੀ ਜਿਹੜੇ ਕੁਛ ਲੋਕ ਆ ਉਹਨਾਂ ਦੀ ਤੁਸੀਂ ਪਿੱਛੇ ਮਦਦ ਕਰਦੇ ਰਹੇ, ਹੁਣ ਖੈਰ ਜਿਹੜੀਆਂ ਪਾਬੰਦੀਆਂ ਕਾਫੀ ਸਖ਼ਤ ਹੋ ਗਈਆਂ, ਔਰ ਆਸਟ੍ਰੇਲੀਆ ਦੇ ਹੋਰ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਤੁਸੀਂ ਜਿਹੜੀ ਇਹ ਸੇਵਾ ਦਿੱਤੀ ਹੈ ਜਾਂ ਫਿਰ ਉਹਨਾਂ ਨੂੰ ਮਦਦ ਜਿਹੜੀ ਆ ਉਹ ਕਿਸ ਰੂਪ ਦੇ ਵਿੱਚ ਦਿੱਤੀ ਹੈ?
ਓਨੈਸਟਲੀ ਮੈਂ ਪਹਿਲਾਂ ਸੋਚਿਆ ਨੀ ਸੀ ਵੀ ਮੈਨੂੰ ਇੰਨਾ ਰਿਸਪੋਂਸ ਆਊਗਾ, ਮੈਂ ਅਕਾਊਂਟ ਤਾਂ ਬਣਾ ਲਿਆ, ਮੈਂ ਵੀਡੀਓ ਵੀ ਪੋਸਟ ਕਰਤੀ ਮੇਰਾ ਅਕਾਊਂਟ, ਬਾਅਦ ਚ ਆਲ ਓਵਰ ਆਸਟ੍ਰੇਲੀਆ ਐਡੀਲੇਡ ਜਿੰਨਾ ਏਰੀਆ ਚ ਮੈਂ ਕਦੀ ਗਈ ਵੀ ਨਹੀਂ ਆ, ਐਡੀਲੇਡ, ਬ੍ਰਿਸਬੇਨ, ਸਾਰਾ ਮਤਲਬ ਮੈਲਬਰਨ, ਸਭ ਜਗ੍ਹਾ ਤੋਂ ਮੈਸੇਜ ਆਉਣ ਲੱਗ ਪਏ, ਤੇ ਫਿਰ ਮੈਂ ਸੋਚਿਆ ਵੀ ਪ੍ਰਾਇਓਰਟੀ ਉਹ ਆ ਜਿਨ੍ਹਾਂ ਨੂੰ ਸਭ ਤੋਂ ਵੱਧ ਲੋੜ ਆ, ਤੇ ਮੇਰੀ ਇੱਕ ਫਰੈਂਡ ਆ ਮਨਰੂਪ, ਮੈਂ ਉਹਦੀ ਵੀ ਹੈਲਪ ਮੰਗੀ ਜਦੋਂ ਮੇਰੇ ਜ਼ਿਆਦਾ ਮੈਸੇਜ ਵੱਧ ਚੁੱਕੇ ਸੀ, ਤੇ ਮੈਂ ਉਹਨੂੰ ਕਿਹਾ ਵੀ ਮੇਰੀ ਹੈਲਪ ਕਰੇ, ਮੈਂ ਨਾ ਕਾਫੀ ਟਰੱਸਟਵਰਦੀ ਕੁੜੀ ਆ ਤੇ ਮੈਂ ਇੱਕ ਕੁੜੀ ਨੂੰ ਐਡ ਕਰਨਾ ਚਾਹੁੰਦੀ ਸੀ ਕਿਉਂਕਿ ਜ਼ਿਆਦਾ ਮੈਸੇਜਸ ਕੁੜੀਆਂ ਦੇ ਹੀ ਹੁੰਦੇ ਆ ਵਿੱਚ, ਤੇ ਮੈਂ ਕੀ ਕੀਤਾ ਵੀ ਕੁਝ ਕਈ ਲੋਕ ਏਦਾਂ ਸੀ ਕਿ ਹੈਲਪ ਮੰਗਣ ਵਾਲੇ, ਪਰ ਕਈ ਲੋਕ ਇਹ ਵੀ ਸੀ ਜਿਹੜੇ ਕਹਿੰਦੇ ਸੀ ਅਸੀਂ ਹੈਲਪ ਕਰਨਾ ਚਾਹੁੰਦੇ ਆ, ਤੇ ਮੈਂ ਕਿਹਾ ਵੀ ਵੀਰ ਡੋਨੇਸ਼ਨ ਕੋਈ ਨੀ ਲੈਣੀ ਆ, ਨਾ ਹੀ ਮੈਂ ਕੋਈ ਅਕਾਊਂਟ ਡਿਟੇਲਸ ਦੇਣੀਆਂ ਆ, ਪਰ ਜੇ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ ਸਾਨੂੰ ਜੋਬਸ ਬਾਰੇ ਦੱਸੋ, ਜਿੱਥੇ ਜਿੱਥੇ ਜੋਬ ਹੈਗੀਆਂ ਸਾਨੂੰ ਦੱਸੋ ਤਾਂ ਕਿ ਜਿਨ੍ਹਾਂ ਨੂੰ ਲੋੜ ਅਸੀਂ ਉਹਨਾਂ ਤੱਕ ਇਹ ਇਨਫੋਰਮੇਸ਼ਨ ਪਹੁੰਚਾ ਸਕੀਏ, ਤੇ ਬਹੁਤ ਕੁੜੀਆਂ ਨਾ ਕਿਸੇ ਨੂੰ ਕੰਟੈਕਟ ਨੀ ਕਰਦੀਆਂ, ਉਹ ਡਰਦੀਆਂ ਆ ਸਿਕਿਉਰਟੀ ਰੀਜ਼ਨਸ ਕਰਕੇ। ਤੇ ਇਹ ਪੇਜ ਦੇ ਵਿੱਚ ਅਸੀਂ ਕਿਸੇ ਦਾ ਵੀ ਨਾਮ ਨੀ ਮੈਂਸ਼ਨ ਕਰਦੇ ਹੈਗੇ। ਤੇ ਜਿਵੇਂ ਹੁਣ ਇੱਕ ਕੁੜੀ ਨੇ ਬਾਈ ਚਾਂਸ ਮੈਨੂੰ ਮੈਸੇਜ ਕੀਤਾ ਹੈ, ਦੀਦੀ ਮੈਂ ਨੋਬਲ ਪਾਰਕ ਰਹਿੰਦੀ ਹਾਂ ਤੇ ਮੈਨੂੰ ਗਰੋਸਰੀਜ਼ ਦੀ ਲੋੜ ਆ। ਤੇ ਫਿਰ ਮੈਨੂੰ ਮੈਂ 2-3 ਵੀਰਿਆਂ ਨੂੰ ਜਾਣਦੀ ਹਾਂ ਜਿਹੜੇ ਮਤਲਬ ਹੁਣ ਤੇ ਰਿਸਟ੍ਰਿਕਸ਼ਨ ਹੋ ਗਿਆ 5 ਕਿਲੋਮੀਟਰ ਤੋਂ ਬਾਹਰ ਨੀ, ਜਿਨ੍ਹਾਂ ਨੇ ਮੈਨੂੰ ਖੁਦ ਕਿਹਾ ਸੀ ਵੀ ਭੈਣੇ ਕਿਤੇ ਗਰੋਸਰੀਜ਼ ਦੀ ਲੋੜ ਆ ਸਾਨੂੰ ਦੱਸ। ਤੇ ਫਿਰ ਮੈਂ ਕੀ ਕਰਨਾ, ਬੇਸਿਕ ਉਹਨਾਂ ਦਾ ਐਡਰੈਸ ਲੈ ਕੇ ਉਹਨਾਂ ਨੂੰ ਦੇ ਦੇਣਾ, ਟਾਈਮ ਪੁੱਛ ਕੇ ਕੁੜੀ ਨੂੰ ਵੀ ਕਿੰਨੇ ਵਜੇ ਆਉਣ, ਹਨਾ ਉਹਨਾਂ ਨੂੰ ਦੱਸ ਦੇਣਾ, ਉਹਨਾਂ ਨੇ ਉੱਥੇ ਜਾ ਕੇ ਗਰੋਸਰੀ ਦੇ ਆਣੀ। ਇਸ ਤਰੀਕੇ ਉਹਨਾਂ ਨੂੰ ਕੰਟੈਕਟ ਵੀ ਨੀ ਕਰਨਾ ਪੈਂਦਾ, ਹਨਾ ਮੈਂ ਦੇਖ ਲੈਂਦੀ ਪਹਿਲਾਂ ਬੰਦਾ ਜੈਨੂਇਨ ਕਿ ਨਹੀਂ, ਹਨਾ ਪਹਿਲਾਂ ਉਹ ਮੇਰੇ ਥਰੂ ਗੱਲ ਕਰਦੇ ਆ, ਫਿਰ ਮੈਂ ਅੱਗੇ ਕਿਸੇ ਦਾ ਕੰਟੈਕਟ ਪਾਸ ਕਰਦੀ ਹਾਂ। ਤੇ ਡਾਇਰੈਕਟਲੀ ਕਹਿ ਦਿੰਦੀ ਵੀ ਇਵੇਂ ਤੁਸੀਂ ਉਹਨਾਂ ਦੀ ਹੈਲਪ ਕਰ ਦੋ, ਏਦਾਂ ਕਿਸੇ ਨੂੰ ਐਂਬੈਰੈਸਮੈਂਟ ਵੀ ਨੀ ਫੀਲ ਹੁੰਦੀ ਤੇ ਉਹਨਾਂ ਦੀ ਹੈਲਪ ਵੀ ਹੋ ਜਾਂਦੀ, ਨਾਲੇ ਇੱਕ ਕੁੜੀ ਦੇ ਨਾਲ ਜ਼ਿਆਦਾ ਆਪਣੀ ਪ੍ਰੋਬਲਮ ਸ਼ੇਅਰ ਕਰ ਸਕਦੀ ਆ।
ਬਿਲਕੁਲ ਬਿਲਕੁਲ।
ਤੇ ਏਦਾਂ ਹੀ ਸੇਮ ਏਦਾਂ ਹੀ ਕੋਈ ਜੋਬ ਦਾ ਪੁੱਛਦਾ ਆ, ਤੇ ਮੈਂ ਜਿੰਨਾ ਪਹਿਲੀ ਗੱਲ ਆਪਣੇ ਸਟੂਡੈਂਟ ਕਹੀ ਤੇ ਪਤਾ ਨੀ ਗਮਟਰੀ ਨੀ ਖੋਲਦੇ ਹੈਗੇ, ਤੇ ਮੈਂ ਗਮਟਰੀ ਤੇ ਜਿੰਨੀਆਂ ਐਡਸ ਮੈਨੂੰ ਦਿਖਦੀਆਂ ਮੈਂ ਕੱਢ ਕੇ ਪੋਸਟ ਕਰਦੀ, ਜਿਹੜੀ ਕੋਈ ਜੋਬ ਵੈਬਸਾਈਟ ਤੇ ਜਾਂ ਫਿਰ ਓਦਾਂ ਵੀ ਮੇਰੀ ਕੋਈ ਲਿੰਕਸ ਮੈਨੂੰ ਐਡ ਪੇਜ ਦੇ ਇੱਥੇ ਇੱਥੇ ਜੋਬ ਆ, ਕਈ ਓਦਾਂ ਹੀ ਦੱਸ ਦਿੰਦੇ ਆ ਵੀ ਸਾਡਾ ਨਾਮ ਨਾ ਲਿਓ ਪਰ ਇੱਥੇ ਹਾਇਰ ਕਰਦੇ ਪਏ ਆ, ਆਪਣੀ ਡਿਟੇਲਸ ਦੇ ਦਿੰਦੇ, ਉਹੀ ਮੈਂ ਅੱਗੇ ਉਹਨਾਂ ਨੂੰ ਫਾਰਵਰਡ ਕਰ ਦਿੰਦੀ ਆ। ਤੇ ਮੈਲਬਨ ਦੇ ਵਿੱਚ ਕਾਫੀ ਕੁੜੀਆਂ ਦੀ ਹੈਲਪ ਕਰ ਚੁੱਕੇ ਆ, ਸਪੈਸ਼ਲੀ ਡੈਂਡਨੋਂਗ ਕਰਕੇ ਮੈਲਟਨ ਏਰੀਆ ਤੇ ਨੋਬਲ ਪਾਰਕ ਹੈਮਟਨ ਪਾਰਕ ਇਹ ਸਭ ਏਰੀਆ ਦਾ ਮੈਨੂੰ ਪਹਿਲਾਂ ਨੀ ਸੀ ਪਤਾ ਇਹ ਪੇਜ ਬਣਾਉਣ ਤੋਂ, ਪਰ ਹੁਣ ਮੈਨੂੰ ਪਤਾ ਲੱਗ ਗਿਆ
ਜੀ। ਸੋ ਇੱਕ
ਜ਼ਿਆਦਾ ਅਸੀਂ ਮੈਲਬਨ ਚ ਹੈਲਪ ਕੀਤੀ ਹੈ
ਜੀ ਜੀ ਜੀ। ਸੋ ਇੱਕ ਨੈਟਵਰਕਿੰਗ ਜਿਹੜੀ ਹੈ ਉਹ ਤੁਸੀਂ ਓਵਰਆਲ ਜਿਵੇਂ ਆਸਟ੍ਰੇਲੀਆ ਦੇ ਵਿੱਚ ਜੀ ਸਟਰੋਂਗ ਕੀਤੀ, ਉਸ ਦੇ ਨਾਲ ਇਹ ਜਿਹੜੀ ਮਦਦ ਆ ਉਹ ਖੈਰ ਸੰਭਵ ਹੋਈ ਆ, ਇਹਦੇ ਲਈ ਤੁਹਾਨੂੰ ਵਧਾਈ ਵੀ ਦਿੰਨੇ ਆ। ਆਉਣ ਵਾਲੇ ਸਮੇਂ ਦੇ ਵਿੱਚ ਚੰਦਨ ਜੋਤ ਕਿਸ ਤਰ੍ਹਾਂ ਦੇ ਆਪਣੇ ਗੋਲਸ ਲੈ ਕੇ ਚੱਲ ਰਹੀ ਆ, ਕਿਉਂਕਿ ਪਹਿਲਾਂ ਤਾਂ ਤੁਸੀਂ ਦੱਸਿਆ ਵੀ ਅਜੇ ਤੁਹਾਡੀ ਆਪਣੀ ਵੀ ਪੀ ਆਰ ਜਿਹੜੀ ਉਹ ਨਹੀਂ ਆਈ ਔਰ ਤੁਸੀਂ ਆਪ ਸਟਰਗਲ ਕਰ ਰਹੇ ਹੋ, ਔਰ ਜਿਹੜਾ ਬੰਦਾ ਆਪ ਉਸ ਤਰ੍ਹਾਂ ਦੇ ਮਾਹੌਲ ਚੋਂ ਨਿਕਲ ਰਿਹਾ ਹੁੰਦਾ ਉਹ ਦੂਸਰੇ ਦੀ ਵੀ ਤਕਲੀਫ਼ ਨੂੰ ਮੈਨੂੰ ਲੱਗਦਾ ਕਿ ਬਹੁਤ ਨੇੜਿਓਂ ਸਮਝਦਾ ਹੁੰਦਾ ਹੈ ਨਾ। ਔਰ ਕੀ ਸੋਚਦੇ ਹੋ ਅੱਜ ਜਦੋਂ ਤੁਹਾਨੂੰ ਪਤਾ ਕਿ ਤੁਹਾਡੇ ਲਈ ਜਿਹੜੇ ਹਾਲਾਤ ਆ ਉਹ ਓਨੇ ਸਾਜ਼ਗਾਰ ਨਹੀਂ ਸੀਗੇ, ਇਸ ਕਰਕੇ ਤੁਸੀਂ ਦੂਜਿਆਂ ਦੀ ਵੀ ਜਿਹੜੀ ਤਕਲੀਫ਼ ਆ ਉਹ ਸਮਝਣ ਯੋਗ ਹੈਗੇ ਹੋ, ਪਰ ਕਈ ਵਾਰ ਕੀ ਹੁੰਦਾ ਕਿ ਜਦੋਂ ਆਪਣਾ ਸਮਾਂ ਸੌਖਾ ਆ ਜਾਂਦਾ ਫਿਰ ਸਾਨੂੰ ਲੱਗਦਾ ਕਿ ਹੁਣ ਬਸ ਵੀ ਅਸੀਂ ਆਪਣਾ ਰਿਲੈਕਸ ਕਰੀਏ ਹਨਾ, ਆਪਣਾ ਅੱਗੇ ਦੇਖੀਏ, ਪਰ ਬਹੁਤ ਘੱਟ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਆਪਣੇ ਤੋਂ ਇਲਾਵਾ ਦੂਜਿਆਂ ਦੇ ਬਾਰੇ ਵੀ ਸੋਚਦੇ ਆ। ਸੋ ਚੰਦਨ ਜੋਤ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਗੋਲਸ ਰੱਖੇ ਹੋਏ ਆ, ਕਿਸ ਤਰ੍ਹਾਂ ਤੁਸੀਂ ਆਪਣੇ ਭਾਈਚਾਰੇ ਦੀ ਮਦਦ ਦੇ ਲਈ ਅੱਗੇ ਆਉਣਾ ਚਾਹੁੰਦੇ ਹੋ?
ਫਿਲਹਾਲ ਤੇ ਮੇਰਾ ਇਹੀ ਆ ਵੀ ਜਿੰਨਾ ਚਿਰ ਇਹ ਪੈਂਡੇਮਿਕ ਚੱਲ ਰਿਹਾ ਆ ਅਸੀਂ ਇਹ ਅਕਾਊਂਟ ਚਲਾਉਣਾ ਆ, ਇਸ ਤੋਂ ਬਾਅਦ ਮੈਨੂੰ ਇਸ ਤੋਂ ਕੋਈ ਮਤਲਬ ਹੈ ਨੀ ਵੀ ਬੈਨੀਫਿਟ ਹੋਣਾ ਆ ਜਾਂ ਫਿਰ ਮੈਂ ਗਾਂ ਇਹਦੇ ਫੋਲੋਅਰਸ ਵਧਾਉਣੇ ਆ। ਮੇਰਾ ਇਹੀ ਏਮ ਸੀਗਾ ਵੀ ਜਦੋਂ ਇਹ ਟਾਈਮ ਵਿੱਚ ਅਸੀਂ ਇੱਕ ਦੂਜੇ ਦੀ ਹੈਲਪ ਕਰ ਸਕਦੇ ਜਿੰਨੀ ਹੋ ਸਕੇ, ਹਨਾ ਸਿਡਨੀ ਦੇ ਵਿੱਚ ਅਸੀਂ ਆਪਣੇ ਫੋਲੋ ਕਰਦੇ ਹਾਂ ਗਰੋਸਰੀਜ਼ ਐਂਡ ਸਭ ਕੁਛ, ਮੈਲਬਨ ਜਿੱਥੇ ਵੀ ਜਿੰਨੀ ਕੁ ਹੈਲਪ ਹੋ ਸਕਦੀ, ਇਸ ਤੋਂ ਬਾਅਦ ਇਹ ਅਕਾਊਂਟ ਡਿਲੀਟ ਕਰ ਦੇਣਾ ਆ ਤੇ ਫਿਰ ਕੋਈ ਨੀਚਰ ਕੋਈ ਨਵਾਂ ਗੋਲ ਸੋਚਾਂਗੇ ਫਿਊਚਰ ਦੇ ਵਿੱਚ ਇਨ ਫਿਊਚਰ। ਤੇ ਮੇਰਾ ਇਸ ਤੋਂ ਬਾਅਦ ਇਹੀ ਗੋਲ ਆ ਵੀ ਇਸ ਤੋਂ ਬਾਅਦ ਮੈਂ ਟਰਾਈ ਕਰੂੰਗੀ ਜਦ ਮੈਂ ਖੁਦ ਪੱਕੀ ਹੋ ਗਈ ਵੀ ਮੈਂ ਜਿਹੜੇ ਨਵੇਂ ਬੱਚੇ ਆਉਂਦੇ ਆ ਜਾਂ ਫਿਰ ਹੋਰ ਸਟੂਡੈਂਟਸ ਨੇ ਉਹਨਾਂ ਨੂੰ ਗਾਈਡ ਕਰ ਸਕਾਂ, ਕਿਉਂਕਿ ਮੈਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲੀ ਸੀ, ਮੈਂ ਇੱਥੇ ਕੱਲੀ ਆਈ ਸੀ ਤੇ ਮੈਂ ਆਪਣਾ ਕਾਫੀ ਟਾਈਮ ਖਰਾਬ ਕੀਤਾ ਜੋ ਕਿ ਮੈਂ ਹੁਣ ਪਛਤਾਉਂਦੀ ਹਾਂ, ਤੇ ਮੈਂ ਨਹੀਂ ਚਾਹੁੰਦੀ ਵੀ ਸਾਰੇ ਟਾਈਮ ਖਰਾਬ ਕਰਨ। ਮੈਨੂੰ ਇਹ ਹੁੰਦਾ ਆ ਵੀ ਅਸੀਂ ਐਜ਼ ਏ ਕਮਿਊਨਿਟੀ ਇੰਨੇ ਕੁ ਸਟਰੋਂਗ ਹੋਈਏ ਤੇ ਅਸੀਂ ਕਿਤੇ ਨਾ ਕਿਤੇ ਨਾ ਲੈਕ ਕਰਦੇ ਹਾਂ ਇਹ ਚੀਜ਼ ਦੇ ਵਿੱਚ, ਜੇ ਦੂਜੀ ਕਮਿਊਨਿਟੀਆਂ ਵੱਲ ਵੇਖੀਏ ਮੈਂ ਪੰਜਾਬੀ ਬਹੁਤ ਵਧੀਆ, ਪਰ ਕਈ ਚੀਜ਼ਾਂ ਚ ਅਸੀਂ ਏਦਾਂ ਕਰਦੇ ਹਾਂ ਵੀ ਇਹ ਕਈ ਲੋਕ ਸੋਚ ਰੱਖਦੇ ਆ ਵੀ ਅਸੀਂ ਅੱਗੇ ਵੱਧ ਜਾਈਏ ਤੇ ਦੂਜਾ ਨਾ ਵਧੇ, ਪਰ ਮੈਨੂੰ ਇਵੇਂ ਲੱਗਦਾ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਵਧਣਾ ਚਾਹੀਦਾ, ਸਾਡੀ ਸੋਚ ਵੀ ਤੇ ਉਹ ਵੀ ਤਰੱਕੀ ਵੇਚ ਰਹੀ, ਅਸੀਂ ਇਕੱਠੇ ਤਰੱਕੀ ਕਰੀਏ, ਅਸੀਂ ਇੱਕ ਦੂਜੇ ਤੇ ਮਾਣ ਫੀਲ ਕਰੀਏ, ਪ੍ਰਾਊਡ ਫੀਲ ਕਰੀਏ, ਐਂਡ ਇੱਕ ਦੂਜੇ ਨੂੰ ਡੋਮੀਨੇਟ ਕਰਨ ਦੀ ਬਜਾਏ ਇੱਕ ਦੂਜੇ ਨੂੰ ਸਹੀ ਤਰ੍ਹਾਂ ਗਾਈਡ ਕਰੀਏ, ਹੈਲਪ ਕਰੀਏ ਵੀ ਅਸੀਂ ਕਿਉਂ ਨੀ ਏਦਾਂ ਕਰ ਸਕਦੇ, ਮੈਂ ਅਸੀਂ ਕਰ ਸਕਦੇ ਹਾਂ
ਜੀ।
ਇਹੀ ਕੀ ਇਸ ਤੋਂ ਬਾਅਦ ਕੁਛ ਆਪਣੇ ਗੋਲ ਸੈਟ ਕਰੂੰਗੀ ਜਿਹਦੇ ਨਾਲ ਮੈਂ ਦੂਜਿਆਂ ਨੂੰ ਮੋਟੀਵੇਟ ਕਰ ਸਕਾਂ ਵੀ ਮੈਂ ਮੇਰੀ ਸਕਸੈਸ, ਕਈ ਸਾਰੇ ਲੋਕ ਨਾ ਆਪਣੀ ਸਕਸੈਸ ਜ਼ਰੂਰ ਦੱਸਦੇ ਆ ਪਰ ਬਹੁਤ ਘੱਟ ਲੋਕ ਆ ਜਿਹੜੇ ਆਪਣੀ ਸਕਸੈਸ ਦੇ ਪਿੱਛੇ ਦੇ ਫੇਲੀਅਰਸ ਦੱਸਦੇ ਆ, ਤੇ ਮੈਨੂੰ ਇਹ ਆ ਵੀ ਮੈਂ ਆਪਣਾ ਇੱਕ ਦਿਨ ਸਾਰੇ ਫੇਲੀਅਰਸ ਸ਼ੇਅਰ ਕਰਨੇ ਆ। ਇਨਫੈਕਟ ਮੈਂ ਆਪਣੀ ਇੱਕ ਦਿਨ ਬੁੱਕ ਲਿਖਣਾ ਚਾਹੁੰਦੀ ਹਾਂ, ਮੈਨੂੰ ਲਿਖਣ ਦਾ ਵੀ ਬਹੁਤ ਸ਼ੌਂਕ ਹੈ ਤੇ ਮੇਰੇ ਜਿੰਨੇ ਸਟਰਗਲਸ ਹੈ ਸਾਰਾ ਕੁਛ ਮੈਂ ਲਿਖਣਾ ਚਾਹੁੰਦੀ ਹਾਂ ਤਾਂ ਕਿ ਮੇਰੀ ਜਿਹੜੇ ਸਟਰਗਲਸ ਆ ਕਿਸੇ ਹੋਰ ਦੇ ਕੰਮ ਆ ਸਕਣ।
ਕੀ ਬਾਤ ਹੈ, ਸੋ ਬਹੁਤ ਹੀ ਸੋਹਣੇ ਗੋਲਸ ਜਿਹੜੇ ਆ ਉਹ ਤੁਸੀਂ ਰੱਖਿਆ ਔਰ ਜ਼ਿੰਦਗੀ ਦੇ ਵਿੱਚ ਵਾਕਈ ਤੁਸੀਂ ਆਪਣੀਆਂ ਇਹ ਮਿੱਥੀਆਂ ਹੋਈਆਂ ਜਿਹੜੀਆਂ ਮੰਜ਼ਲਾਂ ਉਹਨਾਂ ਨੂੰ ਤੁਸੀਂ ਜ਼ਰੂਰ ਪ੍ਰਾਪਤ ਕਰੋ ਔਰ ਇਹ ਜਿਹੜੀਆਂ ਪ੍ਰਾਪਤੀਆਂ ਉਹ ਤੁਹਾਡੇ ਲਈ ਮਾਣ ਮਤੀਆਂ ਹੋਣ ਪੜਨ ਤੁਹਾਡੇ ਪਰਿਵਾਰ ਦੇ ਲਈ ਤੇ ਤੁਹਾਡੇ ਭਾਈਚਾਰੇ ਦੇ ਲਈ ਵੀ ਇਹ ਮਾਣ ਮਤਾ ਹੋਵੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਤੁਹਾਡੇ ਮਿੱਥੇ ਹੋਏ ਗੋਲਸ ਆ ਉਹਦੇ ਲਈ ਸਾਡੇ ਵੱਲੋਂ ਬਹੁਤ ਬਹੁਤ ਸ਼ੁਭੇਚਾਵਾਂ। ਤੁਹਾਨੂੰ ਜਾਣ ਤੋਂ ਪਹਿਲਾਂ ਕੁਛ ਖਾਸ ਦੋਸਤਾਂ ਦੇ ਨਾਲ ਸਾਂਝਾ ਕਰਨਾ ਚਾਹੋ ਜ਼ਰੂਰ ਕਰੋ, ਜਿਹੜੇ ਵੀ ਜਿਹੜੇ ਇਸ ਵੇਲੇ ਤੁਸੀਂ ਮੁਕਾਮ ਦੇ ਉੱਤੇ ਜੋ ਵੀ ਕੰਮ ਕਰ ਰਹੇ ਹੋ ਜਾਂ ਜਿਹੜੀਆਂ ਵੀ ਲੋੜਵੰਦ ਲੋਕਾਂ ਦੀ ਜਿਹੜੀ ਮਦਦ ਕਰਨ ਲਈ ਸੇਵਾਵਾਂ ਆਪਣੀਆਂ ਜਿਹੜੀਆਂ ਮੁਹੱਈਆ ਕਰਾ ਰਹੇ ਹੋ ਉਹ ਸੇਵਾਵਾਂ ਕਿਸੇ ਹੋਰ ਨੇ ਲੈਣੀਆਂ ਹੋਣ ਤੁਹਾਨੂੰ ਕਿਵੇਂ ਉਹ ਕੰਟੈਕਟ ਕਰਨ ਜਾਂਦੇ ਜਾਂਦੇ ਜ਼ਰੂਰ ਦੱਸਿਓ।
ਹਾਂਜੀ ਜ਼ਰੂਰ, ਜਿੰਨੇ ਵੀ ਭੈਣ ਭਰਾ ਨੇ, ਸਭ ਸਟੂਡੈਂਟਸ ਨੇ, ਫਰੈਂਡਸ, ਫੈਮਿਲੀ ਮੈਂਬਰ ਸਾਰਿਆਂ ਵਾਸਤੇ ਆ ਇਹ, ਸਾਰੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਨੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ australia_students_ ਹੈਲਪਲਾਈਨ ਕਰਕੇ। ਉੱਥੇ ਮੈਂ ਉੱਥੇ ਸਾਰੀ ਸਰਵਿਸਿਸ ਪ੍ਰੋਵਾਈਡ ਕਰਦੀ, ਮੇਰੇ ਨਾਲ ਮੇਰੀ ਫਰੈਂਡ ਹੈ ਮਨਰੂਪ, ਉਹ ਵੀ ਉੱਥੇ ਐਡਮਿਨ ਹੈ, ਅਸੀਂ ਦੋਨੋਂ ਜਿੰਨਾ ਹੋ ਸਕੇ ਕਰਾਂਗੇ ਤੇ ਸਾਡੇ ਨਾਲ ਜਿਹੜਾ ਵੀ ਜੁੜਨਾ ਚਾਹੁੰਦਾ ਆ, ਅਸੀਂ ਦੋ ਕੁੜੀਆਂ ਆ, ਸਾਨੂੰ ਜੀ ਸੱਦ ਕੇ ਜਦੋਂ ਮਰਜ਼ੀ ਮੈਸੇਜ ਕਰੋ। ਤੁਸੀਂ ਜਿਹੜੀ ਵੀ ਕੋਈ ਸਰਵਿਸ ਪ੍ਰੋਵਾਈਡ ਕਰ ਸਕਦੇ ਆਪਣੇ ਏਰੀਆ ਦੇ ਵਿੱਚ, ਗਰੋਸਰੀ ਦੀ, ਅਕੋਮੋਡੇਸ਼ਨ ਦੀ, ਕੋਈ ਜੋਬ ਦੀ ਇਨਫੋਰਮੇਸ਼ਨ ਹੁੰਦੀ, ਪਲੀਜ਼ ਸਾਨੂੰ ਮੈਸੇਜ ਕਰੋ। ਜੇ ਤੁਹਾਨੂੰ ਜੋਬ ਚਾਹੀਦੀ, ਤੁਹਾਨੂੰ ਕੋਈ ਵੀ ਮੈਂਟਲੀ ਕੋਈ ਪ੍ਰੋਬਲਮ ਹੈ, ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਬੀਇੰਗ ਅ ਗਰਲ, ਆਈ ਟ੍ਰਾਈ ਮਾਈ ਬੈਸਟ ਕਿ ਮੈਂ ਤੁਹਾਡੀ ਹੈਲਪ ਕਰ ਸਕਾਂ। ਤੁਹਾਨੂੰ ਕੋਈ ਗਾਈਡੈਂਸ ਚਾਹੀਦੀ ਆ, ਨਿੱਕੀ ਮੋਟੀ ਕੋਈ ਸਟੂਡੈਂਟ ਲਾਈਫ ਨੂੰ ਲੈ ਕੇ, ਅਸੀਂ ਜ਼ਰੂਰ ਦੱਸਾਂਗੇ ਜੇ ਅਸੀਂ ਇਹ ਫੇਸ ਤੋਂ ਨਿਕਲ ਚੁੱਕੇ ਹਾਂ। ਕੋਈ ਵੀ ਪ੍ਰੋਬਲਮ ਹੋਵੇ ਸਾਨੂੰ ਇੰਸਟਾਗ੍ਰਾਮ ਤੇ ਡੀਐਮ ਕਰੋ @australia_students_helpline। ਸੋਰੀ ਅਸੀਂ ਫਾਈਨੈਂਸ਼ਲੀ ਬਹੁਤ ਜ਼ਿਆਦਾ ਹੈਲਪ ਨਹੀਂ ਕਰ ਸਕਦੇ, ਬਟ ਮੈਂਟਲੀ ਯੈਸ ਜਿੰਨਾ ਹੋ ਸਕੇ ਕਰਾਂਗੇ। ਥੈਂਕ ਯੂ ਸੋ ਮਚ
ਜੀ। ਸੋ ਚੰਦਨ ਜੋਤ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਦੇ ਲਈ, ਔਰ ਤੁਸੀਂ ਆਪਣੇ ਮਿੱਥੇ ਹੋਏ ਇਰਾਦਿਆਂ ਦੇ ਵਿੱਚ ਕਾਮਯਾਬ ਹੋਵੋ, ਸਾਡੇ ਵੱਲੋਂ ਬਹੁਤ ਸਾਰੀਆਂ ਸ਼ੁਭੇਚਾਵਾਂ।
ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਮੈਨੂੰ ਇਨਵਾਈਟ ਕਰਨ ਵਾਸਤੇ, ਮੈਨੂੰ ਬਹੁਤ ਵਧੀਆ ਲੱਗਾ।
ਹਾਂਜੀ, ਸੋ ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਇੱਕ ਮੁਲਾਕਾਤ ਸਿਲਸਿਲੇ ਚ ਇਹ ਸਨ ਚੰਦਨ ਜੋਤ ਔਲਕ, ਔਰ ਜਿਵੇਂ ਕਿ ਇਸ ਵਿਦਿਆਰਥਣ ਨੇ ਆਪਣੇ ਇਰਾਦੇ ਦੱਸਿਆ, ਇਰਾਦੇ ਬੜੇ ਨੇਕ ਆ ਔਰ ਬੜੇ ਮਜ਼ਬੂਤ ਆ, ਇਨ੍ਹਾਂ ਮਜ਼ਬੂਤ ਤੇ ਨੇਕ ਇਰਾਦਿਆਂ ਦੇ ਨਾਲ ਇਹ ਵਿਦਿਆਰਥਣ ਅੱਗੇ ਵੱਧ ਹੀ ਰਹੇ। ਇਸੇ ਤਰ੍ਹਾਂ ਦੂਜਿਆਂ ਦੇ ਲਈ ਵੀ ਅਸੀਂ ਲੋਕ ਜਿਹੜਾ ਚਾਨਣ ਮੁਨਾਰਾ ਸਾਬਤ ਹੋ ਸਕੀਏ। ਸਾਨੂੰ ਸਭ ਨੂੰ ਹੀ ਲੋੜ ਹੁੰਦੀ ਹੈ ਕਿ ਅਸੀਂ ਇਹੋ ਜਿਹੇ ਕਾਰਜਾਂ ਦੇ ਵਿੱਚ ਯੋਗਦਾਨ ਪਾਈਏ। ਜਦੋਂ ਸਾਡੇ ਕੋਲ ਸਾਰੀਆਂ ਸੁਵਿਧਾਵਾਂ ਹੋਣ, ਸਾਧਨ ਹੋਣ, ਫਿਰ ਤਾਂ ਸਾਡਾ ਇੱਕ ਫਰਜ਼ ਵੀ ਬਣਦਾ ਹੈ, ਹਨਾ। ਔਰ ਜਦੋਂ ਸਾਡੇ ਕੋਲ ਸੁਵਿਧਾਵਾਂ ਵੀ ਨਹੀਂ ਹੈ, ਜਦੋਂ ਸਾਡੇ ਕੋਲ ਸਾਧਨ ਵੀ ਨਹੀਂ ਹੈ, ਫਿਰ ਵੀ ਜੇਕਰ ਅਸੀਂ ਇਹੋ ਜਿਹੀ ਇੱਛਾ ਰੱਖਦੇ ਹਾਂ ਦੂਜਿਆਂ ਦੇ ਕੰਮ ਆਉਣ ਦੀ, ਤਾਂ ਫਿਰ ਮੈਨੂੰ ਲੱਗਦਾ ਕਿ ਪਰਮਾਤਮਾ ਨੇ ਤੁਹਾਨੂੰ ਇਨਸਾਨ ਬਣਾ ਕੇ ਬੜਾ ਸਹੀ ਕੰਮ ਕੀਤਾ। ਸੋ ਲਓ ਜੀ, ਇੱਕ ਮੁਲਾਕਾਤ ਦਾ ਸਿਲਸਿਲਾ ਹੁਣ ਇੱਥੇ ਹੀ ਰੋਕਦੇ ਹਾਂ, ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਇਸ ਵੇਲੇ ਸਮਾਂ ਬ੍ਰੇਕ ਦਾ ਹੋ ਚੁੱਕਿਆ ਰੇਡੀਓ ਤੇ, ਰੇਡੀਓ ਤੇ ਇਸ ਬ੍ਰੇਕ ਤੋਂ ਬਾਅਦ ਆਪਾਂ ਅਗਲਾ ਸਿਲਸਿਲਾ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ। ਫਿਲਹਾਲ ਲੈਣੇ ਕਮਰਸ਼ੀਅਲ ਬ੍ਰੇਕ, ਬ੍ਰੇਕ ਦੌਰਾਨ ਸਾਡੇ ਸਪੋਂਸਰਸ ਦੇ, ਸਾਡੇ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ ਤੁਹਾਡੀ ਨਜ਼ਰ ਕਰਾਂਗੇ, ਜਿਹੜੇ ਸਪੋਂਸਰ ਸਾਨੂੰ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਕਰਦੇ ਨੇ ਮਦਦ। ਲਓ ਜੀ, ਆਉਣੇ ਆ ਬ੍ਰੇਕ ਤੋਂ ਬਾਅਦ, ਬਹੁਤ ਜਲਦੀ ਬਣੇ ਰਹੋ।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ, ਜਮਾ 9898952397 ਤੇ, ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ,
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ, पूरे ऑस्ट्रेलिया विच अपनी सेवावां दे रहे ने। फेस टू फेस ICTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Roti hajam nahi hundi, varto golden grain flour mills da garewal chakki aata, taaza, kat chemical di varton wali kanak, jehdi ki siddhi khetan chon mill ch lai jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ। ਬ੍ਰੇਕ ਦੌਰਾਨ ਸਾਡੇ ਸਪਾਂਸਰਸ ਦੇ ਸਾਡੇ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ ਤੁਹਾਡੀ ਨਜ਼ਰ ਕੀਤੇ ਆਪਾਂ, ਔਰ ਇਹ ਸਪੋਂਸਰਸ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਨੇ, ਔਰ ਇੱਕ ਵਾਰ ਫਿਰ ਅਸੀਂ ਸਾਰੇ ਸ਼ੁਕਰਗੁਜ਼ਾਰ ਹਾਂ ਹਰਮਨ ਰੇਡੀਓ ਟੀਮ ਵੱਲੋਂ ਇਹਨਾਂ ਦੇ, ਔਰ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਉਹ ਸਾਡੇ ਨਾਲ ਕਾਫੀ ਸਾਲਾਂ ਤੋਂ ਬਣੀਆਂ ਹੋਈਆਂ ਨੇ। ਤੁਸੀਂ ਵੀ ਜੇਕਰ ਆਪਣੇ ਵਪਾਰ ਦਾ ਕੋਈ ਇਸ਼ਤਿਹਾਰ ਜਿਹੜਾ ਸਾਡੇ ਰੇਡੀਓ ਤੇ ਚਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਜਿਹੜੀ ਐਡਵਰਟਾਈਜ਼ਿੰਗ ਜਿਹੜੀ ਟੀਮ ਹੈ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਸਾਡੀ ਵੈਬਸਾਈਟ ਹੈ harmanradio.com.au www.harmanradio.com.au। ਸੋ ਇਸ ਵੈਬਸਾਈਟ ਤੇ ਜਾ ਕੇ ਸਾਡੇ ਨਾਲ ਐਡਵਰਟਾਈਜ਼ਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਜੁੜ ਸਕਦੇ ਹੋ। ਤੇ ਲਓ ਜੀ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਇਸ ਵੇਲੇ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਤੇ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਜਿਹੜਾ ਉਹ ਗੱਲਾਂ ਬਾਤਾਂ ਦਾ ਤਾਂ ਹੈ ਹੀ ਹੈ। ਵੈਸੇ ਪਹਿਲਾਂ ਵੀ ਅਸੀਂ ਗੱਲਾਂ ਬਾਤਾਂ ਹੀ ਕਰ ਰਹੇ ਸੀ, ਔਰ ਇਸ ਵੇਲੇ ਸਾਡੇ ਨਾਲ ਕੁਝ ਦੋਸਤ ਬਣੇ ਹੋਏ ਆ। ਪਹਿਲਾਂ ਉਹਨਾਂ ਨੂੰ ਸ਼ਾਮਲ ਕਰਦੀ ਹਾਂ ਤੇ ਫਿਰ ਅੱਗੇ ਵਧਦੇ ਹਾਂ ਆਪਾਂ। ਗੁਰਿੰਦਰ ਸਿੰਘ ਸਾਡੇ ਨਾਲ ਬਣੇ ਨੇ ਇੱਕ ਵਾਰ ਫਿਰ ਤੇ ਕਹਿੰਦੇ, ਇਹ ਕੋਰੋਨਾ ਤਾਂ ਜੀ ਨਾ ਮੁੱਕਣ ਵਾਲੀ ਬਿਮਾਰੀ ਹੈ, ਬਸ਼ਰਤੇ ਕਿ ਸਾਰੀ ਲੁਕਾਈ ਇਸ ਦੀ ਰੋਕਥਾਮ ਲਈ ਵਚਨਬੱਧ ਹੋਏ। ਬਿਲਕੁਲ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕਿਸੇ ਦੇ ਰੋਕਿਆਂ ਇਹ ਰੁਕਣਾ ਨਹੀਂ ਹੈ, ਔਰ ਸਰਕਾਰਾਂ ਜਿਹੜੀਆਂ ਉਹ ਚਾਹੇ ਬਹੁਤ ਤਰ੍ਹਾਂ ਦੇ ਜਿਹੜੇ ਪ੍ਰਬੰਧ ਕਰ ਰਹੀਆਂ ਆ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪਾਬੰਦੀਆਂ ਉਹ ਵੀ ਵੱਖ ਵੱਖ ਦੇਸ਼ਾਂ ਦੇ ਵਿੱਚ ਇਸ ਵੇਲੇ ਲਾਗੂ ਕੀਤੀਆਂ ਗਈਆਂ, ਪਰ ਜਦੋਂ ਤੱਕ ਅਸੀਂ ਖੁਦ ਜ਼ਿੰਮੇਵਾਰ ਨਹੀਂ ਹੁੰਦੇ ਔਰ ਇਸ ਨੂੰ ਫੈਲਾਉਣ ਤੋਂ ਰੋਕਣ ਦੇ ਲਈ ਖੁਦ ਉਪਰਾਲੇ ਨਹੀਂ ਕਰਦੇ, ਉਦੋਂ ਤੱਕ ਇਸ ਤੋਂ ਬਚ ਪਾਉਣਾ ਜਿਹੜਾ ਉਹ ਕਾਫੀ ਮੁਸ਼ਕਲ ਲੱਗ ਰਿਹਾ। ਬਾਕੀ ਕਹਿੰਦੇ, ਅਸੀਂ ਪੰਜਾਬ ਤੋਂ ਬਾਹਰ ਵਿਦੇਸ਼ੀ ਮੁਲਕਾਂ 'ਚ ਸੁਪਨੇ ਸਾਕਾਰ ਕਰਨ ਲਈ ਪ੍ਰਵਾਸ ਹੰਢਾ ਰਹੇ ਹਾਂ, ਪਰ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਸ਼ਾਰਟਕੱਟ ਨਾ ਵਰਤੇ ਜਾਣ ਕਿਉਂਕਿ ਸ਼ਾਰਟਕੱਟ ਕਾਨੂੰਨੀ ਸਮੱਸਿਆਵਾਂ ਨੂੰ ਪੈਦਾ ਕਰਦਾ। ਸੋ ਬਿਲਕੁਲ ਜੀ, ਇਹ ਬਹੁਤ ਇਸ ਵੇਲੇ ਸਮਝਣ ਦੀ ਲੋੜ ਹੈ ਕਿ ਬਹੁਤ ਥਾਵਾਂ ਦੇ ਉੱਤੇ ਇਸ ਤਰ੍ਹਾਂ ਵਾਪਰ ਰਿਹਾ, ਖਾਸ ਤੌਰ ਤੇ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ। ਇਹਨਾਂ ਮੁਲਕਾਂ ਦੇ ਵਿੱਚ ਆਉਣ ਵਾਲੇ ਜਿਹੜੇ ਵਿਦਿਆਰਥੀ ਆ, ਦੇਖੋ ਉਹ ਕਈ ਵਾਰ ਸਫਲਤਾ ਜਿਹੜੀ ਆ ਉਹ ਪਾਉਣ ਦੇ ਲਈ ਕੁਛ ਇਹੋ ਜਿਹੇ ਜਿਹੜੇ ਮਾਰਗ ਆ, ਇਹੋ ਜਿਹੜੇ ਰਸਤੇ ਆ ਉਹ ਚੁਣ ਲੈਂਦੇ ਆ, ਜਿਨ੍ਹਾਂ ਦਾ ਜਿਹੜਾ ਖਮਿਆਜ਼ਾ ਉਹਨਾਂ ਨੂੰ ਬਾਅਦ ਵਿੱਚ ਭੁਗਤਣਾ ਪੈਂਦਾ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਜਿਹੜੇ ਗੋਲਸ ਆ ਉਹ ਸੈੱਟ ਕਰਕੇ ਚੱਲੀਏ, ਕਿਉਂਕਿ ਜਿਹੜੇ ਗੋਲਸ ਆ ਇਹ ਸ਼ਾਰਟ ਟਰਮ ਜਾਂ ਲੌਂਗ ਟਰਮ ਦੋਨੋਂ ਤਰ੍ਹਾਂ ਦੇ ਹੋ ਸਕਦੇ ਆ, ਪਰ ਜੇਕਰ ਅਸੀਂ ਲੰਮਾ ਚੱਲਣਾ ਆ ਤਾਂ ਉਹਦੇ ਲਈ ਸਾਨੂੰ ਜਿਹੜੇ ਲੌਂਗ ਟਰਮ ਗੋਲਸ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਨਿਸ਼ਚਿਤ ਜ਼ਰੂਰ ਕਰਨੇ ਚਾਹੀਦੇ ਆ। ਸੋ ਉਹ ਕਰਨੇ ਜ਼ਰੂਰੀ ਵੀ ਆ, ਲਾਜ਼ਮੀ ਵੀ ਆ, ਕਿਉਂਕਿ ਜਿੰਨਾ ਤੁਸੀਂ ਲੰਮਾ ਚੱਲਣਾ ਚਾਹੁੰਦੇ ਆ ਓਨਾ ਹੀ ਤੁਹਾਨੂੰ ਸਬਰ ਤੇ ਜਿਹੜਾ ਸੰਤੋਖ ਆ ਉਹ ਜ਼ਿੰਦਗੀ ਦੇ ਵਿੱਚ ਲਿਆਉਣਾ ਵੀ ਬਹੁਤ ਜ਼ਰੂਰੀ ਹੈ। ਬਾਕੀ ਦੂਜਿਆਂ ਦੀ ਮਦਦ ਜਿਹੜੀ ਹੈ ਉਹ ਕਰਨ ਦੀ ਇੱਕ ਭਾਵਨਾ ਜਿਹੜੀ ਆ ਉਹ ਵੀ ਜ਼ਰੂਰ ਸਾਡੇ ਮਨ ਅੰਦਰ ਹੋਣੀ ਚਾਹੀਦੀ ਹੈ। ਔਰ ਜਿਵੇਂ ਇਸ ਲੜਕੀ ਨੇ ਦੱਸਿਆ ਕਿ ਅਸੀਂ ਇੱਕ ਦੂਸਰੇ ਨੂੰ ਸਹਾਰਾ ਦੇ ਕੇ ਵੀ अगे तोरण दे विच मदद कर सकदा है। ए असी सारे जानदे हुन्ने आ पर सब कुछ जानदे होया भी असी कई बार बहुत कुछ हऊ परे करके अगे वधदे जाने आ। सो इस करके बहुत जरूरी है कि असी अपणियां दे नाल अपना जिहड़ा सहयोग आ उह बणा के रखिए। इस वेले साडे नाल हरजिंदर सिंह घुमन होरी भी जुड़ चुके ने, उन्हां ने सत श्री अकाल बुलाई है। बहुत प्यार भरी सत श्री अकाल घुमन साहब। कहिंदे जिंदगी जदों जायदाद ना है, जिंदगी जदो जायदाद ना है ना के बेड ऑफ रोजेज, जदो जहद मेरा ख्याल कहना चाहते हैं, जिंदगी जदो जहद का ना है ना के बेड ऑफ रोजेज। कहिंदे बाकी बड़ी वधिया सोच है, जिंदगी च परमात्मा तुहानू चढ़दी कला च रखे। बहुत बहुत धन्नवाद घुमन साहब ਤੁਹਾਡੀ ਇਸ ਸਾਂਝ ਦੇ ਲਈ। ਪ੍ਰੋਗਰਾਮ ਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਤੇ ਲੋ ਜੀ ਪ੍ਰੋਗਰਾਮ ਚ ਅੱਗੇ ਮੈਂ ਤੁਹਾਡੇ ਨਾਲ ਉਸ ਸਿਲਸਿਲੇ ਦੀ ਗੱਲ ਕਰਾਂ ਜਿਸ ਸਿਲਸਿਲੇ ਦਾ ਆਖਰੀ ਪੜਾਅ ਜਿਹੜਾ ਉਹ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ। ਤਰਜ਼ੇ ਜ਼ਿੰਦਗੀ ਦਾ ਆਖਰੀ ਪੜਾਅ ਜਿਹੜਾ ਆ ਉਹ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ, ਕਿਉਂਕਿ ਪਿਛਲੇ ਕਾਫੀ ਸਿਲਸਿਲਿਆਂ ਦੇ ਵਿਚ ਅਸੀਂ ਲਗਾਤਾਰ ਜਿਹੜੀ ਗੱਲ ਉਹ ਪਰਿਵਾਰਾਂ ਦੀ ਕਰਦੇ ਆਏ ਆ, ਔਰ ਪਰਿਵਾਰਾਂ ਦੇ ਵਿਚ ਜਿਹੜੀਆਂ ਵੀ ਸਮੱਸਿਆਵਾਂ, ਜਿਹੜੇ ਵੀ ਮੁੱਦੇ ਜਿਹੜੇ ਆ ਪੈਦਾ ਹੁੰਦੇ ਆ, ਔਰ ਉਹਨਾਂ ਮੁੱਦਿਆਂ ਤੋਂ ਬਾਅਦ ਆਸਟ੍ਰੇਲੀਆ ਜਾਂ ਜਿਹੜੀਆਂ ਹੋਰ ਕੰਟਰੀਜ਼ ਆ ਜਿੱਥੇ ਅਸੀਂ ਪ੍ਰਵਾਸ ਕਰਕੇ ਆਏ ਹਾਂ, ਉੱਥੋਂ ਦੇ ਕਾਨੂੰਨਾਂ ਮੁਤਾਬਕ ਉਹਨਾਂ ਮੁੱਦਿਆਂ ਨੂੰ ਜਾਂ ਉਹਨਾਂ ਸਮੱਸਿਆਵਾਂ ਨੂੰ ਕਾਨੂੰਨ ਦੇ ਹਿੱਸੇ ਦੇ ਵਿਚ ਲਿਆ ਕੇ ਕਿਸ ਤਰ੍ਹਾਂ ਵੇਖਿਆ ਜਾਂਦਾ, ਔਰ ਉਸਦਾ ਜਿਹੜਾ ਅਸਰ ਹੈ ਫਿਰ ਉਹ ਕਿਸ ਤਰ੍ਹਾਂ ਸਾਡੇ ਭਾਈਚਾਰੇ ਦੇ ਉੱਤੇ ਹੁੰਦਾ, ਉਹਦੇ ਬਾਰੇ ਅਸੀਂ ਗੱਲਬਾਤ ਜਿਹੜੀ ਉਹ ਤਰਜ਼ੇ ਜ਼ਿੰਦਗੀ ਦੇ ਵਿੱਚ ਕਰਦੇ ਆ ਰਹੇ ਹਾਂ। ਸੋ ਇਹ ਜ਼ਿੰਦਗੀ ਦੀ ਜਿਹੜੀ ਤਰਜ਼ ਆ ਉਹ ਕਿਸ ਪੱਖ ਔਰ ਕਿਸ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈ, ਉਹਦੇ ਬਾਰੇ ਚ ਅਸੀਂ ਉਸ ਸਿਲਸਿਲੇ ਦੇ ਵਿੱਚ ਲਗਾਤਾਰ ਜਿਹੜੀ ਗੱਲਬਾਤ ਆ ਉਹ ਕੀਤੀ ਹੈ। ਤੇ ਅੱਜ ਵੀ ਉਹ ਸਿਲਸਿਲੇ ਦਾ ਜਿਹੜਾ ਆਖਰੀ ਜਿਹੜਾ ਪੜਾਅ ਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ, ਔਰ ਇਸ ਪੜਾਅ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਜ਼ਿਆਦਾਤਰ ਉਹ ਕਰਨੀ ਚਾਹੀਏ ਕਿ ਜਿਹੜਾ ਘਰਾਂ ਦੇ ਵਿੱਚ ਹੋਣ ਵਾਲਾ ਜਿਹੜਾ ਝਗੜਾ ਹੈ ਜਾਂ ਫਿਰ ਜਦੋਂ ਘਰੇਲੂ ਹਿੰਸਾ ਦੀ ਗੱਲ ਆਉਂਦੀ ਹੈ ਤਾਂ ਉਹਦਾ ਜਿਹੜਾ ਅਸਰ ਹੈ ਉਹ ਦੂਜਿਆਂ ਤੇ ਕਿਸ ਤਰ੍ਹਾਂ ਪੈਂਦਾ, ਔਰ ਉਹਦੇ ਅਸਰ ਅਧੀਨ ਸਾਡੇ ਜਿਹੜੇ ਬੱਚੇ ਆ ਉਹਨਾਂ ਦਾ ਜਿਹੜਾ ਭਵਿੱਖ ਆ ਉਹ ਕੀ ਹੋਣ ਵਾਲਾ ਹੈ, ਔਰ ਇਹਦੇ ਲਈ ਸਾਨੂੰ ਸੁਚੇਤ ਹੋਣ ਦੀ ਜਿਹੜੀ ਲੋੜ ਹੈ ਉਹ ਕਿਉਂ ਹੈ। ਸੋ ਇਹਦੇ ਬਾਰੇ ਚ ਅੱਜ ਉਹ ਸਿਲਸਿਲਾ ਜਿਹੜਾ ਉਹ ਅਸੀਂ ਤੁਹਾਡੀ ਨਜ਼ਰ ਕਰਾਂਗੇ। ਪਰ ਉਸ ਤੋਂ ਵੀ ਪਹਿਲਾਂ ਇੱਕ ਹੋਰ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ ਉਹ ਹੈ ਕਿ ਪਿਛਲੇ ਕੁਛ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀਆਂ ਸਰਗਰਮੀਆਂ ਜਿਹੜੀਆਂ ਉਹ ਵੇਖਣ ਨੂੰ ਮਿਲ ਰਹੀਆਂ, ਜਾਂ ਫਿਰ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ ਵਿੱਚ ਜਿਸ ਤਰ੍ਹਾਂ ਦੀਆਂ ਜਿਹੜੀਆਂ ਸਰਗਰਮੀਆਂ ਉਹ ਦੇਖਣ ਨੂੰ ਮਿਲ ਰਹੀਆਂ, ਉਹਨਾਂ ਸਰਗਰਮੀਆਂ ਨੂੰ ਜਦੋਂ ਅਸੀਂ ਸੋਸ਼ਲ ਮੀਡੀਆ ਦੀਆਂ ਸਾਈਟਸ ਦੇ ਜ਼ਰੀਏ ਵੇਖਦੇ ਹਾਂ ਇਹਨਾਂ ਮੁਲਕਾਂ ਦੇ ਵਿੱਚ ਬੈਠਿਆਂ ਹੋਇਆਂ, ਤਾਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਾਜ਼ਿਸ਼ਾਂ ਆ ਸਰਕਾਰੀ ਤੌਰ ਦੇ ਉੱਤੇ ਉਹ ਵੀ ਸਾਹਮਣੇ ਆਉਂਦੀਆਂ। ਸੋ ਪਿਛਲੇ ਦਿਨਾਂ ਦੇ ਵਿੱਚ ਕੁਛ ਇਹੋ ਜਿਹੇ ਜਿਹੜੇ ਡਰ ਨੇ ਜਾਂ ਇਹੋ ਜਿਹੜੇ ਇੱਕ ਖਦਸ਼ੇ ਨੇ ਉਹ ਵੀ ਜ਼ਾਹਰ ਕੀਤੇ ਗਏ ਆ ਕਿ ਸਿੱਖ ਧਰਮ ਨਾਲ ਜੁੜੇ ਹੋਏ ਲੋਕਾਂ ਨੂੰ ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਜਿਹੜੇ ਕਿੰਤੂ ਪ੍ਰੰਤੂ ਆ ਉਹ ਹੋਣੇ ਸ਼ੁਰੂ ਹੋ ਗਏ ਆ। ਸਾਡੇ ਗੁਰੂ ਸਾਹਿਬਾਨ ਦੇ ਜੀਵਨ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਜਿਹੜੇ ਕਿੰਤੂ ਪ੍ਰੰਤੂ ਆ ਉਹ ਹੋਣੇ ਸ਼ੁਰੂ ਹੋ ਗਏ ਆ, ਔਰ ਉਹਨਾਂ ਕਿੰਤੂ ਪ੍ਰੰਤੂਆਂ ਦੀ ਉਸ ਦੌੜ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਹਿੰਦੂ ਧਰਮ ਤੇ ਸਿੱਖ ਧਰਮ ਨੂੰ ਇੱਕ ਮਿੱਕ ਕੀਤੇ ਜਾਣ ਦਾ ਜਿਹੜਾ ਇੱਕ ਜਾਂ ਰਲਗੱਡ ਜਿਹੜਾ ਆ ਕੀਤੇ ਜਾਣ ਦਾ ਜਿਹੜਾ ਇੱਕ ਮੁੱਦਾ ਆ ਉਹ ਵੀ ਗਰਮਾਇਆ ਹੋਇਆ, ਔਰ ਇਹੋ ਜਿਹੀਆਂ ਜਿਹੜੀਆਂ ਸਾਜ਼ਿਸ਼ਾਂ ਆ ਉਹ ਕਿਸ ਤਰ੍ਹਾਂ ਕੰਮ ਕਰ ਰਹੀਆਂ ਆ ਇਹਦੇ ਬਾਰੇ ਵੀ ਜਿਹੜੀ ਚਿੰਤਾ ਆ ਉਹ ਆਮ ਲੋਕਾਂ ਦੀ ਬਣੀ ਹੋਈ ਆ। ਖਾਸ ਤੌਰ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਵਸਦੇ ਹੋਏ ਲੋਕ ਆ ਉਹਨਾਂ ਦੀਆਂ ਜਿਹੜੀਆਂ ਚਿੰਤਾਵਾਂ ਆ ਇਸ ਗੱਲ ਨੂੰ ਲੈ ਕੇ ਵੱਡੀਆਂ ਹੋਈਆਂ ਆ, ਪਰ ਜਿਹੜੇ ਉੱਥੇ ਰਹਿਣ ਵਾਲੇ ਜਿਹੜੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਆ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਅਹਿਸਾਸ ਆ ਓਨੀ ਸ਼ਿੱਦਤ ਦੇ ਨਾਲ ਨਹੀਂ ਆ, ਕਿਉਂਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਦੀਆਂ ਜਿਹੜੀਆਂ ਚਿੰਤਾਵਾਂ ਆ ਉਹ ਹੋਰ ਤਰ੍ਹਾਂ ਦੀਆਂ ਆ, ਉਹਨਾਂ ਦੇ ਜਿਹੜੇ ਫਿਕਰ ਨੇ ਉਹ ਹੋਰ ਤਰ੍ਹਾਂ ਦੇ ਆ। ਉੱਥੇ ਜਿਹੜਾ ਰੋਜ਼ੀ ਰੋਟੀ ਦਾ ਜਿਹੜਾ ਮੁੱਦਾ ਆ ਉਹ ਸਭ ਤੋਂ ਵੱਡਾ ਆ ਆਮ ਲੋਕਾਂ ਦੇ ਲਈ, ਇਕੱਲੇ ਪੰਜਾਬ ਚ ਹੀ ਨਹੀਂ ਸਗੋਂ ਭਾਰਤ ਦੇ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਅਜੇ ਲੋਕਾਂ ਦੀਆਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਆ ਉਹ ਹੀ ਪੂਰੀਆਂ ਨਹੀਂ ਹੋ ਰਹੀਆਂ। ਸੋ ਇਸੇ ਕਾਰਨ ਉਹ ਇਸ ਤੋਂ ਵੱਧ ਹੋਰ ਸੋਚਣਾ ਵੀ ਨਹੀਂ ਚਾਹੁੰਦੇ ਜਾਂ ਇਸ ਤੋਂ ਵੱਧ ਹੋਰ ਜਿਹੜੀਆਂ ਚਿੰਤਾਵਾਂ ਆ ਉਹ ਜ਼ਾਹਰ ਨਹੀਂ ਕਰਨਾ ਚਾਹੁੰਦੇ। ਸੋ ਜਿਹੜੀਆਂ ਮੁੱਢਲੀਆਂ ਸਹੂਲਤਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੋ ਰਹੀਆਂ, ਪਰ ਦਗਮਜ਼ੇ ਜਿਹੜੇ ਆ ਉਹ ਸਰਕਾਰਾਂ ਵੱਲੋਂ ਬਹੁਤ ਵੱਡੇ ਵੱਡੇ ਮਾਰੇ ਵੀ ਜਾਂਦੇ ਆ, ਦਿਖਾਏ ਵੀ ਜਾਂਦੇ ਆ, ਪਰ ਅਸਲ ਦੇ ਵਿੱਚ ਜਿਹੜੀ ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਅਸੀਂ ਆਪਣੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਜਿਹੜੀਆਂ ਉਹ ਵੀ ਮੁਹੱਈਆ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਪਾਏ। ਔਰ ਜਿਹੜਾ ਪਾੜਾ ਆ, ਵਰਗਾਂ ਦਾ ਜਿਹੜਾ ਪਾੜਾ ਆ, ਉਹ ਦਿਨੋਂ ਦਿਨ ਵੱਧਦਾ ਜਾ ਰਿਹਾ ਆ। ਗਰੀਬ ਵਰਗ, ਹੇਠਲਾ ਗਰੀਬ ਵਰਗ, ਮੱਧ ਵਰਗ ਔਰ ਜਿਹੜਾ ਅਮੀਰ ਵਰਗ ਆ, ਜਿਹੜਾ ਉਹ ਆਪਣੇ ਆਪ ਦੇ ਵਿੱਚ ਜਿਹੜਾ ਪਾੜਾ ਆ ਉਹ ਬਹੁਤ ਵੱਡਾ ਕਰ ਰਿਹਾ ਆ। ਔਰ ਜਦੋਂ ਅਸੀਂ ਮੱਧ ਵਰਗ ਦੇ ਲੋਕਾਂ ਦੀ ਗੱਲ ਕਰਦੇ, ਮੱਧ ਵਰਗੀ ਲੋਕਾਂ ਦੀ, ਤਾਂ ਮੱਧ ਵਰਗ ਦੇ ਵਿੱਚ ਵੀ ਦੋ ਵਰਗ ਜਿਹੜੇ ਆ ਉਹ ਹੋਂਦ ਵਿੱਚ ਆ ਚੁੱਕੇ ਆ, ਹੇਠਲਾ ਮੱਧ ਵਰਗ ਆ, ਉੱਪਰਲਾ ਮੱਧ ਵਰਗ ਆ, ਹਨਾ। ਔਰ ਇਹ ਮੱਧ ਵਰਗੀ ਲੋਕ ਜਿਹੜੇ ਆ ਸਭ ਤੋਂ ਜ਼ਿਆਦਾ ਪਿੱਸ ਰਹੇ ਆ ਇਹੋ ਜਿਹੀਆਂ ਸਾਜਿਸ਼ਾਂ ਦੇ ਵਿੱਚ। ਤੇ ਇਹ ਸਾਜਿਸ਼ਾਂ ਦਾ ਜਿਹੜਾ ਪਰਦਾ ਆ ਉਹ ਉੱਠਣਾ ਵੀ ਬੇਹੱਦ ਲਾਜ਼ਮੀ ਆ। ਪਿੱਛੇ ਜੇ ਬਹੁਤ ਸਾਰੇ ਦੋਸਤਾਂ ਨੇ ਕੁਛ ਸਕਰੀਨ ਸ਼ਾਟਸ ਵੀ ਇਹੋ ਜਿਹੇ ਭੇਜੇ, ਕੁਛ ਵੀਡੀਓਜ਼ ਵੀ ਜਿਹੜੀਆਂ ਉਹ ਪਹੁੰਚਦੀਆਂ ਕੀਤੀਆਂ, ਜਿਨ੍ਹਾਂ ਦੇ ਵਿੱਚ ਇਹ ਜਿਹੜੀਆਂ ਸਾਜਿਸ਼ਾਂ ਆ ਉਹ ਸ਼ਰੇ ਆਮ ਸਾਹਮਣੇ ਦਿਖਾਈ ਦੇ ਰਹੀਆਂ ਆ। ਪਰ ਜਦੋਂ ਤੱਕ ਅਸੀਂ ਆਪ ਸੁਚੇਤ ਨਹੀਂ ਹੁੰਦੇ, ਜਦੋਂ ਤੱਕ ਅਸੀਂ ਆਪ ਆਪਣੀਆਂ ਧਾਰਮਿਕ ਥਾਵਾਂ ਜਾਂ ਫਿਰ ਆਪਣੇ ਧਾਰਮਿਕ ਜਿਹੜੇ ਗ੍ਰੰਥ ਆ ਉਹਨਾਂ ਨੂੰ ਪੜ੍ਹਨ ਦੇ ਲਈ ਸੁਚੇਤ ਨਹੀਂ ਹੁੰਦੇ, ਉਦੋਂ ਤੱਕ ਇਹ ਸਾਰੀਆਂ ਜਿਹੜੀਆਂ ਚਿੰਤਾਵਾਂ ਆ ਉਹ ਸਾਡੀਆਂ ਵਿਅਰਥ ਆ। ਕਿਉਂਕਿ ਅਸੀਂ ਬਹੁਤ ਵਾਰ ਇਸ ਗੱਲ ਦੀ ਸ਼ਿਕਾਇਤ ਕਰਦੇ ਹਾਂ, ਸੋਸ਼ਲ ਮੀਡੀਆ ਦੇ ਉੱਤੇ ਅਸੀਂ ਰੌਲਾ ਪਾਉਂਦੇ ਹਾਂ ਕਿ ਜਿਹੜੀਆਂ ਇਹ ਚਿੰਤਾਵਾਂ ਆ ਜਾਂ ਫਿਰ ਇਹ ਜਿਹੜੀਆਂ ਸਾਜਿਸ਼ਾਂ ਆ ਇਹ ਸਾਡੇ ਲਈ ਬਹੁਤ ਜ਼ਿਆਦਾ ਘਾਤਕ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬਹੁਤ ਵੱਡਾ ਨੁਕਸਾਨ ਕਰਨ ਵਾਲੀਆਂ ਨੇ। ਪਰ ਇਸ ਦੇ ਬਾਵਜੂਦ ਵੀ ਅਸੀਂ ਕਦੇ ਇਹ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਆਪਣੇ ਗ੍ਰੰਥ ਜਿਹੜੇ ਆ ਉਹਨਾਂ ਨੂੰ ਪੜ੍ਹੀਏ, ਅਸਲ ਦੇ ਵਿੱਚ ਉਹਨਾਂ ਅੰਦਰ ਕੀ ਲਿਖਿਆ ਗਿਆ ਉਹਨਾਂ ਨੂੰ ਵਿਚਾਰੀਏ। ਸੋ ਵਿਚਾਰਨਾ ਜਿਹੜਾ ਆ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਤੱਕ ਅਸੀਂ ਵਿਚਾਰ ਨਹੀਂ ਕਰਦੇ ਉਦੋਂ ਤੱਕ ਅਸੀਂ ਜਿਹੜੀਆਂ ਉੱਪਰਲੀਆਂ ਹਵਾਵਾਂ ਦੇ ਵਿੱਚ ਜੋ ਵੀ ਬਿਆਨਬਾਜ਼ੀਆਂ ਜਿਹੜੀਆਂ ਦਿੰਦੇ ਆ ਉਹ ਜਿਹੜੀਆਂ ਬਿਆਨਬਾਜ਼ੀਆਂ ਉਹਨਾਂ ਦੇ ਵਿੱਚ ਕੋਈ ਦਮ ਨਹੀਂ ਹੁੰਦਾ। ਸੋ ਇਸ ਕਰਕੇ ਜਦੋਂ ਤੱਕ ਅਸੀਂ ਤਰਕ ਜਿਹੜਾ ਆ, ਜਦੋਂ ਤੱਕ ਸਾਡੇ ਕੋਲ ਜਦੋਂ ਅਸੀਂ ਜਿਹੜਾ ਉਹ ਗਿਆਨ ਆ ਜਦੋਂ ਤੱਕ ਅਸੀਂ ਹਾਸਲ ਨਹੀਂ ਕਰਦੇ, ਜਦੋਂ ਤੱਕ ਅਸੀਂ ਆਪਣੇ ਗ੍ਰੰਥਾਂ ਦੇ ਬਾਰੇ ਅਸੀਂ ਆਪਣਾ ਜਿਹੜਾ ਗਿਆਨ ਆ ਉਹ ਵਧਾਉਂਦੇ ਨਹੀਂ ਆ, ਜਦੋਂ ਤੱਕ ਸਾਨੂੰ ਇਹ ਪਤਾ ਹੀ ਨਹੀਂ ਆ ਕਿ ਫਲਾਨੇ ਗ੍ਰੰਥ ਦੇ ਵਿੱਚ ਕਿਹੜੇ ਪੰਨੇ ਦੇ ਉੱਤੇ ਕੀ ਕਿਹਾ ਗਿਆ ਗੁਰੂ ਸਾਹਿਬ ਵੱਲੋਂ, ਤਾਂ ਉਦੋਂ ਤੱਕ ਅਸੀਂ ਅਗਿਆਨੀ ਹੋ ਕੇ ਸਿਰਫ ਤੇ ਸਿਰਫ ਖਾਲੀ ਭਾਂਡੇ ਵਾਂਗ ਖੜਕਣਾ ਹੀ ਜਾਣਦੇ ਹੋਵਾਂਗੇ। ਸੋ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਇਸ ਗੱਲ ਦੇ ਵੱਲ ਧਿਆਨ ਦਿੱਤਾ ਜਾਵੇ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਵੀ ਤੁਹਾਡੀ ਨਜ਼ਰ ਕਰਨਾ। ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜਦੇ ਹੁੰਦੇ ਆ, ਅੱਜ ਨਹੀਂ ਜੁੜੇ, ਖੈਰ ਤੁਹਾਡੀ ਉਡੀਕ ਬਣੀ ਰਹਿੰਦੀ ਹੈ ਪ੍ਰੋਗਰਾਮ ਦੇ ਵਿੱਚ, ਤੇ ਆਇਆ ਜ਼ਰੂਰ ਕਰੋ। ਪਿੰਦਰ ਬਰਾੜਹੁਰੀ ਪ੍ਰੋਗਰਾਮ ਚ ਬਹੁਤ ਵਾਰ ਸ਼ਾਮਲ ਹੁੰਦੇ ਆ, ਅੱਜ ਗੈਰ ਹਾਜ਼ਰ ਨੇ। ਸੋਹੀ ਸਾਹਿਬ ਤਾਂ ਪਿਛਲੇ ਕਾਫੀ ਹਫ਼ਤਿਆਂ ਤੋਂ ਗੈਰ ਹਾਜ਼ਰ ਨੇ, ਔਰ ਕੁਲਵਿੰਦਰ ਸਿੰਘ ਜਗਰਾਓ ਸਾਹਿਬ ਪਿਛਲੀ ਵਾਰ ਆਏ ਸੀ, ਬਹੁਤ ਚੰਗਾ ਲੱਗਿਆ ਸੀਗਾ। ਤੇ ਬਹੁਤ ਸਾਰੇ ਹੋਰ ਵੀ ਦੋਸਤ ਜਿਹੜੇ ਸਾਡੇ ਨਾਲ ਲਗਾਤਾਰ ਪ੍ਰੋਗਰਾਮ ਦੌਰਾਨ ਜੁੜਦੇ ਨੇ, ਹਰੀਸ਼ ਅਰੋੜਾ ਸਾਹਿਬ ਜੁੜਦੇ ਨੇ ਬਹੁਤ ਵਾਰ, ਪਰ ਬਹੁਤ ਵਾਰ ਗੈਰ ਹਾਜ਼ਰ ਵੀ ਰਹਿੰਦੇ ਨੇ। ਸੋ ਤੁਹਾਡੀ ਸਾਰਿਆਂ ਦੀ ਪ੍ਰੋਗਰਾਮ ਚ ਉਡੀਕ ਜ਼ਰੂਰ ਰਹਿੰਦੀ ਹੈ, ਤੇ ਇਸੇ ਕਰਕੇ ਅਸੀਂ ਤੁਹਾਡੀ ਜਿਹੜੀ ਗੈਰ ਹਾਜ਼ਰੀ ਆ ਉਹ ਮਹਿਸੂਸ ਕਰਦੇ ਹਾਂ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਅਗਲੇ ਸਿਲਸਿਲੇ ਵੱਲ ਵਧਣਾ, ਪਰ ਉਸ ਤੋਂ ਪਹਿਲਾਂ ਗੁਰਿੰਦਰ ਸਿੰਘ ਹੋਰਾਂ ਨੇ ਬਹੁਤ ਸੋਹਣੀ ਇੱਕ ਤਸਵੀਰ ਭੇਜ ਦਿੱਤੀ ਹੈ। ਕਿਆ ਹੀ ਬਾਤ ਹੈ, ਤੁਸੀਂ ਕਿੰਨੇ ਸੋਹਣੇ ਇਲਾਕੇ ਦੇ ਵਿੱਚ ਰਹਿੰਦੇ ਹੋ ਜਿੱਥੇ ਕੁਦਰਤ ਬੜੀ ਮਿਹਰਬਾਨ ਹੈ, ਔਰ ਇਹੋ ਜਿਹੇ ਦਿਲਕਸ਼ ਜਿਹੜੇ ਨਜ਼ਾਰੇ ਆ ਉਹ ਤੁਸੀਂ ਅਕਸਰ ਸਾਡੇ ਨਾਲ ਸਾਂਝੇ ਕਰਦੇ ਹੋ ਇਸ ਫੋਟੋ ਦੇ ਰਾਹੀਂ ਵੀ। ਇਹ ਜਿਹੜੀ ਸੜਕ ਹੈ ਦੋਵਾਂ ਆਸੇ ਪਾਸਿਆਂ ਚ ਹਰਿਆਲੀ ਫੈਲੀ ਹੋਈ ਆ, ਔਰ ਰੁੱਖਾਂ ਦਾ ਜਿਹੜਾ ਝੁਰਮਟ ਆ ਉਹ ਵੀ ਦਿਖਾਈ ਦੇ ਰਿਹਾ, ਔਰ ਇਸ ਹਰਿਆਵਲ ਨੂੰ ਤੁਸੀਂ ਮਾਣ ਰਹੇ ਹੋ ਉਸ ਸੋਹਣੇ ਮੁਲਕ ਦੇ ਵਿੱਚ ਬੈਠ ਕੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਹ ਸਾਂਝ ਪਾਉਣ ਦੇ ਲਈ। ਬਾਕੀ ਕਹਿੰਦੇ ਘਰ ਦੇ ਬਾਹਰ ਇਵਨਿੰਗ ਵਾਕ ਕਰ ਰਹੇ ਹਾਂ, ਬਹੁਤ ਵਧੀਆ ਕਹਿੰਦੇ, ਗਰਮੀ ਦਾ ਮੌਸਮ ਹੈ, ਕਿਆ ਬਾਤ ਹੈ ਜੀ। ਸੋ ਤੁਸੀਂ ਇੰਜੋਏ ਕਰੋ ਮੌਸਮ, ਤੇ ਅਸੀਂ ਤੁਹਾਡਾ ਸਾਥ ਜਿਹੜਾ ਉਹ ਇੰਜੋਏ ਕਰ ਰਹੇ ਹਾਂ ਇਸ ਵੇਲੇ ਪ੍ਰੋਗਰਾਮ ਦੇ ਵਿੱਚ। ਇੱਕ ਛੋਟਾ ਜਿਹਾ ਸੁਨੇਹਾ ਤੇ ਉਸ ਤੋਂ ਬਾਅਦ ਇੱਕ ਗੀਤ ਤੇ ਉਸ ਤੋਂ ਬਾਅਦ ਅਗਲਾ ਸਿਲਸਿਲਾ ਤਰਜ਼ੇ ਜ਼ਿੰਦਗੀ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਦੋਸਤੋ, ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ। ਕਰਮਜੀਤ ਅਨਮੋਲ ਆਪਣੇ ਆਪ ਦੇ ਵਿੱਚ ਬਹੁ ਪੱਖੀ ਕਲਾਕਾਰ ਨੇ ਔਰ ਇਹਨਾਂ ਨੂੰ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਬਹੁਤ ਵੱਖਰੇ ਵੱਖਰੇ ਕਿਰਦਾਰਾਂ ਦੇ ਵਿੱਚ ਵੀ ਵੇਖਦੇ ਹੋ ਔਰ ਬਹੁਤ ਸੋਹਣੀ ਜਿਹੜੀ ਕਾਮੇਡੀ ਆ ਉਹ ਵੀ ਕਰ ਲੈਂਦੇ ਔਰ ਬਹੁਤ ਪਿਆਰੇ ਪਿਆਰੇ ਜਿਹੜੇ ਕਿਰਦਾਰ ਆ ਉਹ ਨਿਭਾਉਂਦੇ ਆਏ ਆ ਔਰ ਤੁਸੀਂ ਦੇਖੋ ਕਿ ਆਵਾਜ਼ ਦਾ ਜਿਹੜਾ ਹੁਨਰ ਹੈ ਉਹ ਵੀ ਇਹਨਾਂ ਨੂੰ ਰੱਬੀ ਮਿਲਿਆ ਹੋਇਆ ਔਰ ਇਸ ਰੱਬੀ ਹੁਨਰ ਦੇ ਨਾਲ ਆਵਾਜ਼ ਦੇ ਰਾਹੀਂ ਵੀ ਬਹੁਤ ਪਿਆਰੇ ਜਿਹੜੇ ਗੀਤ ਹੈ ਇਹ ਵੀ ਇਹ ਆਪਣੇ ਸੁਣਨ ਵਾਲਿਆਂ ਦੀ ਝੋਲੀ ਪਾਉਂਦੇ ਰਹਿੰਦੇ ਆ। ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ। ਹਰਮਨ ਰੇਡੀ ਤੇ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਇਸ ਵੇਲੇ ਔਰ ਮੈਨੂੰ ਲੱਗਦਾ ਕਿ ਛੋਟੀ ਜਿਹੀ ਕਿਤੇ ਨਾ ਕਿਤੇ ਫੇਰ ਤਕਨੀਕੀ ਦਿੱਕਤ ਜਿਹੜੀ ਆ ਉਹ ਸਾਨੂੰ ਆਈ ਹੈ, ਪਰ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਚ ਅਗਲਾ ਜਿਹੜਾ ਸਿਲਸਿਲਾ ਆ ਉਹ ਅਸੀਂ ਤੁਹਾਡੀ ਨਜ਼ਰ ਕਰੀਏ ਔਰ ਅਗਲਾ ਸਿਲਸਿਲਾ ਹੈ ਜੀ ਤਰਜ਼ੇ ਜ਼ਿੰਦਗੀ ਔਰ ਤਰਜ਼ੇ ਜ਼ਿੰਦਗੀ ਤੋਂ ਬਾਅਦ ਵਾਪਸ ਆਉਣੇ ਆ ਬਹੁਤ ਜਲਦ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੁਸੀਂ ਸਾਡੇ ਨਾਲ ਬਣੇ ਰਹੋ ਔਰ ਆਪਣੇ ਜਿਹੜੇ ਵਿਚਾਰ ਨੇ ਆਪਣੇ ਜੋ ਵੀ ਤੁਹਾਡੇ ਸਹਿਮਤੀ ਜਾਂ ਅਸਹਿਮਤੀ ਪ੍ਰਗਟਾਉਂਦੇ ਜਿਹੜੇ ਵਿਚਾਰ ਹੈ ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ ਕਿ ਤੁਸੀਂ ਅਸਲ ਦੇ ਵਿੱਚ ਕੀ ਸੋਚਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਕਿਸ ਤਰ੍ਹਾਂ ਦਾ ਹੋ ਸਕਦਾ ਜੇਕਰ ਘਰਾਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਗਲਤ ਫਹਿਮੀਆਂ ਦੇ ਨਾਲ ਹੋਣ ਵਾਲੇ ਜਿਹੜੇ ਝਗੜੇ ਆ ਉਹ ਅੱਗੇ ਵੱਧਦੇ ਆ। ਸੋ ਲਓ ਜੀ ਕਰਦੇ ਆ ਤੁਹਾਡੀ ਨਜ਼ਰ ਤਰਜ਼ੇ।
ਦਿਸਦੀਆਂ ਕੁਝ ਹੋਰ ਵਿੱਚੋਂ ਤਲਖੀਆਂ ਕੁਝ ਹੋਰ ਨੇ, ਦਿਸਦੀਆਂ ਕੁਝ ਹੋਰ ਵਿੱਚੋਂ ਤਲਖੀਆਂ ਕੁਝ ਹੋਰ ਨੇ, ਹੋਰ ਨੇ ਕੁਝ ਸੀਰਤਾਂ ਤੇ ਸੂਰਤਾਂ ਕੁਝ ਹੋਰ ਨੇ, ਮੌਸਮਾਂ ਨੇ ਤੌਰ ਬਦਲੇ, ਮੌਸਮਾਂ ਨੇ ਤੌਰ ਬਦਲੇ, ਉਲਝਣਾਂ ਕੁਝ ਹੋਰ ਨੇ, ਪੈਂਡਿਆਂ ਦੀ ਦਿੱਖ ਉਹੀ ਮੰਜ਼ਿਲਾਂ ਕੁਝ ਹੋਰ ਨੇ, ਪੈਂਡਿਆਂ ਦੀ ਦਿੱਖ ਉਹੀ ਮੰਜ਼ਿਲਾਂ ਕੁਝ ਹੋਰ ਨੇ। ਕਿਸੇ ਸ਼ਾਇਰ ਦੀਆਂ ਨਾ ਸਤਰਾਂ ਦੇ ਨਾਲ ਅੱਜ ਦੇ ਇਸ ਸਿਲਸਿਲੇ ਦੀ ਸ਼ੁਰੂਆਤ ਕਰਦੇ ਹਾਂ ਜਿਸ ਦਾ ਨਾਮ ਹੈ ਤਰਜ਼ੇ ਜ਼ਿੰਦਗੀ। ਸੋ ਤਰਜ਼ੇ ਜ਼ਿੰਦਗੀ ਦਾ ਸਿਲਸਿਲਾ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਮੈਂ ਅਮਰਦੀਪ ਕੌਰ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤਰਜ਼ੇ ਜ਼ਿੰਦਗੀ ਚ ਹਮੇਸ਼ਾ ਵਾਂਗ ਗੱਲ ਤੁਰਦੀ ਹੈ ਜ਼ਿੰਦਗੀ ਦੀ, ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਦੀ, ਜ਼ਿੰਦਗੀ ਦੇ ਵੱਖ ਵੱਖ ਪੱਖਾਂ ਦੀ, ਪਰਿਵਾਰਾਂ ਦੀ, ਤਿੜਕਦੇ ਰਿਸ਼ਤਿਆਂ ਦੀ। ਸੋ ਅੱਜ ਦੇ ਤਰਜ਼ੇ ਜ਼ਿੰਦਗੀ ਦਾ ਇਹ ਆਖਰੀ ਪੜਾਅ ਔਰ ਇਸ ਪੜਾਅ ਦੇ ਵਿੱਚ ਅੱਜ ਅਸੀਂ ਗੱਲ ਕਰਨੀ ਹੈ ਕਿ ਘਰੇਲੂ ਝਗੜਿਆਂ ਦਾ ਦੂਸਰਿਆਂ ਦੇ ਉੱਤੇ ਅਸਰ ਕਿਵੇਂ ਹੁੰਦਾ, ਕੌਣ ਕੌਣ ਪ੍ਰਭਾਵਿਤ ਹੁੰਦਾ ਘਰੇਲੂ ਹਿੰਸਾ ਦੇ ਨਾਲ। ਪਰ ਇਸ ਤੋਂ ਪਹਿਲਾਂ ਇੱਕ ਪਿਛਲ ਝਾਤ ਅਸੀਂ ਜ਼ਰੂਰ ਮਾਰਨੀ ਚਾਹਾਂਗੇ ਕਿ ਪਿਛਲੇ ਸਿਲਸਿਲਿਆਂ ਦੇ ਵਿੱਚ ਅਸੀਂ ਸ਼ੁਰੂਆਤ ਤੋਂ ਕੀ ਗੱਲਬਾਤ ਤੁਹਾਡੇ ਨਾਲ ਕਰਦੇ ਆਏ ਹਾਂ ਔਰ ਇਸ ਗੱਲਬਾਤ ਚ ਹਮੇਸ਼ਾ ਵਾਂਗ ਮੇਰਾ ਸਾਥ ਦੇਣ ਦੇ ਲਈ ਅੱਜ ਵੀ ਸਾਡੇ ਨਾਲ ਲਾਅ ਇਨਫੋਰਸਮੈਂਟ ਆਫਿਸਰ ਮਿਸਟਰ ਤਕਦੀਰ ਸਿੰਘ ਦਿਓਲ ਹਾਜ਼ਰ ਨੇ। ਉਹਨਾਂ ਨੂੰ ਵੀ ਪ੍ਰੋਗਰਾਮ ਚ ਜੀ ਆਇਆਂ ਨੂੰ ਕਹਿੰਦੇ ਹਾਂ। ਜੀ ਦਿਓਲ ਸਾਹਿਬ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਅਮਰਦੀਪ ਜੀ, ਮੇਰੇ ਵੱਲੋਂ ਵੀ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸੁਦਿਓਲ ਸਾਹਿਬ, ਅੱਜ ਦੇ ਸਿਲਸਿਲੇ ਚ ਅਸੀਂ ਬਹੁਤ ਜ਼ਿਆਦਾ ਜਿਹੜੀ ਗੱਲ ਹੈ ਉਹ ਘਰੇਲੂ ਹਿੰਸਾ ਦੇ ਬਾਰੇ ਨਹੀਂ ਕਰਨੀ ਕਿਉਂਕਿ ਘਰੇਲੂ ਹਿੰਸਾ, ਘਰੇਲੂ ਝਗੜਿਆਂ ਦੇ ਕੀ ਕਾਰਨ ਰਹੇ ਆ ਉਹਨਾਂ ਦੇ ਬਾਰੇ ਅਸੀਂ ਕਾਫੀ ਵਿਸਥਾਰ ਦੇ ਵਿੱਚ ਪਿਛਲੇ ਸਿਲਸਿਲਿਆਂ ਦੇ ਵਿੱਚ ਗੱਲ ਕਰ ਚੁੱਕੇ ਹਾਂ ਔਰ ਕੀ ਕਾਨੂੰਨ ਕਹਿੰਦਾ ਇਹਦੇ ਬਾਰੇ ਵੀ ਗੱਲ ਹੋਈ ਆ, ਪਰ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਅਸੀਂ ਤਰਜ਼ੇ ਜ਼ਿੰਦਗੀ ਦਾ ਇਹ ਸਿਲਸਿਲਾ ਸ਼ੁਰੂ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ ਜੇਕਰ ਇੱਕ ਪਿੱਛੇ ਹੱਥ ਮਾਰਨੀ ਹੋਵੇ ਤਾਂ ਤੁਹਾਡੇ ਵੱਲੋਂ ਇਸ ਸਿਲਸਿਲੇ ਦੇ ਵਿੱਚ ਜੋ ਜੋ ਵੀ ਸਾਂਝਾ ਕੀਤਾ ਗਿਆ ਜਾਂ ਫਿਰ ਦੋਸਤਾਂ ਦੇ ਨਾਲ ਜਿਹੜੀ ਵੀ ਜਾਣਕਾਰੀ ਜਿਹੜੀ ਆ ਇਹਨਾਂ ਸਿਲਸਿਲਿਆਂ ਦੇ ਵਿੱਚ ਅਸੀਂ ਲੈ ਕੇ ਆਏ ਉਹਦੇ ਬਾਰੇ ਇੱਕ ਟਿੱਪਣੀ ਕਰਨੀ ਚਾਹੋ ਤਾਂ ਕੀ ਕਹੋਗੇ?
ਜੀ ਬਿਲਕੁਲ ਅਮਰਦੀਪ ਜੀ, ਆਪਣਾ ਜਿਹੜਾ ਇਹ ਸਫ਼ਰ ਆਪਾਂ ਸ਼ੁਰੂ ਕੀਤਾ ਸੀਗਾ, ਮੇਰੇ ਖਿਆਲ ਨਾਲ ਮੈਂ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਆਪਣੀ ਡਿਸਕਸ਼ਨਸ ਪਹਿਲੇ ਵੀ ਹੁੰਦੀਆਂ ਰਹੀਆਂ ਇਹਨਾਂ ਇਸ ਪ੍ਰੋਗਰਾਮ ਬਾਰੇ, ਤੇ ਅਸੀਂ ਹਮੇਸ਼ਾ ਇਹੀ ਸੋਚਿਆ ਸੀਗਾ ਕਿ ਆਪਣਾ ਇਹ ਸੁਨੇਹਾ ਕਿਸ ਤਰੀਕੇ ਨਾਲ ਆਪਣੇ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਦੇਈਏ। ਉਹਦੇ ਵਿੱਚੋਂ ਮੈਂ ਸ਼ੁਰੂਆਤ ਆਪਾਂ ਕੀਤੀ ਸੀਗੀ ਕਿ ਇਕਹਿਰੇ ਪਰਿਵਾਰ ਤੇ ਸਾਂਝੇ ਪਰਿਵਾਰ ਦੇ ਵਿੱਚ, ਤੇ ਉਹਦੇ ਵਿੱਚ ਆਪਾਂ ਨੂੰ ਕਈ ਦਰਸ਼ਕਾਂ ਦੇ ਸਵਾਲ ਜਵਾਬ ਵੀ ਆਏ ਤੇ ਅਸੀਂ ਉਹਨਾਂ ਦੇ ਆਨਸਰ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ। ਪਰ ਫਿਰ ਵੀ ਮੈਂ ਇੱਕ ਗੱਲ ਕਹਾਂਗਾ ਕਿ ਜਦੋਂ ਕੋਈ ਵੀ ਪਰਿਵਾਰ ਜਿਹੜਾ ਹੁੰਦਾ, ਸਾਂਝਾ ਪਰਿਵਾਰ ਤੇ ਇਕਹਿਰਾ ਪਰਿਵਾਰ, ਉਹਨਾਂ ਦਾ ਜਿਹੜੇ ਸਰਕਮਸਟਾਂਸਿਸ ਹੁੰਦੇ ਆ ਉਹ ਹਰ ਪਰਿਵਾਰ ਦੇ ਡਿਫਰੈਂਟ ਹੁੰਦੇ ਆ। ਅਸੀਂ ਕਦੀ ਵੀ ਇਹ ਨਹੀਂ ਕਹਿ ਸਕਦੇ ਕਿ ਜੋ ਅਸੀਂ ਅੱਜ ਡਿਸਕਸ ਕਰ ਰਹੇ ਹਾਂ ਇਹ ਸਾਰਿਆਂ ਤੇ ਲਾਗੂ ਹੁੰਦਾ। ਮੇ ਵੀ ਕੁਛ ਚੀਜ਼ਾਂ ਜਿਹੜੀਆਂ ਅਸੀਂ ਅੱਜ ਡਿਸਕਸ ਕਰ ਰਹੇ ਹਾਂ ਉਹ ਕਿਸੇ ਤੇ ਲਾਗੂ ਹੋਣ ਕਿਸੇ ਤੇ ਨਾ ਹੋਣ, ਪਰ ਸਾਡੀ ਇੱਕ ਸਾਂਝੀ ਕੋਸ਼ਿਸ਼ ਇਹੀ ਸੀਗੀ ਕਿ ਆਪਾਂ ਇੱਕ ਸੁਨੇਹਾ ਦੇ ਸਕੀਏ ਕਿ ਪਿਆਰ ਇਤਬਾਰ ਤੇ ਵਿਸ਼ਵਾਸ ਦਾ ਜਿਹੜਾ ਰਿਸ਼ਤਾ ਆ ਉਹ ਪਰਿਵਾਰਾਂ ਤੋਂ ਸ਼ੁਰੂ ਹੁੰਦਾ। ਸਾਂਝੇ ਪਰਿਵਾਰ ਇਕਹਿਰੇ ਪਰਿਵਾਰ ਤੋਂ ਸ਼ੁਰੂ ਹੋ ਕੇ ਫਿਰ ਆਪਾਂ ਗੱਲ ਕੀਤੀ ਸੀ ਪ੍ਰਵਾਸ ਦੀ। ਪ੍ਰਵਾਸ ਦੇ ਵਿੱਚ ਆਪਣਾ ਇੱਕ ਗੱਲ ਜ਼ਰੂਰ ਮੈਂ ਉਹਦੇ ਵਿੱਚ ਬਹੁਤ ਜ਼ੋਰ ਦੇ ਕੇ ਆਖੀ ਸੀ ਕਿ ਜਦੋਂ ਅਸੀਂ ਪ੍ਰਵਾਸ ਕਰਕੇ ਆਪਣੇ ਪਰਿਵਾਰ ਨੂੰ ਛੱਡ ਕੇ ਆਉਂਦੇ ਹਾਂ ਦੂਸਰੇ ਮੁਲਕ ਦੇ ਵਿੱਚ, ਉਦੋਂ ਸਾਡੇ ਉੱਤੇ ਸਾਡੇ ਜਜ਼ਬਾਤ ਹਾਵੀ ਹੋ ਜਾਂਦੇ ਆ ਸਾਡੇ ਡਿਸੀਜਨਸ ਦੇ ਉੱਤੇ, ਤੇ ਉਹਨਾਂ ਡਿਸੀਜਨਸ ਦੇ ਜਦੋਂ ਜਜ਼ਬਾਤ ਹਾਵੀ ਹੋ ਜਾਂਦੇ ਆ ਉਹਦੇ ਵਿੱਚ ਸਾਡੇ ਤੋਂ ਅਣਗਹਿਲਪੁਣੇ ਦੇ ਵਿੱਚ ਕੁਛ ਗਲਤੀਆਂ ਹੁੰਦੀਆਂ ਕਿ ਜਦੋਂ ਸਾਡਾ ਕੋਈ ਨਿਸ਼ਚਾ ਬਣਦਾ ਆ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਇੱਕ ਬੈਲੈਂਸ ਬਣਾ ਕੇ ਰੱਖਣਾ ਕਿ ਸਾਡਾ ਪਰਿਵਾਰ ਜਿਹੜਾ ਓਵਰਸੀਜ਼ ਬੈਠਾ ਆ ਜਾਂ ਸਾਡਾ ਪਰਿਵਾਰ ਇੱਥੇ ਨਵਾਂ ਬਣਿਆ ਕਿ ਅਸੀਂ ਉਹਨਾਂ ਦੋਨਾਂ ਨੂੰ ਕਿੱਦਾਂ ਖੁਸ਼ ਰੱਖ ਸਕਦੇ, ਤੇ ਉਹਨਾਂ ਛੋਟੀਆਂ ਛੋਟੀਆਂ ਅਣਗਹਿਲੀ ਵਿੱਚ ਹੋਈਆਂ ਗਲਤੀਆਂ ਦੇ ਵਿੱਚੋਂ ਇਹ ਜਿਹੜਾ ਆਪਾਂ ਵਰਡ ਡਿਸਕਸ ਕੀਤਾ ਪਿਛਲੇ ਦੋ ਪ੍ਰੋਗਰਾਮਾਂ ਦੇ ਵਿੱਚ ਫੈਮਿਲੀ ਵਾਇਲੈਂਸ ਉਪਜ ਕੇ ਸਾਹਮਣੇ ਆਇਆ, ਕਿਉਂਕਿ ਜਿਹੜਾ ਫੈਮਿਲੀ ਵਾਇਲੈਂਸ ਦਾ ਨਾਮ ਹੈ ਉਹ ਇਹੀ ਆ ਕਿ ਮਿਸਅੰਡਰਸਟੈਂਡਿੰਗ। ਜਦੋਂ ਕੋਈ ਵੀ ਪਰਿਵਾਰ ਆ ਉਹਦੇ ਵਿੱਚ ਜਿਹੜੇ ਮੇਨ ਦੋ ਹਿੱਸੇ ਹੁੰਦੇ ਆ ਆਦਮੀ ਔਰਤ, ਉਹ ਦੋਨੋਂ ਅਗਰ ਇਕੱਠੇ ਉਹਨਾਂ ਦੀ ਅੰਡਰਸਟੈਂਡਿੰਗ ਨਹੀਂ ਬਣਦੀ ਕਿਤੇ ਨਾ ਕਿਤੇ ਛੋਟੀਆਂ ਗੱਲਾਂ ਦੇ ਉੱਤੇ ਮਿਸਅੰਡਰਸਟੈਂਡਿੰਗ ਹੋਣੀ ਸ਼ੁਰੂ ਹੋ ਜਾਂਦੀ ਆ, ਉੱਥੋਂ ਹੀ ਫੈਮਿਲੀ ਵਾਇਲੈਂਸ ਅੱਗੇ ਸ਼ੁਰੂ ਹੁੰਦਾ। ਤੇ ਉਹਦੇ ਵਿੱਚ ਅਸੀਂ ਆਪਾਂ ਗੱਲ ਕੀਤੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ ਕਾਨੂੰਨ ਦੇ ਬਾਰੇ ਕਿ ਕਿਸ ਤਰ੍ਹਾਂ ਕਾਨੂੰਨ ਇੱਥੇ ਤੋੜਨ ਲਈ ਨਹੀਂ ਬਣਿਆ, ਉਹ ਜੋੜਨ ਲਈ ਹੀ ਬਣਿਆ ਆ। ਪਰ ਇਹ ਆ ਕਿ ਹਰ ਪੁਲਿਸ ਆਫਿਸਰ ਜਿਹੜਾ ਆ ਜਦੋਂ ਕੋਈ ਵੀ ਜੋਬ ਤੇ ਜਾਂਦਾ ਉਸ ਹਰ ਜੋਬ ਦੀ ਡਿਫਰੈਂਟ ਅਸੈਸਮੈਂਟ ਹੁੰਦੀ ਹੈ, ਡਿਫਰੈਂਟ ਲੈਵਲ ਦੇ ਉੱਤੇ ਹਰ ਇਨਸਾਨ ਦੇ ਰਿਸ਼ਤੇ ਨੂੰ ਦੇਖਿਆ ਜਾਂਦਾ। ਆਪਾਂ ਓਵਰਆਲ ਇਹ ਕਹਿ ਸਕਦੇ ਹਾਂ ਕਿ ਜਦੋਂ ਵੀ ਕਾਨੂੰਨ ਜਿਹੜਾ ਆ ਇੱਥੇ ਜੋ ਵੀ ਕਾਨੂੰਨ ਜਦੋਂ ਵੀ ਕਿਸੇ ਵੀ ਇੰਟਰਸੈਪਟ ਕਰਦੇ ਨੇ ਉਹ ਉਹਨਾਂ ਦੀ ਹੈਲਪ ਕਰਨ ਲਈ ਕਰਦੇ ਨੇ, ਹੋਰ ਜ਼ਿਆਦਾ ਤਕਲੀਫ ਦੇਣ ਲਈ ਕਦੀ ਨਹੀਂ ਹੋਣਗੇ। ਤੇ ਉਸ ਤੋਂ ਬਾਅਦ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਿਛਲੀ ਵਾਰੀ ਘਰੇਲੂ ਹਿੰਸਾ ਦੇ ਬਾਰੇ ਗੱਲ ਕੀਤੀ ਸੀ ਉਹਦੇ ਵਿੱਚ ਆਪਾਂ ਬਜ਼ੁਰਗਾਂ ਬਾਰੇ ਵੀ ਗੱਲ ਕੀਤੀ ਸੀਗੀ ਤੇ ਬੱਚਿਆਂ ਦੇ ਉੱਤੇ ਅਸਰ ਬਾਰੇ ਵੀ ਗੱਲ ਕੀਤੀ ਸੀ। ਉਸੀ ਚੀਜ਼ ਨੂੰ ਐਸ ਕਿ ਆਪਾਂ ਇਸ ਦੇ ਵਿੱਚ ਅੱਗੇ ਤੋਰਾਂਗੇ ਕਿ ਬਜ਼ੁਰਗ ਤੇ ਬੱਚਿਆਂ ਦੇ ਉੱਤੇ ਜਿਹੜੀ ਸਾਡੀ ਪਿਛਲੀ ਪੀੜ੍ਹੀ ਆ ਤੇ ਸਾਡੀ ਇਹ ਪੀੜ੍ਹੀ ਆ ਉਹਦੇ ਤੇ ਇਹਨਾਂ ਸਾਡੇ ਝਗੜਿਆਂ ਦਾ ਕੀ ਅਸਰ। ਜੀ
ਬਿਲਕੁਲ। ਸੋ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਇਹ ਗੱਲ ਕਰਨੀ ਜਿਹੜੀ ਆ ਉਹ ਜ਼ਰੂਰੀ ਵੀ ਆ ਕਿਉਂਕਿ ਅੱਜ ਅਸੀਂ ਤਰਜ਼ੇ ਜ਼ਿੰਦਗੀ ਦੇ ਆਖਰੀ ਪੜਾਅ ਚ ਪਹੁੰਚੇ ਆ ਔਰ ਇਸ ਆਖਰੀ ਪੜਾਅ ਦੇ ਵਿੱਚ ਅਸੀਂ ਉਹਨਾਂ ਗੱਲਾਂ ਨੂੰ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗੇ ਜਿਹੜੀਆਂ ਗੱਲਾਂ ਦੇ ਜਿਹੜੇ ਜਵਾਬ ਆ ਉਹ ਅਸੀਂ ਆਪਣੇ ਸੁਣਨ ਵਾਲਿਆਂ ਤੋਂ ਆਪਣੇ ਦੇਖਣ ਵਾਲੇ ਦਰਸ਼ਕਾਂ ਤੋਂ ਵੀ ਲੈਣਾ ਚਾਹਾਂਗੇ ਕਿਉਂਕਿ ਜਦੋਂ ਅਸੀਂ ਦੂਸਰਿਆਂ ਦੇ ਉੱਤੇ ਅਸਰ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਸਾਡੇ ਨਾਲ ਜੁੜੇ ਹੋਏ ਉਹ ਲੋਕ ਜਿਹੜੇ ਆ ਉਹ ਪ੍ਰਭਾਵਿਤ ਹੁੰਦੇ ਆ ਜਿਹੜੇ ਸਿੱਧੇ ਤੌਰ ਤੇ ਸਾਡੀ ਜ਼ਿੰਦਗੀ ਦਾ ਹਿੱਸਾ ਨੇ। ਸੋ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਸਾਡੇ ਬੱਚੇ, ਸਾਡੀ ਜ਼ਿੰਦਗੀ ਦਾ ਹਿੱਸਾ ਨੇ ਸਾਡੇ ਮਾਪੇ। ਸੋ ਇਹ ਦੋਵੇਂ ਪੀੜ੍ਹੀਆਂ ਜਿਹੜੀਆਂ ਉਹ ਪ੍ਰਭਾਵਿਤ ਹੁੰਦੀਆਂ ਨੇ, ਯਾਨੀ ਕਿ ਜੇ ਦੋਵੇਂ ਪੀੜ੍ਹੀਆਂ ਪ੍ਰਭਾਵਿਤ ਹੁੰਦੀਆਂ ਨੇ ਤਾਂ ਇਹਦਾ ਭਾਵ ਇਹ ਹੈ ਕਿ ਇਸ ਦੇ ਨਾਲ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ ਉਹ ਵੀ ਪ੍ਰਭਾਵਿਤ ਹੋ ਰਿਹਾ ਕਿਸੇ ਨਾ ਕਿਸੇ ਤਰ੍ਹਾਂ। ਸੋ ਪਹਿਲਾਂ ਗੱਲ ਕਰਦੇ ਆ ਦਿਓਲ ਸਾਹਿਬ ਕਿ ਬੱਚਿਆਂ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਹੁੰਦਾ ਜਦੋਂ ਘਰ ਦੇ ਵਿੱਚ ਛੋਟੀਆਂ ਮੋਟੀਆਂ ਗਲਤ ਫਹਿਮੀਆਂ ਤੋਂ ਬਾਅਦ ਰੂਪ ਜਿਹੜਾ ਉਹ ਝਗੜੇ ਦਾ ਧਾਰਨ ਹੋ ਜਾਂਦਾ, ਪਰਿਵਾਰ ਦੇ ਵਿੱਚ ਝਗੜਾ ਵੱਡਾ ਹੋ ਜਾਂਦਾ ਔਰ ਉਸ ਦਾ ਸਿੱਧੇ ਤੌਰ ਦੇ ਉੱਤੇ ਜਿਹੜਾ ਅਸਰ ਹੈ ਉਹ ਬੱਚੇ ਕਿਵੇਂ ਕਬੂਲ ਕਰਦੇ ਆ।
ਜੀ ਬੱਚਿਆਂ ਤੇ ਅਮਰਦੀਪ ਜੀ ਮੈਂ ਸ਼ੁਰੂਆਤ ਜੋ ਮੇਰਾ ਐਕਸਪੀਰੀਅੰਸ ਆ ਜੋਬ ਦੇ ਵਿੱਚ ਮੈਂ ਦੇਖਿਆ ਆ ਤੇ ਉਹਦੇ ਵਿੱਚ ਮੈਂ ਸ਼ੁਰੂਆਤ ਕਰੂੰਗਾ ਕਿ ਜਦੋਂ ਛੋਟੇ ਛੋਟੇ ਝਗੜੇ ਸ਼ੁਰੂ ਹੁੰਦੇ ਆ ਘਰਾਂ ਦੇ ਵਿੱਚ, ਆਪਾਂ ਇੱਕ ਦੂਸਰੇ ਦੇ ਨਾਲ ਉੱਚੀ ਬੋਲਣਾ ਸ਼ੁਰੂ ਕਰਦੇ ਆ, ਕੋਈ ਵੀ ਬੱਚਾ ਆ ਬੱਚੇ ਦੀ ਉਮਰ ਦੇ ਉੱਤੇ ਡਿਪੈਂਡ ਕਰਦਾ ਕਿ ਉਹ ਕਿੰਨੇ ਸਾਲਾਂ ਦਾ ਆ, ਪਰ ਕੋਈ ਵੀ ਬੱਚਾ ਜਦੋਂ ਇੱਕ ਉੱਚੀ ਆਵਾਜ਼ ਸੁਣਦਾ ਉਹਦੇ ਅੰਦਰ ਇੱਕ ਸਹਿਮ ਪੈਦਾ ਹੁੰਦਾ, ਇੱਕ ਡਰ ਪੈਦਾ ਹੁੰਦਾ, ਉਹ ਜਦੋਂ ਆਪਣੇ ਪੇਰੈਂਟਸ ਵੱਲ ਦੇਖਦਾ ਕਿ ਇਹ ਇੰਨੀ ਉੱਚੀ ਇੱਕ ਦੂਜੇ ਨੂੰ ਕਿਉਂ ਬੋਲ ਰਹੇ ਆ, ਉਹਨੂੰ ਇਨਫੋਰਮੇਸ਼ਨ ਪ੍ਰੋਸੈਸ ਕਰਨ ਨੂੰ ਉਹਦੇ ਮਾਈਂਡ ਨੂੰ ਥੋੜਾ ਜਿਹਾ ਟਾਈਮ ਲੱਗਦਾ, ਪਰ ਜਦੋਂ ਇੱਕ ਬਿਹੇਵੀਅਰ ਇੱਕ ਰਿਪੀਟਿਡ ਬਿਹੇਵੀਅਰ ਐਵਰੀ ਵੀਕ ਜਾਂ ਐਵਰੀ ਡੇ ਦੇਖਣ ਲੱਗ ਪੈਂਦਾ ਤਾਂ ਉਹਦਾ ਅਸਰ ਉਹਦੇ ਤੇ ਉਹ ਕਿਸ ਤਰ੍ਹਾਂ ਦੁਨੀਆਂ ਬਾਹਰਲੀ ਦੁਨੀਆਂ ਦੇ ਲੋਕਾਂ ਨਾਲ ਡੀਲ ਕਰਦਾ ਉਹਦੇ ਉੱਤੇ ਦੇਖਣ ਲੱਗ ਪੈਂਦਾ, ਕਿਉਂਕਿ ਉਹਨੂੰ ਘਰ ਦੇ ਵਿੱਚ ਜੇ ਉੱਚੀ ਬੋਲਦੇ ਆ ਉਹਨੂੰ ਇਸ ਤਰ੍ਹਾਂ ਹੈ ਨੀ ਕਿ ਹਾਂ ਵੀ ਇਹ ਉੱਚੀ ਕਿਉਂ ਬੋਲ ਰਹੇ ਨਾ ਕੀ ਆ, ਉਹਨੂੰ ਇਹ ਲੱਗਣ ਲੱਗ ਪੈਂਦਾ ਕਿ ਇਹ ਇੱਕ ਬਿਹੇਵੀਅਰ ਬਾਪ ਇੱਦਾਂ ਬਿਹੇਵ ਕਰਦੇ ਤੇ ਮੈਂ ਵੀ ਇਸੇ ਤਰੀਕੇ ਕਿ ਉਹ ਪ੍ਰਾਊਡ ਫੀਲ ਕਰਦਾ ਉਸ ਬਿਹੇਵੀਅਰ ਦੇ ਵਿੱਚ, ਕਿਉਂਕਿ ਉਹਨੂੰ ਏਦਾਂ ਲੱਗਦਾ ਕਿ ਮੇਰੇ ਮਾਂ ਬਾਪ ਜੋ ਕਰ ਰਹੇ ਆ ਉਹ ਸਹੀ ਕਰ ਰਹੇ ਆ, ਕਿਉਂਕਿ ਉਹਨਾਂ ਤੋਂ ਇਲਾਵਾ ਤਾਂ ਉਹ ਕਿਸੇ ਨੂੰ ਵਿਸ਼ਵਾਸ ਕਰ ਹੀ ਨਹੀਂ ਸਕਦਾ। ਫਿਰ ਜਦੋਂ ਉਹ ਆਪਣੇ ਫਰੈਂਡਸ ਦੇ ਨਾਲ ਜਾਂ ਬਾਹਰ ਕੋਈ, ਜਿਸ ਤਰ੍ਹਾਂ ਹੁਣ ਇੱਕ ਆਪਾਂ ਕਾਮਨ ਐਗਜ਼ਾਮਪਲ ਲੈਂਦੇ ਹਾਂ ਕਿ ਇੱਕ ਆਦਮੀ ਇੱਕ ਔਰਤ ਨਾਲ ਜਦੋਂ ਉੱਚੀ ਬੋਲਦਾ ਤੇ ਜਿਹੜਾ ਬੱਚਿਆਂ ਦੇ ਉੱਤੇ ਅਸਰ ਹੁੰਦਾ, ਉਹਦੇ ਵਿੱਚ ਇੱਕ ਬਾਹਰ ਬੱਚਾ ਜਾ ਕੇ ਵੀ ਦੂਸਰੇ ਮਤਲਬ ਬੱਚੀਆਂ ਨੂੰ ਜਾਂ ਔਰਤਾਂ ਨੂੰ ਜਾਂ ਗਰਲਸ ਨੂੰ ਉਸ ਤਰੀਕੇ ਨਾਲ ਹੀ ਡੀਲ ਕਰੂਗਾ। ਉਹਨੂੰ ਇਸ ਤਰ੍ਹਾਂ ਲੱਗੂਗਾ ਕਿ ਜੇ ਮੇਰਾ ਫਾਦਰ ਮੇਰੀ ਮਦਰ ਨੂੰ ਏਦਾਂ ਬੋਲ ਸਕਦਾ ਤੇ ਮੈਂ ਹੋਰ ਕਿਸੇ ਫੀਮੇਲ ਨੂੰ ਜਾਂ ਗਰਲਸ ਨੂੰ ਇਸ ਤਰੀਕੇ ਨਾਲ ਕਿਉਂ ਨਹੀਂ ਬੋਲ ਸਕਦਾ
ਜੀ।
ਤੇ ਦੂਸਰਾ ਉਹਨਾਂ ਦੇ ਉੱਤੇ ਪੈਂਦਾ ਆ ਉਹਨਾਂ ਦੀ ਪੜ੍ਹਾਈ ਦੇ ਉੱਤੇ, ਉਹਨਾਂ ਦੇ ਵਿੱਚ ਸਟ੍ਰੈਸ ਲੈਵਲ ਵੱਧ ਜਾਂਦਾ, ਸਕੂਲਾਂ ਦੇ ਵਿੱਚ ਉਹਨਾਂ ਦਾ ਡਿਸਟ੍ਰੈਕਸ਼ਨ ਹੁੰਦੀ, ਉਹਨਾਂ ਨੂੰ ਧਿਆਨ ਬਹੁਤ ਘੱਟ ਲੱਗਦਾ ਪੜ੍ਹਾਈ ਦੇ ਵਿੱਚ, ਉਹਨਾਂ ਦੇ ਮਨਾਂ ਦੇ ਵਿੱਚ ਹਮੇਸ਼ਾ ਇਹੀ ਗੱਲ ਚੱਲਦੀ ਰਹਿੰਦੀ ਆ ਕਿ ਮੇਰੇ ਮਾਂ ਬਾਪ ਕਿਉਂ ਲੜ ਰਹੇ ਸੀਗੇ। ਹੁਣ ਜੇ ਤਾਂ ਉਹਨੇ ਸਿਰਫ ਵਰਬਲ ਦੇਖਿਆ ਹੋਵੇ ਕਿ ਹਾਂ ਬਈ ਸਿਰਫ ਮੂੰਹ ਜ਼ਬਾਨੀ ਲੜਦੇ ਆ, ਉਹ ਡਿਫਰੈਂਟ ਆ, ਉਹਦਾ ਅਸਰ ਡਿਫਰੈਂਟ ਤਰੀਕੇ ਨਾਲ ਹੁੰਦਾ। ਪਰ ਜੇ ਉਹਨਾਂ ਦੇ ਵਿੱਚ ਹੱਥੋਂ ਪਾਈ ਹੁੰਦੀ ਆ, ਉਹਦਾ ਮਾਨਸਿਕ ਤੌਰ ਤੇ ਬੱਚੇ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੁੰਦਾ ਤੇ ਉਹ ਬੱਚਾ ਕਈ ਵਾਰੀ ਬਾਹਰ ਕਿਸੇ ਨਾਲ ਗੱਲ ਵੀ ਕਰ ਸਕਦਾ ਤੇ ਉਹ ਇੰਨਾ ਘੁੱਟ ਜਾਂਦਾ ਆ ਕਿ ਉਹਨੂੰ ਬਾਹਰ ਜਾ ਕੇ ਆਪਣੇ ਇੰਪ੍ਰੈਸ਼ਨਸ ਨੂੰ ਬਾਹਰ ਕੱਢਣਾ ਹੀ ਮੁਸ਼ਕਿਲ ਹੋ ਜਾਂਦਾ ਤੇ ਉਹ ਹਰ ਫੀਲਡ ਦੇ ਵਿੱਚ, ਪੜ੍ਹਾਈ ਤੋਂ ਲੈ ਕੇ ਹਰ ਫੀਲਡ ਦੇ ਵਿੱਚ ਪਿੱਛੇ ਰਹਿਣ ਲੱਗ ਪੈਂਦਾ
ਜੀ। ਸੋ ਕਿਸੇ ਨਾ ਕਿਸੇ ਤਰ੍ਹਾਂ ਦੇਖਣ ਦੇ ਵਿੱਚ ਇਹ ਆਉਂਦਾ ਕਿ ਇਹੋ ਜਿਹੇ ਮਾਹੌਲ ਦਾ ਜਿਹੜਾ ਅਸਰ ਹੈ ਉਹ ਬੱਚਿਆਂ ਦੇ ਉੱਤੇ ਸਿੱਧਾ ਹੁੰਦਾ ਔਰ ਮਾਨਸਿਕ ਤਣਾਅ ਦਾ ਜਿਹੜਾ ਸ਼ਿਕਾਰ ਹੈ ਇਹੋ ਜਿਹੇ ਬੱਚੇ ਜਿਹੜੇ ਆ ਉਹ ਆਮ ਤੌਰ ਤੇ ਪਾਏ ਜਾਂਦੇ ਆ, ਕਿਉਂਕਿ ਜ਼ਿਆਦਾਤਰ ਜਿਵੇਂ ਤੁਸੀਂ ਵੀ ਦੱਸਿਆ ਇੱਕ ਸਹਿਮ ਜਿਹੜਾ ਉਹ ਤਾਂ ਹਮੇਸ਼ਾ ਉਹਨਾਂ ਦੇ ਅੰਦਰ ਹੁੰਦਾ, ਪਰ ਇਹੋ ਜਿਹੀ ਗੱਲ ਜਿਹੜੀ ਆ ਉਹ ਆਪਣੇ ਆਲੇ ਦੁਆਲੇ ਦੇ ਵਿੱਚ ਵੀ ਸਾਂਝੀ ਕਰਨ ਤੋਂ ਉਹ ਕਤਰਾਉਂਦਾ। ਸੋ ਇੱਕ ਤਰ੍ਹਾਂ ਦੇ ਨਾਲ ਇੱਕ ਤਣਾਅ ਜਿਹੜਾ ਆ ਉਹ ਹਮੇਸ਼ਾ ਇਹੋ ਜਿਹੇ ਬੱਚੇ ਦੇ ਉੱਤੇ ਬਣਿਆ ਰਹਿੰਦਾ, ਜਿਸ ਕਰਕੇ ਅੰਦਰ ਇੱਕ ਕੌਨਫੀਡੈਂਸ ਜਿਹੜਾ ਆ ਉਹ ਵੀ ਨਹੀਂ ਡਿਵੈਲਪ ਹੋ ਪਾਉਂਦਾ। ਸੋ ਸਿੱਧੇ ਤੌਰ ਤੇ ਇਹ ਅਸੀਂ ਮੰਨਦੇ ਹਾਂ ਕਿ ਬੱਚਿਆਂ ਦੇ ਉੱਤੇ ਜਿਹੜਾ ਪਰਿਵਾਰਕ ਝਗੜੇ ਦਾ ਜਿਹੜਾ ਅਸਰ ਹੈ ਉਹ ਪੈਂਦਾ ਔਰ ਉਸ ਦਾ ਜਿਹੜਾ ਅਸਰ ਹੈ ਪਹਿਲੀ ਸਟੇਜ ਦੇ ਉੱਤੇ ਸ਼ਾਇਦ ਓਨਾ ਜ਼ਿਆਦਾ ਉੱਭਰ ਕੇ ਸਾਹਮਣੇ ਨਾ ਆਵੇ, ਪਰ ਜਦੋਂ ਬੱਚੇ ਉਹ ਜਵਾਨ ਹੁੰਦੇ ਆ ਜਾਂ ਜਦੋਂ ਉਹ ਆਪੋ ਆਪਣੇ ਖੇਤਰ ਦੇ ਵਿੱਚ ਜਾਣਾ ਚਾਹੁੰਦੇ ਆ, ਯਾਨੀ ਕਿ ਜਦੋਂ ਉਹ ਪੜ੍ਹ ਲਿਖ ਕੇ ਕਿਸੇ ਹੋਰ ਖੇਤਰ ਦੇ ਵਿੱਚ ਜਾਂਦੇ ਆ, ਤਾਂ ਉੱਥੇ ਜ਼ਰੂਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਜਿਹੜਾ ਇੱਕ ਦਬਾਅ, ਉਹ ਜਿਹੜਾ ਇੱਕ ਸਟ੍ਰੈਸ, ਉਹ ਜਿਹੜਾ ਤਣਾਅ ਜਿਹੜਾ ਆ ਉਹ ਜ਼ਰੂਰ ਦਿਖਾਈ ਦਿੰਦਾ ਆ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਇਨਸਿਕਿਉਰਿਟੀਜ਼ ਆ ਉਹ ਕਿੱਥੇ ਦਿਖਾਈ ਦਿੰਦੀਆਂ ਆ, ਉਹ ਅਸੁਰੱਖਿਅਤ ਜਿਹੜੀਆਂ ਭਾਵਨਾਵਾਂ ਆ ਉਹ ਜ਼ਰੂਰ ਕਿਤੇ ਨਾ ਕਿਤੇ ਦਿਖਾਈ ਦਿੰਦੀਆਂ ਆ। ਸੋ ਇਸੇ ਕਾਰਨ ਇੱਕ ਜਿਹੜਾ ਹੋਰ ਮੈਂ ਸਵਾਲ ਤੁਹਾਡੇ ਨਾਲ ਇੱਥੇ ਨਾਲ ਲੱਗਦਾ ਕਰਨਾ ਚਾਹਾਂਗੀ, ਬਹੁਤ ਸਾਰੇ ਜਿਹੜੇ ਬੱਚੇ ਆ ਉਹ ਡਰੱਗ ਦੇ ਸ਼ਿਕਾਰ ਹੁੰਦੇ ਆ, ਕਈ ਵਾਰ ਉਹ ਆਪਣੀ ਉਸੇ ਅਸੁਰੱਖਿਅਤ ਭਾਵਨਾ ਨੂੰ ਦਬਾਉਣ ਦੀ ਕੋਸ਼ਿਸ਼ ਦੇ ਵਿੱਚ ਇਹੋ ਜਿਹਾ ਰਸਤਾ ਵੀ ਅਖਤਿਆਰ ਕਰਦੇ ਆ। ਕਿ ਇਸ ਦੇਸ਼ ਦੇ ਵਿੱਚ ਵੀ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਜਿਹੜਾ ਬੱਚੇ ਦੇ ਉੱਤੇ ਅਸਰ ਹੋ ਸਕਦਾ?
ਜੀ ਬਿਲਕੁਲ, ਜਿਹੜਾ ਡਰੱਗ ਹੈ ਨਾ, ਕੋਈ ਵੀ ਨਸ਼ਾ ਆ, ਚਾਹੇ ਉਹਦੇ ਵਿੱਚ ਸ਼ਰਾਬ ਆ ਜਾਵੇ, ਚਾਹੇ ਕੋਈ ਕਿਸੇ ਤਰੀਕੇ ਦਾ ਵੀ ਨਸ਼ਾ ਆ, ਉਹ ਨਸ਼ਾ ਸਾਨੂੰ ਮਾਨਸਿਕ ਤੌਰ ਤੇ ਇੱਕ ਕੁਇਕ ਸਟ੍ਰੈਸ ਰਿਲੀਫ ਕਰਦਾ ਸਾਡੀ। ਜਦੋਂ ਬੱਚੇ ਇਸ ਤਰ੍ਹਾਂ ਦੇ ਤਣਾਅ ਤੋਂ ਆਪਣੇ ਪਰ ਨਿਕਲਦੇ ਨੇ, ਉਹ ਉਹਨਾਂ ਜਦੋਂ ਬਾਹਰ ਜਾਂਦੇ ਨੇ ਸਕੂਲਾਂ ਦੇ ਵਿੱਚ, ਉੱਥੇ ਇਹ ਨਹੀਂ ਹੈ ਕਿ ਇਕੱਲੇ ਉਹੀ ਉਸ ਤਣਾਅ ਤੋਂ ਨਿਕਲ ਰਹੇ ਨੇ, ਕਈ ਵਾਰੀ ਉਹਨਾਂ ਦਾ ਵਾਸਤਾ ਉਹਨਾਂ ਬੱਚਿਆਂ ਨਾਲ ਪੈ ਜਾਂਦਾ ਜਿਹੜੇ ਆਲਰੇਡੀ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਝਗੜੇ ਹੋ ਰਹੇ ਹੁੰਦੇ ਨੇ। ਉਹ ਸੇਮ ਬਿਹੇਵੀਅਰ ਜਦੋਂ ਰਲ ਜਾਂਦਾ ਆ ਤੇ ਇਕੱਠੇ ਹੋ ਕੇ ਉਹ ਦੂਸਰੇ ਜਿਹੜੇ ਇੱਕ ਰਸਤੇ ਨੂੰ ਤੁਰ ਪੈਂਦੇ ਨੇ, ਜਿਸ ਰਸਤੇ ਦਾ ਕੋਈ ਵੀ ਵਧੀਆ ਅੰਤ ਨਹੀਂ ਹੁੰਦਾ ਕਦੀ ਵੀ, ਉਹਨਾਂ ਨੂੰ ਡਰੱਗ ਲੈਣੀ ਇੱਕ ਰਿਲੀਫ ਮਿਲਦਾ, ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਮੇਰੀ ਸਾਰੀ ਸਟ੍ਰੈਸ ਰਿਲੀਜ਼ ਹੋ ਗਈ, ਕਿ ਮੈਨੂੰ ਦੁਨੀਆਂ ਦੇ ਵਿੱਚ ਹੁਣ ਕਿਸੇ ਤੋਂ ਡਰ ਨਹੀਂ ਲੱਗਦਾ, ਜੇ ਕੋਈ ਮੈਨੂੰ ਉੱਚੀ ਬੋਲਦਾ ਤਾਂ ਮੈਨੂੰ ਉਹਦੀ ਵੀ ਕੋਈ ਪਰਵਾਹ ਨਹੀਂ ਹੈ, ਤੇ ਉਹ ਕਿਸੇ ਦੀ ਵੀ ਕੇਅਰ ਨਹੀਂ ਕਰਦੇ। ਇਸ ਤਰ੍ਹਾਂ ਉਹਨਾਂ ਦਾ ਬਿਹੇਵੀਅਰ ਡਿਵੈਲਪ ਹੁੰਦਾ ਹੁੰਦਾ ਕਈ ਬੱਚਿਆਂ ਦਾ ਵੱਲ ਨੂੰ ਐਜ਼ ਏ ਕ੍ਰਿਮੀਨੈਲਿਟੀ ਟਾਈਪ ਬਿਹੇਵੀਅਰ ਬਣਨ ਲੱਗ ਪੈਂਦਾ, ਜਿੱਥੇ ਉਹ ਐਕਸਪੈਕਟ ਕਿਸੇ ਦੀ ਵੀ ਪਰਵਾਹ ਕੀਤੇ ਬਿਨਾਂ ਕੋਈ ਵੀ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਆ, ਤੇ ਇਹਨਾਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਫਿਰ ਜਿਹੜੇ ਵੱਡੇ ਕ੍ਰਿਮੀਨਲ ਗੈਂਗਸ ਨੇ ਉਹ ਟਾਰਗੇਟ ਕਰਦੇ ਨੇ, ਉਹ ਲੋਕ ਰੱਖਦੇ ਨੇ ਕਿ ਹਾਂ ਵੀ ਇਸ ਤਰ੍ਹਾਂ ਦੇ ਬੱਚੇ ਕਿਹੜੇ ਵਲਨਰੇਬਲ ਨੇ ਜਿਹੜੇ ਕਮਿਊਨਿਟੀ ਦੇ ਵਿੱਚ ਨੇ, ਤੇ ਉਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਯੂਜ਼ ਕੀਤਾ ਜਾ ਸਕਦਾ
ਜੀ। ਸੋ ਇੱਕ ਗੈਰ ਜ਼ਿੰਮੇਵਾਰ ਜਿਹੜਾ ਵਤੀਰਾ ਆ ਉਹਦੇ ਉਹ ਸ਼ਿਕਾਰ ਹੁੰਦੇ ਆ। ਸੋ ਇਸ ਲਈ ਐਸੇ ਸਟੇਜ ਦੇ ਉੱਤੇ ਜਿਹੜਾ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹਨਾਂ ਪਰਿਵਾਰਕ ਝਗੜਿਆਂ ਨੂੰ ਨੱਥ ਜਿਹੜੀ ਹੈ ਉਹ ਜਿੰਨੀ ਜਲਦੀ ਪਾਈ ਜਾ ਸਕੇ ਪੌਣੀ ਬਣਦੀ ਹੈ। ਸੋ ਤਰਜ਼ੇ ਜ਼ਿੰਦਗੀ ਦੇ ਵਿੱਚ ਅਸੀਂ ਸ਼ੁਰੂ ਤੋਂ ਹੀ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਆ ਰਹੇ ਹਾਂ ਕਿ ਘਰੇਲੂ ਹਿੰਸਾ ਜੇ ਇਸ ਵਿਸ਼ੇ ਦੇ ਉੱਤੇ ਅੱਜ ਗੱਲਬਾਤ ਅਸੀਂ ਇਸ ਪਲੇਟਫਾਰਮ ਦੇ ਉੱਤੇ ਕਰ ਰਹੇ ਹਾਂ ਤਾਂ ਇਸ ਗੱਲਬਾਤ ਨੂੰ ਕਰਨ ਦਾ ਮਕਸਦ ਇਹੀ ਹੈ ਕਿ ਅਸੀਂ ਜੇਕਰ ਪਰਿਵਾਰਾਂ ਦੇ ਵਿੱਚ ਇਹੋ ਜਿਹਾ ਕੁਛ ਹੋ ਰਿਹਾ ਤਾਂ ਅਸੀਂ ਪਹਿਲਾਂ ਆਪਣੇ ਅੰਦਰ ਝਾਤ ਜ਼ਰੂਰ ਮਾਰੀਏ ਕਿਉਂਕਿ ਇਹਦਾ ਅਸਰ ਜਿਹੜਾ ਆ ਉਹ ਆਉਣ ਵਾਲੀ ਪੀੜ੍ਹੀ ਤੇ ਹੋਣਾ ਔਰ ਉਹਨਾਂ ਦੇ ਭਵਿੱਖ ਤੇ ਸਿੱਧੇ ਤੌਰ ਦੇ ਉੱਤੇ ਹੋਣਾ। ਸੋ ਉਹਨਾਂ ਦੇ ਭਵਿੱਖ ਨੂੰ ਬਰਬਾਦ ਹੋਣ ਤੋਂ ਬਚਾਈਏ, ਆਪਣੀ ਜ਼ਿੰਦਗੀ ਨੂੰ ਬਰਬਾਦ ਹੋਣ ਤੋਂ ਬਚਾਈਏ, ਆਪਣੇ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਈਏ। ਸੋ ਇਹੀ ਮਕਸਦ ਹੈ। ਪਰ ਇੱਥੇ ਅਸੀਂ ਕਾਨੂੰਨ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਹੈ ਕਿ ਕਾਨੂੰਨ ਜਿਹੜਾ ਆ ਉਹ ਵੀ ਮਦਦ ਕਰਦਾ ਜ਼ਰੂਰ ਕਰਦਾ ਪਰ ਉਹ ਜਿਹੜੀ ਕਿਸ ਤਰੀਕੇ ਦੇ ਨਾਲ ਸਹੀ ਢੰਗ ਦੇ ਨਾਲ ਲੈਣੀ ਆ ਉਹ ਵੀ ਜ਼ਰੂਰ ਦੇਖਣਾ ਬਣਦਾ। ਸੋ ਦੂਸਰੀ ਗੱਲ ਜਿਹੜੀ ਹੈ ਅਸੀਂ ਬੱਚਿਆਂ ਤੋਂ ਬਾਅਦ ਬਜ਼ੁਰਗਾਂ ਦੀ ਕਰਦੇ ਹਾਂ ਕਿਉਂਕਿ ਇਹ ਦੋਨੋਂ ਪੀੜ੍ਹੀਆਂ ਜਿਹੜੀਆਂ ਆ ਇਹਨਾਂ ਦੇ ਉੱਤੇ ਜ਼ਰੂਰ ਇਸ ਘਰੇਲੂ ਹਿੰਸਾ ਦਾ ਜਾਂ ਫਿਰ ਪਰਿਵਾਰਕ ਝਗੜਿਆਂ ਦਾ ਜਿਹੜਾ ਅਸਰ ਹੈ ਉਹ ਸਿੱਧੇ ਤੌਰ ਤੇ ਹੁੰਦਾ। ਦਿਓਲ ਸਾਹਿਬ ਤੁਸੀਂ ਕੀ ਸੋਚਦੇ ਹੋ ਕਿ ਬਜ਼ੁਰਗ ਜਿਹੜੇ ਆ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਇਸ ਚੀਜ਼ ਦਾ?
ਜੀ ਬਜ਼ੁਰਗਾਂ ਬਾਰੇ ਅਮਰਦੀਪ ਜੀ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਇਸ ਪ੍ਰੋਗਰਾਮ ਦਾ ਇੱਕ ਮੰਤਵ ਸੀਗਾ ਕਿ ਜੋ ਪ੍ਰਵਾਸ ਕਰਕੇ ਪਰਿਵਾਰ ਇੱਥੇ ਆ ਕੇ ਵਸੇ ਨੇ ਅਸੀਂ ਉਹਨਾਂ ਨੂੰ ਜਾਗਰੂਕ ਕਰਨਾ ਚਾਹੁੰਦੇ। ਉਹਦੇ ਵਿੱਚ ਮੈਂ ਇੱਕ ਚੀਜ਼ ਮੈਂਸ਼ਨ ਕਰਨੀ ਚਾਹਾਂਗਾ ਕਿ ਜਿਸ ਤਰ੍ਹਾਂ ਪਰਿਵਾਰ ਆ ਕੇ ਇੱਥੇ ਵਸ ਜਾਂਦਾ ਆ ਉਹਨਾਂ ਦੇ ਅੱਗੇ ਬੱਚੇ ਹੁੰਦੇ ਨੇ ਉਹ ਆਪਣੇ ਬਜ਼ੁਰਗਾਂ ਨੂੰ ਜਿਹੜੇ ਇੰਡੀਆ ਤੋਂ ਇੱਥੇ ਆ ਸਕਦੇ ਨੇ ਬੱਚਿਆਂ ਦੀ ਸੰਭਾਲ ਵਾਸਤੇ ਜਾਂ ਉਹਨਾਂ ਦੀ ਹੈਲਪ ਕਰਨ ਵਾਸਤੇ ਕਹਿ ਲਈਏ ਉਹਨਾਂ ਨੂੰ ਇੱਥੇ ਸੱਦਦੇ ਨੇ। ਉਹਨਾਂ ਨੂੰ ਚਾਹੇ ਟੂਰਿਸਟ ਵੀਜ਼ੇ ਤੇ ਸੱਦ ਲੈਂਦੇ ਨੇ ਚਾਹੇ ਉਹ ਆ ਕੇ ਪੱਕੇ ਹੋ ਜਾਂਦੇ ਨੇ ਮਤਲਬ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਹਾਂ ਜੇ ਸਾਡਾ ਬਜ਼ੁਰਗ ਸਾਡੇ ਕੋਲ ਆ ਕੇ ਇੱਥੇ ਬੈਠਾ ਹੈ ਤਾਂ ਸਾਡੀ ਹੈਲਪ ਹੋ ਜਾਊਗੀ ਤੇ ਉਹ ਇੱਕ ਤਰ੍ਹਾਂ ਨਾਲ ਸਹੀ ਵੀ ਹੈ ਗੱਲ ਕਿ ਜੇ ਦੋਨੋਂ ਜਾਣੇ ਕੰਮ ਕਰਦੇ ਨੇ ਤੇ ਬਜ਼ੁਰਗ ਜੇ ਘਰ ਬੈਠੇ ਸਾਂਭ ਰਹੇ ਨੇ ਉਹਨਾਂ ਦੀ ਇੱਕ ਉਹਨਾਂ ਨੂੰ ਕੇਅਰ ਮੁੱਕ ਜਾਂਦੀ ਕਿ ਹਾਂ ਵੀ ਸਾਡਾ ਬਜ਼ੁਰਗ ਘਰੇ ਬੈਠਾ ਹੈ ਸਾਨੂੰ ਹੁਣ ਕੋਈ ਟੈਨਸ਼ਨ ਨਹੀਂ ਹੈਗੀ। ਪਰ ਉਹਦੇ ਵਿੱਚ ਅਸੀਂ ਇੱਕ ਅਣਗਹਿਲੀ ਕਰ ਜਾਂਦੇ ਹਾਂ ਕਿ ਅਸੀਂ ਉਸ ਚੀਜ਼ ਨੂੰ ਗਰੰਟੀ ਨੇ ਆ ਕਿ ਹਾਂਜੀ ਸਾਡਾ ਬਜ਼ੁਰਗ ਘਰੇ ਬੈਠਾ ਹੈ ਤੇ ਜੋ ਕੰਮ ਅਸੀਂ ਉਹਨੂੰ ਕਹੀ ਜਾਵਾਂਗੇ ਉਹਨੇ ਕਰੀ ਜਾਣਾ ਪਰ ਅਸੀਂ ਆਪਣੀਆਂ ਲਿਸਨਿੰਗ ਸਕਿੱਲਸ ਇੰਨੀਆਂ ਕੁ ਘਟਾ ਲੈਂਦੇ ਹਾਂ ਜਾਂ ਸਾਡੀਆਂ ਫੀਲਿੰਗਸ ਜਿਹੜੀਆਂ ਹੁੰਦੀਆਂ ਸਾਨੂੰ ਉਸ ਬਜ਼ੁਰਗ ਦੀਆਂ ਫੀਲਿੰਗ ਸਮਝ ਨਹੀਂ ਆਉਂਦੀਆਂ। ਕਈ ਵਾਰੀ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਜ਼ਿੰਦਗੀ ਚ ਬਹੁਤ ਬਿਜ਼ੀ ਹਾਂ ਅਸੀਂ ਸਾਰੇ ਕੰਮ ਕਰ ਰਹੇ ਹਾਂ ਇਹ ਇਨਸਾਨ ਜਿਹੜਾ ਆ ਸਾਡਾ ਬਜ਼ੁਰਗ ਹੈ ਤਾਂ ਵਿਹਲਾ ਨਾ ਕਰੇ ਆ ਛੋਟੇ ਮੋਟੇ ਕੰਮ ਸਕੂਲੋਂ ਬੱਚੇ ਨੂੰ ਲਿਆਉਣਾ ਜਾਂ ਇਹ ਤਾਂ ਕੋਈ ਚੀਜ਼ ਹੀ ਨਹੀਂ ਹੈਗੀ ਕੰਮ ਇਹਨਾਂ ਵਾਸਤੇ ਤੇ ਇਹ ਕਿਉਂ ਕੰਪਲੇਂਟ ਕਰਨਗੇ। ਪਰ ਉਹਦੇ ਵਿੱਚ ਕੀ ਹੁੰਦਾ ਕਿ ਬਜ਼ੁਰਗਾਂ ਦੇ ਉੱਤੇ ਮਾਨਸਿਕ ਤਣਾਅ ਵੱਧਦਾ ਜਾਂਦਾ ਕਿਉਂਕਿ ਬਜ਼ੁਰਗ ਨੇ ਵੀ ਜਦੋਂ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਝਾਤ ਮਾਰੀਏ ਉਹਨਾਂ ਨੇ ਆਪਣੀ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਨਿਭਾ ਲਈਆਂ ਨਿਭਾਉਣ ਤੋਂ ਬਾਅਦ ਉਹਨਾਂ ਨੇ ਆਪਣੇ ਬੱਚਿਆਂ ਦੇ ਵਿਆਹ ਕਰਤੇ ਤੇ ਉਹਨਾਂ ਦੇ ਵਾਰ ਸ਼ੁਰੂ ਕਰਤੇ ਹੁਣ ਜੇ ਉਸ ਤੋਂ ਬਾਅਦ ਬਜ਼ੁਰਗ ਦੇ ਉੱਤੇ ਹਜੇ ਵੀ ਜ਼ਿੰਮੇਵਾਰੀਆਂ ਦੀ ਪੰਡ ਜਿਹੜੀ ਆ ਭਾਰੀ ਰਹੂਗੀ ਤਾਂ ਉਹਨੂੰ ਇੱਕ ਮਾਨਸਿਕ ਤਣਾਅ ਹੋਣਾ ਸ਼ੁਰੂ ਹੋ ਜਾਂਦਾ ਘਰ ਰਹਿ ਕੇ ਕਿ ਮੈਂ ਕੀ ਕਰ ਰਿਹਾ ਕਿ ਮੇਰੇ ਬੱਚੇ ਮੇਰੇ ਨਾਲ ਬੈਠ ਕੇ ਕਦੀ ਗੱਲਾਂ ਕਰਦੇ ਨੀ ਉੱਪਰੋਂ ਇਹ ਲੜਾਈ ਝਗੜਾ ਕਰੀ ਜਾਂਦੇ ਆ ਰੋਜ਼ ਲੜਦੇ ਨੇ ਤੇ ਮੈਂ ਇੱਥੇ ਇਹਨਾਂ ਦੀ ਮਦਦ ਕਰਨ ਆਇਆ ਸੀਗਾ ਕਿ ਮੈਂ ਹੁਣ ਇਹਨਾਂ ਦੀ ਮਦਦ ਕਿਸ ਤਰ੍ਹਾਂ ਕਰਾਂ ਤੇ ਇਹਦੇ ਵਿੱਚ ਕੀ ਹੁੰਦਾ ਕਿ ਕਈ ਵਾਰੀ ਕੁਛ ਪਰਿਵਾਰਾਂ ਦੇ ਵਿੱਚ ਇਸ਼ੂ ਆਉਂਦੇ ਆ ਕਿ ਬਜ਼ੁਰਗ ਮਤਲਬ ਬੋਲ ਪੈਂਦੇ ਨੇ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਬੱਚੇ ਕਿਉਂਕਿ ਇਸ ਕਲਚਰ ਦੇ ਵਿੱਚ ਇੰਨੇ ਕਰੇਜ ਵਿੱਚ ਜਾਂਦੇ ਨੇ ਉਹ ਉਹਨਾਂ ਨੂੰ ਚੁੱਪ ਕਰਾ ਦਿੰਦੇ ਉਹ ਕਹਿੰਦੇ ਕਿ ਤੁਹਾਨੂੰ ਨੀ ਪਤਾ ਸਿਸਟਮ ਦਾ ਸਾਨੂੰ ਪਤਾ ਸਾਡੇ ਸਿਸਟਮ ਦਾ ਕੀ ਆ ਇਸ ਕਰਕੇ ਤੁਸੀਂ ਸਹੀ ਗੱਲ ਦੇ ਵਿੱਚ ਨਾ ਬੋਲੋ। ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਆ ਬਜ਼ੁਰਗਾਂ ਨੂੰ ਹੋਰ ਜ਼ਿਆਦਾ ਪ੍ਰੈਸ਼ਰ ਉਹਨਾਂ ਦੇ ਦੇ ਦਿੰਦੀਆਂ ਜਿਹਨਾਂ ਕਰਕੇ ਕਈ ਬਜ਼ੁਰਗ ਆਪਣਾ ਸਭ ਕੁਛ ਵੇਚ ਕੇ ਇੰਡੀਆ ਤੋਂ ਇੱਥੇ ਆ ਕੇ ਪਰਿਵਾਰਾਂ ਦੇ ਨਾਲ ਵੱਸਦੇ ਨੇ ਉਹ ਦੋਨੋਂ ਪਾਸੇ ਫਸ ਜਾਂਦੇ ਨੇ ਉਹ ਕਿਤੇ ਜਾਣ ਦੇ ਵੀ ਨਹੀਂ ਰਹਿੰਦੇ ਕਿ ਮੈਂ ਪਿੱਛੇ ਜਾਵਾਂ ਜਾਂ ਮੈਂ ਇੱਥੇ ਰਵਾਂ ਤੇ ਜਿਹੜੀ ਉਹਨਾਂ ਦੀ ਮਤਲਬ ਇੱਕ ਮੱਝ ਦਾ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦਾ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਦਰਸ਼ਕਾਂ ਨੂੰ ਘਰਾਂ ਚ ਬਜ਼ੁਰਗ ਨੇ ਕਦੀ ਉਹਨਾਂ ਕੋਲ ਬੈਠ ਕੇ ਇੱਕ ਘੰਟਾ ਉਹਨਾਂ ਦੀਆਂ ਗੱਲਾਂ ਸੁਣੋ ਇਹ ਪੁੱਛੋ ਕਿ ਤੁਸੀਂ ਕੀ ਚਾਹੁੰਦੇ ਹੋ ਜ਼ਿੰਦਗੀ ਚ ਘੱਟੋ ਘੱਟ ਉਹਨਾਂ ਦੇ ਦਿਲ ਦੀ ਗੱਲ ਹੀ ਸੁਣ ਲਓਗੇ ਨਾ ਉਹਦੇ ਨਾਲ ਕੀ ਆ ਕਿ ਉਹਨਾਂ ਦੀ ਮਾਨਸਿਕ ਤਣਾਅ ਘੱਟ ਜਾਊਗਾ ਤੇ ਉਹ ਤੁਹਾਡੇ ਉਹ ਬਜ਼ੁਰਗ ਤਾਂ ਹਮੇਸ਼ਾ ਹੀ ਆਪਣੇ ਬੱਚਿਆਂ ਦੀ ਖੈਰ ਮੰਗਦੇ ਨੇ, ਉਹਨਾਂ ਨੇ ਕਦੀ ਇਸ ਤਰ੍ਹਾਂ ਤਾਂ ਹੈ ਹੀ ਨਹੀਂ ਹੈ ਕਿ ਉਹ ਬੱਚਿਆਂ ਨੂੰ ਕਹੂਗੇ ਕਿ ਨਹੀਂ ਜੀ ਮਤਲਬ ਤੁਸੀਂ ਅਸੀਂ ਕੁਛ ਨੀ ਕਰਨਾ ਤੁਹਾਡਾ, ਤੁਸੀਂ ਜੋ ਕਰਨਾ ਕਰੀ ਚਲੋ ਆਪਣੇ ਆਪ। ਪਰ ਇਹ ਕਿ ਉਹਨਾਂ ਨੂੰ ਲਿਸਨ ਕਰਨਾ ਬਹੁਤ ਜ਼ਰੂਰੀ ਆ
ਜੀ
ਜੀ।
ਸੋ ਇਸ ਪੱਧਰ ਦੇ ਉੱਤੇ ਧਿਆਨ ਦੇਣ ਦੀ ਜ਼ਰੂਰ ਲੋੜ ਹੈ, ਕਿਉਂਕਿ ਇਹ ਚੀਜ਼ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਅਣਗੌਲੀ ਹੁੰਦੀ ਹੈ ਆਮ ਪਰਿਵਾਰਾਂ ਦੇ ਵਿੱਚ, ਕਿਉਂਕਿ ਇੱਥੇ ਦਾ ਜਿਹੜਾ ਸਾਡਾ ਕੰਮ ਕਰਨ ਦਾ ਤਰੀਕਾ ਉਹ ਵੀ ਕੁਛ ਇਹੋ ਜਿਹਾ ਕਿ ਜੇਕਰ ਹਸਬੈਂਡ ਜਿਹੜਾ ਉਹ ਸਵੇਰ ਦੀ ਸ਼ਿਫਟ ਕਰ ਰਿਹਾ ਦਿਨ ਦੀ ਤੇ ਜਿਹੜੀ ਵਾਈਫ ਆ ਉਹ ਰਾਤ ਦੀ ਸ਼ਿਫਟ ਕਰਕੇ ਆਉਂਦੀ ਹੈ, ਸੋ ਦੋਨਾਂ ਨੂੰ ਪਹਿਲਾਂ ਤਾਂ ਆਪਸ ਦੇ ਵਿੱਚ ਬੈਠਣ ਦਾ ਜਿਹੜਾ ਸਮਾਂ ਉਹ ਘੱਟ ਮਿਲਦਾ ਹੈ ਨਾ, ਸੋ ਇਸੇ ਕਰਕੇ ਜਿਹੜੇ ਤਾਨੇ ਮਿਹਣੇ ਜਿਹੜੇ ਆ ਉਹ ਵੱਧਦੇ ਵੱਧਦੇ ਝਗੜਿਆਂ ਦਾ ਰੂਪ ਧਾਰਨ ਕਰ ਜਾਂਦੇ ਆ। ਤੇ ਦੂਸਰੀ ਗੱਲ ਜਿਹੜੀ ਹੈ ਕਿ ਇਸ ਦੌੜ ਭੱਜ ਚ ਜਾਂ ਇਸ ਜੱਦੋ ਜਹਿਦ ਦੇ ਵਿੱਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਜਿਹੜੇ ਪੇਰੈਂਟਸ ਆ ਸਾਡੇ ਜਿਹੜੇ ਬਜ਼ੁਰਗ ਆ ਉਹ ਹਮੇਸ਼ਾ ਸਾਡਾ ਮੂੰਹ ਦੇਖਦੇ ਆ ਕਿ ਕਦੋਂ ਅਸੀਂ ਉਹਨਾਂ ਨੂੰ ਬੁਲਾਵਾਂਗੇ, ਕਦੋਂ ਉਹਨਾਂ ਦੇ ਨਾਲ ਬੈਠਾਂਗੇ, ਪਰ ਉਹ ਸਮਾਂ ਕਦੇ ਨਹੀਂ ਆਉਂਦਾ। ਔਰ ਉਸਦਾ ਜਿਹੜਾ ਸਿੱਧਾ ਜਿਹੜਾ ਅਸਰ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਬਜ਼ੁਰਗਾਂ ਦੇ ਉੱਤੇ ਵੀ ਪੈਂਦਾ। ਸੋ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਲਿਆਉਣ ਦੀ ਲੋੜ ਹੈ। ਆਖਰੀ ਜਿਹੜਾ ਪੜਾਅ ਹੈ ਅੱਜ ਤਰਜ਼ੇ ਜ਼ਿੰਦਗੀ ਦਾ, ਔਰ ਇਸ ਪੜਾਅ ਦੇ ਵਿੱਚ ਤੁਸੀਂ ਇੱਕ ਗੱਲ ਕੀਤੀ ਹੈ ਲਿਸਨਿੰਗ ਸਕਿੱਲਸ ਦੀ, ਕਿ ਸਾਡਾ ਜਿਹੜਾ ਬਿਹੇਵੀਅਰ ਆ ਉਹਨੂੰ ਥੋੜਾ ਜਿਹਾ ਬਦਲਣਾ ਵੀ ਪੈਣਾ ਜ਼ਰੂਰੀ ਵੀ ਆ। ਤੇ ਤਰਜ਼ੇ ਜ਼ਿੰਦਗੀ ਚ ਅਸੀਂ ਬਾਰ ਬਾਰ ਇਸ ਗੱਲ ਤੇ ਵੀ ਜ਼ੋਰ ਦੇ ਰਹੇ ਹਾਂ ਕਿ ਅਸੀਂ ਘਰੇਲੂ ਹਿੰਸਾ ਨੂੰ ਇੱਕ ਡਰਾਉਣਾ ਟੌਪਿਕ ਜਾਂ ਇਸ ਨੂੰ ਇਹੋ ਜਿਹਾ ਵਿਸ਼ਾ ਜਿਹੜਾ ਬਣਾ ਕੇ ਨਹੀਂ ਪੇਸ਼ ਕਰ ਰਹੇ। ਇਹਦਾ ਕਾਰਨ ਇਹ ਹੈ ਕਿ ਸਾਡੇ ਪਰਿਵਾਰਾਂ ਦੇ ਵਿੱਚ ਜਿਹੜਾ ਸਾਡਾ ਸੱਭਿਆਚਾਰ ਹੈ ਹਨਾ ਉਹ ਬਹੁਤ ਅਮੀਰ ਸੱਭਿਆਚਾਰ ਹੈ। ਅਸੀਂ ਪਿੱਛੇ ਸਾਂਝੇ ਪਰਿਵਾਰਾਂ ਦੀ ਗੱਲ ਕੀਤੀ ਹੈ ਜਿਹਦੇ ਵਿੱਚ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਆਏ ਹਾਂ ਆਪਣੇ ਪਿਛੋਕੜ ਤੋਂ ਹਨਾ, ਔਰ ਇੱਥੇ ਆ ਕੇ ਸਾਨੂੰ ਬਹੁਤ ਤੇਜ਼ੀ ਦੇ ਨਾਲ ਜਿਹੜਾ ਬਦਲਾਅ ਆ ਉਹ ਮਿਲਿਆ। ਉਸ ਬਦਲਾਅ ਦੇ ਵਿੱਚ ਕਿੰਨਾ ਕੁ ਜਿਹੜਾ ਸੰਤੁਲਨ ਬਣਾ ਕੇ ਰੱਖਣਾ ਜ਼ਰੂਰੀ ਹੈ ਇਸ ਗੱਲ ਦੇ ਉੱਤੇ ਗੱਲ ਕਰਨੀ ਬਣਦੀ ਹੈ। ਔਰ ਜਿਹੜੀਆਂ ਲਿਸਨਿੰਗ ਸਕਿੱਲਸ ਦੀ ਤੁਸੀਂ ਗੱਲ ਕੀਤੀ ਹੈ ਜਿਹੜੀਆਂ ਬਹੁਤ ਜ਼ਰੂਰੀ ਹੈ ਅੱਜ ਦੇ ਦੌਰ ਦੇ ਵਿੱਚ, ਕਿਉਂਕਿ ਆਪਣੀ ਹਰ ਕੋਈ ਕਹਿਣਾ ਚਾਹੁੰਦਾ ਔਰ ਆਪਣੇ ਆਪ ਦੇ ਵਿੱਚ ਹਰ ਕੋਈ ਸਹੀ ਵੀ ਆਪਣੇ ਆਪ ਨੂੰ ਸਾਬਿਤ ਕਰਨਾ ਚਾਹੁੰਦਾ, ਪਰ ਸੁਣਨਾ ਅਸੀਂ ਇਸ ਵੇਲੇ ਛੱਡ ਰਹੇ ਹਾਂ ਭੁੱਲ ਰਹੇ ਹਾਂ ਜੀ। ਦਿਓਲ ਸਾਹਿਬ ਇਹਦੇ ਉੱਤੇ ਜ਼ਰੂਰ ਗੱਲ ਕਰੋ
ਜੀ। ਲਿਸਨਿੰਗ ਸਕਿੱਲਸ ਦੀ ਅਮਰਦੀਪ ਜੀ ਇਸ ਤਰ੍ਹਾਂ ਹੈ ਕਿ ਜੇ ਜੇ ਅਸੀਂ ਇਹ ਆਪਣੇ ਮਨ ਦੇ ਵਿੱਚ ਹੈ ਨਾ ਕਿ ਅਸੀਂ ਆਪਣੀ ਗੱਲ ਚਾਹੁੰਦੇ ਹਾਂ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਸਾਡੇ ਤੋਂ ਛੋਟੀ ਉਮਰ ਦਾ ਆ ਜਾਂ ਸਾਡੇ ਤੋਂ ਵੱਡੀ ਉਮਰ ਦਾ ਆ ਉਹ ਸਾਡੀ ਗੱਲ ਮੰਨੇ, ਤੁਸੀਂ ਕਿਸੇ ਨੂੰ ਆਪਣੀ ਗੱਲ ਉਦੋਂ ਮਨਾ ਸਕਦੇ ਆ ਜਦੋਂ ਤੁਸੀਂ ਅਗਲੇ ਦੀ ਗੱਲ ਸੁਣੋਗੇ। ਜੇ ਤੁਸੀਂ ਅਗਲੇ ਦੀ ਗੱਲ ਸੁਣੋਗੇ ਨਹੀਂ ਤਾਂ ਅਗਲੇ ਇਨਸਾਨ ਦੇ ਮਨ ਦੇ ਵਿੱਚ ਇੱਕ ਪ੍ਰਭਾਵ ਪੈ ਜਾਂਦਾ ਕਿ ਇਹ ਇਨਸਾਨ ਸਿਰਫ ਆਪਣੀ ਗੱਲ ਦੱਸ ਰਿਹਾ ਤੇ ਇਹਨੇ ਆਲਰੇਡੀ ਡਿਸੀਜਨ ਬਣਾ ਚੁੱਕਾ ਹੈ ਉਹਨੇ ਕੀ ਕਰਨਾ। ਇਹਦੇ ਵਿੱਚ ਬੱਚਿਆਂ ਦੇ ਉੱਤੇ ਅਸਰ ਇਸ ਤਰੀਕੇ ਨਾਲ ਪੈਂਦਾ ਹੁੰਦਾ ਕਿ ਬੱਚੇ ਤੁਹਾਡੀ ਗੱਲ ਸੁਣ ਕੇ ਅਣਗੌਲਿਆ ਕਰ ਦਿੰਦੇ ਆ, ਉਹ ਤੁਹਾਡੀ ਕੇਅਰ ਹੀ ਨਹੀਂ ਕਰਦੇ ਕਿ ਤੁਸੀਂ ਕੀ ਕਹਿ ਰਹੇ ਹੋ। ਬਜ਼ੁਰਗਾਂ ਤੇ ਅਸਰ ਇਹਦਾ ਇਸ ਤਰੀਕੇ ਨਾਲ ਪੈਂਦਾ ਆ ਕਿ ਬਜ਼ੁਰਗ ਤੁਹਾਡੀ ਗੱਲ ਸੁਣ ਲਓਗੇ, ਉਹਨਾਂ ਦੇ ਮਨ ਦੇ ਵਿੱਚ ਜੇ ਕੋਈ ਸਵਾਲ ਵੀ ਹੋਊਗਾ ਉਹ ਸਵਾਲ ਨੂੰ ਆਪਣੇ ਮਨ ਦੇ ਵਿੱਚ ਦਬਾ ਲਓਗੇ। ਉਹਨਾਂ ਨੂੰ ਇਹ ਲੱਗਦਾ ਕਿ ਹਾਂ ਵੀ ਮੇਰਾ ਪੁੱਤ ਜਾਂ ਮੇਰੀ ਬੇਟੀ ਜਾਂ ਮੇਰੀ ਧੀ ਜਿਹੜੀ ਆ ਇਹ ਹੁਣ ਇੰਨੀ ਕੁ ਸਮਝਦਾਰ ਹੈਗੀ ਆ ਕਿ ਇਹ ਆਪਣੇ ਫੈਸਲੇ ਆਪ ਲੈ ਰਹੇ ਆ, ਮੈਂ ਕਿਹੜਾ ਇਹਨਾਂ ਨੂੰ ਕੋਈ ਪੈਸੇ ਕਮਾ ਕੇ ਦੇ ਰਿਹਾ ਜਾਂ ਮੈਂ ਇਹਨਾਂ ਲਈ ਕੁਛ ਕਰ ਰਿਹਾ ਕਿ ਮੈਂ ਜੇ ਕੁਛ ਇਹਨਾਂ ਨੂੰ ਕਹਿ ਦਿੱਤਾ ਤੇ ਇਹਨਾਂ ਦਾ ਕੋਈ ਫੈਸਲਾ ਗਲਤ ਹੋ ਗਿਆ, ਇਹਨਾਂ ਨੇ ਕੱਲ ਨੂੰ ਮੇਰੇ ਤੇ ਜ਼ਿੰਮੇਵਾਰੀ ਲਾ ਦੇਣੀ ਆ ਕਿ ਹਾਂਜੀ ਅਸੀਂ ਤੁਹਾਡੀ ਗੱਲ ਮੰਨੀ ਸੀਗੀ ਕਿ ਮੈਂ ਤਾਂ ਇਸ ਤਰੀਕੇ ਨਾਲ ਕਿਹਾ ਸੀ ਤੁਸੀਂ ਸਾਨੂੰ ਇਹ ਕਿਹਾ ਸੀ ਕਿ ਆਹ ਕਰ। ਇਸ ਮਤਲਬ ਬੱਚਿਆਂ ਤੇ ਬਜ਼ੁਰਗਾਂ ਤੇ ਤੁਹਾਨੂੰ ਬੱਚਿਆਂ ਨਾਲ ਲਿਸਨਿੰਗ ਸਕਿੱਲਸ ਡਿਫਰੈਂਟ ਤਰੀਕੇ ਦੇ ਚਾਹੀਦੇ ਨੇ। ਤੁਹਾਨੂੰ ਉਹਨਾਂ ਦੀ ਗੱਲ ਨੂੰ ਪੂਰਾ ਸੁਣੋ, ਫੇਰ ਜੇ ਭਾਵੇਂ ਮਨਾਉਣੀ ਤੁਸੀਂ ਆਪਣੀ ਆ ਪਰ ਉਹਨਾਂ ਬੱਚੇ ਨੂੰ ਬੱਚਿਆਂ ਦੇ ਵਾਂਗ ਤੁਹਾਨੂੰ ਗੱਲਬਾਤ ਕਰਕੇ ਉਹਨਾਂ ਨੂੰ ਮਨਾਉਣਾ ਪੈਣਾ, ਪਰ ਬਜ਼ੁਰਗਾਂ ਦੇ ਨਾਲ ਤੁਹਾਨੂੰ ਬਜ਼ੁਰਗਾਂ ਦੀ ਗੱਲ ਸੁਣਨੀ ਪੈਣੀ ਆ। ਉਦੋਂ ਤੁਹਾਨੂੰ ਆਪਣੇ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਰੱਖਣੀ ਪੈਣੀ ਆ ਕਿ ਇਸ ਇਨਸਾਨ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਸਾਰੇ ਸਾਲ ਜਿਹੜੇ ਆ ਉਹਦੇ ਕੋਲ ਐਕਸਪੀਰੀਅੰਸ ਹੈਗਾ ਆਪਣੇ ਹਿਸਾਬ ਤੇ, ਤੁਸੀਂ ਜੇ ਉਸ ਐਕਸਪੀਰੀਅੰਸ ਤੋਂ ਕੁਛ ਲੈ ਸਕਦੇ ਆ ਤਾਂ ਉਹਨੂੰ ਸੁਣੋ ਧਿਆਨ ਨਾਲ ਕਿ ਬਜ਼ੁਰਗ ਕੀ ਕਹਿਣਾ ਚਾਹ ਰਹੇ, ਫੇਰ ਉਹਨੂੰ ਅੱਜ ਦੇ ਜ਼ਮਾਨੇ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਮਿਕਸ ਕਰਕੇ ਦੇਖੋ ਕਿ ਹਾਂ ਮੈਂ ਇਸ ਚੀਜ਼ ਤੋਂ ਕੀ ਅਡੋਪਟ ਕਰ ਸਕਦਾ। ਹੁਣ ਆਪਾਂ ਸੱਭਿਆਚਾਰ ਦੀ ਗੱਲ ਕੀਤੀ ਸੀਗੀ, ਆਪਣਾ ਜਿਹੜਾ ਕਲਚਰ ਆ ਕਿਉਂ ਰਿਚ ਆ, ਕਿ ਅਸੀਂ ਬਜ਼ੁਰਗਦੇ ਆ ਤੇ ਬੱਚਿਆਂ ਨੂੰ ਉਹ ਚੀਜ਼ ਪਾਸ ਆਨ ਕਰਦੇ ਆ। ਇਸੇ ਕਰਕੇ ਆਪਣਾ ਕਲਚਰ ਰਿਚ ਆ ਤੇ ਅੱਗੇ ਅੱਗੇ ਚਲੇ ਜਾ ਰਿਹਾ। ਪਰ ਜੇ ਕਿਤੇ ਸਾਡੀਆਂ ਲਿਸਨਿੰਗ ਸਕਿੱਲਸ ਸਾਡੇ ਹੱਥੋਂ ਚਲੀਆਂ ਗਈਆਂ ਤਾਂ ਇੱਕ ਬਹੁਤ ਵੱਡਾ ਗੈਪ ਆ ਜਾਣਾ, ਸਾਡੇ ਬੱਚੇ ਜਿਹੜੇ ਆ ਉਹ ਵੈਸਟਰਨ ਕਲਚਰ ਦੇ ਵਿੱਚ ਮਿਕਸ ਹੁੰਦੇ ਜਾਣੇ ਆ ਤੇ ਅਸੀਂ ਇਹਨਾਂ ਦੋ ਪੀੜੀਆਂ ਨੂੰ ਮੋੜ ਹੀ ਨਹੀਂ ਪਾਵਾਂਗੇ ਕਦੀ ਵੀ।
ਜੀ ਜੀ, ਸੋ ਬਿਲਕੁਲ ਇੱਕ ਬਹੁਤ ਵੱਡਾ ਜਿਹੜਾ ਘਾਟਾ ਆ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸੱਭਿਆਚਾਰ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਆਉਂਦਾ ਵੇਖਾਂਗੇ, ਪੈਂਦਾ ਵੇਖਾਂਗੇ ਜੇਕਰ ਅਸੀਂ ਆਪਣੀ ਇਸ ਤਰਜੀਹ ਨੂੰ ਬਦਲਦੇ ਨਹੀਂ। ਸੋ ਇਹ ਜਿਹੜੀ ਤਰਜ਼ੇ ਜ਼ਿੰਦਗੀ ਆ ਇਹਦੇ ਵਿੱਚ ਬਦਲਾਅ ਲਿਆਉਣਾ ਬਹੁਤ ਜ਼ਰੂਰੀ ਹੈ ਔਰ ਇਹ ਜਿਹੜਾ ਬਦਲਾਅ ਆ ਇਹ ਉਸਾਰੂ ਹੋਣਾ ਚਾਹੀਦਾ, ਇਸ ਵਿੱਚ ਕੋਈ ਸ਼ੱਕ ਨਹੀਂ। ਸੋ ਤਰਜ਼ੇ ਜ਼ਿੰਦਗੀ ਦੇ ਅੱਜ ਆਖਰੀ ਪੜਾਅ ਦੇ ਵਿੱਚ ਅਸੀਂ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਟੌਪਿਕ ਸੀ ਉਹ ਰੱਖਿਆ ਸੀ ਤੇ ਇਸ ਟੌਪਿਕ ਨੂੰ ਅੱਜ ਅਸੀਂ ਇੱਥੇ ਖਤਮ ਵੀ ਕਰਨਾ। ਪਰ ਇਸ ਦਾ ਮਕਸਦ ਅਸੀਂ ਸ਼ੁਰੂ ਤੋਂ ਹੀ ਤੁਹਾਡੇ ਨਾਲ ਸਾਂਝਾ ਕਰਦੇ ਆ ਰਹੇ ਹਾਂ ਕਿ ਘਰੇਲੂ ਹਿੰਸਾ ਜਾਂ ਪਰਿਵਾਰਕ ਜਿਹੜੇ ਝਗੜੇ ਆ ਉਹ ਲਗਾਤਾਰ ਵੱਧ ਰਹੇ ਨੇ ਔਰ ਸਾਡੇ ਆਪਣੇ ਭਾਈਚਾਰੇ ਦੇ ਲੋਕਾਂ ਦੇ ਨਾਲ ਨਾਮ ਜੁੜ ਰਿਹਾ ਔਰ ਇਹ ਅੰਕੜਾ ਜਿਹੜਾ ਆ ਇਹ ਸਾਨੂੰ ਕਿਸੇ ਨਾ ਕਿਸੇ ਰੂਪ ਚ ਪ੍ਰਭਾਵਿਤ ਵੀ ਜ਼ਰੂਰ ਕਰ ਰਿਹਾ। ਪਰ ਇਹਨਾਂ ਨੂੰ ਰੋਕ ਲਾਉਣੀ ਬਹੁਤ ਜ਼ਰੂਰੀ ਹੈ ਔਰ ਤੁਸੀਂ ਜ਼ਰੂਰ ਸਾਨੂੰ ਦੱਸੋ ਦਰਸ਼ਕੋ, ਤੁਸੀਂ ਸਰੋਤਿਓ ਜਿਹੜੇ ਵੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਜ਼ਿਆਦਾ ਇਸ ਦਾ ਜਿਹੜਾ ਅਸਰ ਹੈ ਉਹ ਸਾਡੇ ਪਰਿਵਾਰਾਂ ਤੇ ਹੋਣਾ। ਇਹ ਜਿਹੜੀ ਬਰਬਾਦੀ ਹੈ ਹਿੰਸਾ ਦੇ ਕਾਰਨ, ਇਹ ਬਰਬਾਦੀ ਜਿਹੜੀ ਹੈ ਸਿਰਫ ਇੱਕ ਪਰਿਵਾਰ ਦੀ ਨਹੀਂ ਹੁੰਦੀ ਸਗੋਂ ਦੋ ਪਰਿਵਾਰਾਂ ਦੇ ਨਾਲ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਆ ਉਹਨਾਂ ਦੀ ਵੀ ਹੁੰਦੀ ਹੈ। ਸੋ ਇਸ ਕਰਕੇ ਸੰਭਲ ਜਾਣਾ ਜਿਹੜਾ ਜ਼ਰੂਰੀ, ਅਸੀਂ ਬਾਰ ਬਾਰ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਆ ਰਹੇ ਹਾਂ। ਆਪਸ ਦੇ ਵਿੱਚ ਮਿਲ ਬੈਠ ਕੇ ਗੱਲ ਕਰਨੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ, ਬਾਰ ਬਾਰ ਅਸੀਂ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਆ ਰਹੇ ਹਾਂ। ਅਖੀਰ ਦੇ ਵਿੱਚ ਦਿਓਲ ਸਾਹਿਬ, ਅੱਜ ਦੇ ਇਸ ਤਰਜ਼ੇ ਜ਼ਿੰਦਗੀ ਦੇ ਆਖਰੀ ਪੜਾਅ ਤੇ ਅਸੀਂ ਪਹੁੰਚੇ ਹਾਂ ਔਰ ਇਸ ਆਖਰੀ ਪੜਾਅ ਦੇ ਉੱਤੇ ਕੀ ਖਾਸ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਕੇ ਜਾਣਾ ਚਾਹੁੰਦੇ ਹੋ, ਕੀ ਖਾਸ ਜਿਹੜੀ ਸਲਾਹ ਆ ਉਹ ਤੁਸੀਂ ਦੇਣਾ ਚਾਹੁੰਦੇ ਹੋ?
ਜੀ ਅਮਰਦੀਪ ਜੀ, ਮੈਂ ਜਿੰਨੇ ਵੀ ਆਪਾਂ ਪਿਛਲੇ ਪ੍ਰੋਗਰਾਮ ਕੀਤੇ ਨੇ ਉਹਨਾਂ ਦੇ ਵਿੱਚ ਮੈਂ ਦੋ ਚਾਰ ਗੱਲਾਂ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ, ਮੈਂ ਉਹੀ ਗੱਲਾਂ ਦੁਬਾਰਾ ਦੁਹਰਾਉਂਗਾ ਕਿ ਦਰਸ਼ਕ ਜਿਹੜੇ ਵੀ ਸਾਨੂੰ ਸੁਣ ਰਹੇ ਨੇ ਜਾਂ ਆਪਣੇ ਜਿੰਨੇ ਵੀ ਪੰਜਾਬੀ ਭਰਾ ਨੇ ਜਾਂ ਸਿੱਖ ਕਲਚਰ ਨੂੰ ਬਿਲੋਂਗ ਕਰਦੇ ਨੇ ਜਾਂ ਆਪਣੇ ਇੰਡੀਆ ਤੋਂ ਪਰਿਵਾਰ ਇੱਥੇ ਆ ਕੇ ਬੈਠੇ ਨੇ, ਜਦੋਂ ਵੀ ਆਪਾਂ ਨੂੰ ਕੋਈ ਫੈਸਲਾ ਕਰਨਾ ਆ ਸਭ ਤੋਂ ਪਹਿਲਾਂ ਆਪਣੇ ਜਜ਼ਬਾਤਾਂ ਦੇ ਉੱਤੇ ਕੰਟਰੋਲ, ਜਿਤਾਂ ਨੂੰ ਡਿਸੀਜਨ ਦੇ ਉੱਤੇ ਕਦੀ ਵੀ ਹਾਵੀ ਨਾ ਹੋਣ ਦਿਓ। ਪਰ ਇਹ ਆ ਕਿ ਜੇ ਤੁਹਾਡੇ ਵਿੱਚ ਕੋਈ ਵੀ ਛੋਟੀ ਮੋਟੀ ਮਿਸਅੰਡਰਸਟੈਂਡਿੰਗ ਹੁੰਦੀ ਆ ਸ਼ੁਰੂ, ਉਹਨੂੰ ਪਹਿਲੇ ਖੁਦ ਬੈਠੋ, ਆਪਣੀਆਂ ਲਿਸਨਿੰਗ ਸਕਿੱਲਸ ਨੂੰ ਦੁਬਾਰਾ ਫਿਰ ਬੇਸਿਕ ਲੈਵਲ ਤੋਂ ਸ਼ੁਰੂ ਕਰੋ, ਇੱਕ ਦੂਸਰੇ ਨੂੰ ਸੋਚੋ, ਸਮਝੋ, ਉਹਨਾਂ ਨੂੰ ਚੁਣੋ ਚੰਗੀ ਤਰ੍ਹਾਂ ਕਿ ਹਾਂ ਬਈ ਇਸ ਇਹਦਾ ਲਾਈਫ ਵਾਸਤੇ ਪੁਆਇੰਟ ਆਫ ਵਿਊ ਕੀ ਆ ਤੇ ਮੇਰਾ ਪੁਆਇੰਟ ਆਫ ਵਿਊ ਕੀ ਆ, ਕਿ ਜਦੋਂ ਤੁਸੀਂ ਉਹਨਾਂ ਚੀਜ਼ਾਂ ਨੂੰ ਡਿਸਕਸ਼ਨ ਦੇ ਰੂਪ ਦੇ ਵਿੱਚ ਵਿਚਾਰ ਦੇ ਰੂਪ ਦੇ ਵਿੱਚ ਲੈ ਆਉਂਗੇ ਤਾਂ ਸਾਰੀ ਅੱਧੀਆਂ ਗੱਲਾਂ ਦੇ ਸੋਲਿਊਸ਼ਨ ਜਿਹੜੇ ਆ ਉਹ ਤੁਹਾਨੂੰ ਉੱਥੇ ਮਿਲ ਜਾਣਗੇ। ਉਸ ਤੋਂ ਬਾਅਦ ਵੀ ਜੇ ਕੁਛ ਗੱਲਾਂ ਰਹਿ ਜਾਂਦੀਆਂ ਨੇ ਜਿਹੜੀਆਂ ਤੁਹਾਨੂੰ ਲੱਗਦਾ ਕਿ ਅਸੀਂ ਦੋਨੋਂ ਆਪਸ ਚ ਬੈਠ ਕੇ ਨਹੀਂ ਸੋਲਵ ਕਰ ਸਕਦੇ, ਤੁਸੀਂ ਆਪਣੇ ਬਜ਼ੁਰਗਾਂ ਦੇ ਨਾਲ ਸਲਾਹ ਕਰੋ ਤੇ ਬਜ਼ੁਰਗਾਂ ਨੂੰ ਇਸ ਚੀਜ਼ ਦੇ ਵਿੱਚ ਇਨਵੋਲਵ ਕਰੋ, ਉਹਨਾਂ ਦੇ ਨਾਲ ਬੈਠ ਕੇ ਵਿਚਾਰ ਕਰੋ। ਫਿਰ ਜੇ ਇਸ ਤੋਂ ਬਾਅਦ ਵੀ ਨਹੀਂ ਨੂੰ ਸੰਭਲਿਆ ਜਾਂਦਾ, ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਜੇ ਕੋਈ ਤੁਹਾਨੂੰ ਲੱਗਦਾ ਕਿ ਇੱਕ ਕੋਈ ਇਨਸਾਨ ਤੁਹਾਡੀ ਸੇਮ ਸੋਚ ਵਾਲਾ ਆ ਕਿ ਉਹ ਇਨਸਾਨ ਇੱਕ ਵਧੀਆ ਸਲਾਹ ਦੇ ਸਕਦਾ, ਇੰਡੀਪੈਂਡੈਂਟ ਆ, ਤੁਸੀਂ ਉਹਨੂੰ ਅਪਰੋਚ ਕਰੋ, ਉਹਨਾਂ ਦੇ ਨਾਲ ਗੱਲਬਾਤ ਕਰੋ ਤੇ ਉਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ। ਪਰ ਉਸ ਤੋਂ ਬਾਅਦ ਅਗਰ ਫੇਰ ਵੀ ਇਹ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਕਾਨੂੰਨ ਕਿਤੇ ਨਾ ਕਿਤੇ ਤੁਹਾਡੇ ਇਸ ਰਿਸ਼ਤੇ ਦੇ ਵਿੱਚ ਇਸ ਝਗੜਿਆਂ ਦੇ ਵਿੱਚ ਇਨਵੋਲਵ ਹੋ ਗਿਆ ਆ, ਤਾਂ ਉਹਨੂੰ ਨੈਗੇਟਿਵਲੀ ਕਦੀ ਨਾ ਲਓ, ਪੋਜ਼ਿਟਿਵਲੀ ਲੈ ਕੇ ਚੱਲੋ ਕਿ ਚਲੋ ਅਸੀਂ ਇਸ ਲੈਵਲ ਤੇ ਪਹੁੰਚ ਕੇ ਸਾਨੂੰ ਅਨਫੋਰਚੂਨੇਟ ਇਸ ਚੀਜ਼ ਚੋਂ ਨੰਗਾ ਪੈ ਰਿਹਾ, ਅਸੀਂ ਇਹ ਜਿਹੜੀਆਂ ਕੰਡੀਸ਼ਨਸ ਆ ਮੈਜਿਸਟ੍ਰੇਟ ਨੇ ਲਗਾਈਆਂ ਆ ਅਸੀਂ ਇਹਨੂੰ ਫੋਲੋ ਕਰਨਾ ਆ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਦੁਬਾਰਾ ਲੀਹ ਦੇ ਉੱਤੇ ਲੈ ਕੇ ਆਉਣਾ ਤਾਂ ਕਿ ਇਹਦਾ ਅਸਰ ਸਾਡੇ ਬੱਚਿਆਂ ਤੇ ਨਾ ਪਵੇ, ਸਾਡੇ ਬਜ਼ੁਰਗਾਂ ਦੇ ਉੱਤੇ ਨਾ ਪਵੇ। ਤੇ ਇਹਦੇ ਵਿੱਚ ਇਹੀ ਮੈਂ ਸੁਨੇਹਾ ਦਊਂਗਾ ਕਿ ਆਪਣੇ ਜਜ਼ਬਾਤਾਂ ਨੂੰ ਡਿਸੀਜਨ ਤੇ ਹੈਵੀ ਨਾ ਹੋਣ ਦਿਓ ਤੇ ਲਿਸਨਿੰਗ ਸਕਿੱਲਸ ਨੂੰ ਵਧਾਓ ਤੇ ਜੇ ਤੁਹਾਨੂੰ ਹੈਲਪ ਚਾਹੀਦੀ ਆ, ਤੁਹਾਨੂੰ ਲੱਗਦਾ ਕਿ ਤੁਸੀਂ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਚੁੱਕੇ ਆ, ਤੁਹਾਨੂੰ ਮੈਂਟਲ ਹੈਲਥ ਦੀ ਮਤਲਬ ਲੋੜ ਹੈਗੀ ਆ, ਟਾਸਕ ਇੱਥੇ ਇੰਨੀਆਂ ਕੁ ਏਜੰਸੀਜ਼ ਨੇ, ਇੰਨੀਆਂ ਸਾਰੇ ਨੇ ਜਿਹੜੇ ਤੁਹਾਡੀ ਹੈਲਪ ਕਰਨ ਨੂੰ ਤਿਆਰ ਨੇ, ਤੇ ਪ੍ਰਾਈਵੇਸੀ ਐਕਟ ਦੇ ਅੰਦਰ ਉਹ ਕਦੀ ਵੀ ਤੁਹਾਡੀ ਕੋਈ ਵੀ ਇਨਫੋਰਮੇਸ਼ਨ ਬਾਹਰ ਨਹੀਂ ਕਿਸੇ ਨੂੰ ਦਊਗੇ। ਪਰ ਜੇ ਤੁਹਾਨੂੰ ਲੱਗਦਾ ਆ ਕਿ ਤੁਹਾਨੂੰ ਮਦਦ ਦੀ ਲੋੜ ਆ, ਤੁਹਾਨੂੰ ਆਪ ਹੀ ਪੁੱਛਣਾ ਪੈਣਾ ਆ, ਤੁਹਾਡੇ ਘਰੇ ਆ ਕੇ ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਮਦਦ ਦੀ ਲੋੜ ਆ। ਸੋ ਸਾਨੂੰ ਇਹ ਆ ਕਿ ਸਟੈਪ ਅਪ ਹੋਣ ਦੀ ਲੋੜ ਹੈ, ਤਾਂ ਹੀ ਅਸੀਂ ਇੱਕ ਨਵਾਂ, ਅਸੀਂ ਇੱਕ ਵਧੀਆ ਫਿਊਚਰ ਆਪਣੇ ਬੱਚਿਆਂ ਨੂੰ ਦੇ ਸਕਾਂਗੇ, ਤੇ ਅਸੀਂ ਬਜ਼ੁਰਗਾਂ ਦੇ ਮਨਾਂ ਨੂੰ ਸ਼ਾਂਤੀ ਦੇ ਸਕਾਂਗੇ ਕਿ ਉਹਨਾਂ ਨੂੰ ਇਹ ਲੱਗੂਗਾ ਕਿ ਹਾਂਜੀ ਸਾਡੇ ਬੱਚੇ ਵਾਕਈ ਵੱਡੇ ਹੋ ਗਏ ਨੇ, ਤੇ ਮੈਚਿਓਰਿਟੀ ਦੇ ਨਾਲ ਉਹ ਆਪਣੇ ਝਗੜੇ ਵੀ ਨਜਿੱਠ ਸਕਦੇ ਨੇ ਤੇ ਆਪਣੇ ਪਰਿਵਾਰ ਦੀ ਦੇਖਰੇਖ ਵੀ ਕਰ ਸਕਦੇ ਨੇ।
ਜੀ ਬਿਲਕੁਲ। ਸੋ ਇਹ ਇੱਕ ਬਹੁਤ ਅਹਿਮ ਜਿਹੜਾ ਮੁੱਦਾ ਹੈ ਅੱਗੇ, ਜਿਹੜਾ ਮੈਂਟਲ ਹੈਲਥ ਦਾ। ਸੋ ਮੈਂਟਲ ਹੈਲਥ ਜਿਹੜੀ ਉਹ ਪ੍ਰਭਾਵਿਤ ਜ਼ਰੂਰ ਹੁੰਦੀ ਹੈ ਜਦੋਂ ਕੋਈ ਇਹੋ ਜਿਹੀ ਸਮੱਸਿਆ ਜਿਹੜੀ ਆ ਪਰਿਵਾਰ ਦੇ ਵਿੱਚ ਸ਼ੁਰੂ ਹੁੰਦੀ ਹੈ। ਸੋ ਪਰਿਵਾਰਕ ਝਗੜਿਆਂ ਤੋਂ ਬਾਅਦ ਮਾਨਸਿਕ ਤਣਾਅ ਦਾ ਸ਼ਿਕਾਰ ਅਕਸਰ ਲੋਕ ਹੁੰਦੇ ਆ। ਸੋ ਇਸ ਲਈ ਇਹਨਾਂ ਸੇਵਾਵਾਂ ਦੇ ਲਈ ਤੁਸੀਂ ਜ਼ਰੂਰ ਜਿਹੜੀ ਸਾਡੀ ਗੌਰਮੈਂਟ ਦੀ ਵੈਬਸਾਈਟ ਆ vic.gov.au, ਉਸ ਵੈਬਸਾਈਟ ਦੇ ਉੱਤੇ ਵੀ ਬਹੁਤ ਸਾਰੀਆਂ ਜਿਹੜੀਆਂ ਸੇਵਾਵਾਂ ਨੇ ਉਹ ਉੱਥੇ ਮੁਹੱਈਆ ਕੀਤੀਆਂ ਗਈਆਂ ਨੇ। ਉਹਨਾਂ ਦੇ ਜਿਹੜੇ ਕੰਟੈਕਟਸ ਆ ਉਹ ਤੁਸੀਂ ਲੈ ਕੇ ਆਪ, ਕਿਉਂਕਿ ਪਹਿਲ ਜਿਹੜੀ ਆ ਉਹ ਤੁਹਾਨੂੰ ਕਰਨੀ ਪੈਣੀ ਆ। ਔਰ ਅਸੀਂ ਇਸ ਸਾਰੇ ਸਿਲਸਿਲੇ ਦੌਰਾਨ ਵੀ ਤੁਹਾਨੂੰ ਕਹਿੰਦੇ ਆਏ ਆ ਕਿ ਚੁੱਪ ਨਾ ਬੈਠੋ, ਕਿਉਂਕਿ ਜਿਹੜੀ ਚੁੱਪ ਆ ਇਹ ਜ਼ਿਆਦਾ ਨੁਕਸਾਨ ਕਰਦੀ ਆ, ਔਰ ਅੰਦਰੋਂ ਅੰਦਰ ਇਹ ਜਿਹੜੀ ਜ਼ਹਿਰ ਆ ਇੱਕ ਦੂਸਰੇ ਪ੍ਰਤੀ ਜਿਹੜੀ ਆ ਉਹ ਵੱਧਦੀ ਜਾਂਦੀ ਆ। ਸੋ ਇਸ ਕਰਕੇ ਚੁੱਪ ਨੂੰ ਤੋੜਨ ਦੀ ਬਹੁਤ ਵੱਡੀ ਲੋੜ ਹੈ। ਆਪਸ ਦੇ ਵਿੱਚ ਗੱਲ ਕਰਨੀ ਜ਼ਰੂਰ ਬਣਦੀ ਹੈ, ਔਰ ਆਪਸ ਦੇ ਵਿੱਚ ਗੱਲ ਕਰਨੀ ਇਸ ਕਰਕੇ ਬਣਦੀ ਹੈ ਕਿ ਕਿਸੇ ਦੂਸਰੇ ਜਾਂ ਤੀਸਰੇ ਤੱਕ ਜਿਹੜੀ ਗੱਲ ਪਹੁੰਚਣ ਤੋਂ ਪਹਿਲਾਂ ਜੇਕਰ ਉਹ ਆਪਸ ਦੇ ਵਿੱਚ ਨਿਬੜ ਜਾਵੇ ਤਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਤੋਂ ਨਿਜਾਤ ਮਿਲ ਸਕਦੀ ਆ। ਪਰ ਜਦੋਂ ਤਾਣੀ ਉਲਝ ਜਾਂਦੀ ਆ ਤਾਂ ਫੇਰ ਉਸ ਨੂੰ ਸੁਲਝਾਉਣਾ ਜਿਹੜਾ ਜ਼ਿਆਦਾ ਮੁਸ਼ਕਲ ਹੋ ਜਾਂਦਾ। ਸੋ ਦਿਓਲ ਸਾਹਿਬ, ਅੱਜ ਦੇ ਇਸ ਆਖਰੀ ਪੜਾਅ ਦੇ ਉੱਤੇ ਤੁਹਾਡੇ ਵੱਲੋਂ ਵੀ ਵਿਸਥਾਰ ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਆ, ਬਹੁਤ ਬਹੁਮੁੱਲੀਆਂ ਚੀਜ਼ਾਂ ਜਿਹੜੀਆਂ ਆ ਉਹ ਬਾਰੇ ਚਾਨਣਾ ਪਾਇਆ ਗਿਆ। ਔਰ ਆਖਿਰ ਦੇ ਵਿੱਚ ਇੱਕ ਹੋਰ ਜਿਹੜੀ ਚੀਜ਼ ਹੈ ਉਹ ਜ਼ਰੂਰ, ਕਿਉਂਕਿ ਆਪਾਂ ਸਾਰੇ ਪੰਜਾਬੀ ਭਾਈਚਾਰੇ ਦੇ ਵਿੱਚੋਂ ਆ, ਬਹੁਤ ਸਾਰੇ ਜਿਹੜੇ ਸਿੱਖ ਪਰਿਵਾਰ ਨੇ ਹਨਾ ਉਹਨਾਂ ਦੇ ਨਾਲ ਅਸੀਂ ਜੁੜੇ ਹੋਏ ਆ, ਔਰ ਮੈਨੂੰ ਲੱਗਦਾ ਹੁੰਦਾ ਕਿ ਇੱਥੇ ਜਦੋਂ ਅਸੀਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ ਤੇ ਅਖੀਰ ਦੇ ਵਿੱਚ ਗੁਰਬਾਣੀ ਦੇ ਵਿੱਚ ਸਾਨੂੰ ਬਹੁਤ ਤਰ੍ਹਾਂ ਦੀ ਜਿਹੜੀ ਸੇਧ ਹੈ ਉਹ ਮਿਲਦੀ ਹੈ। ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਵੱਖ ਵੱਖ ਜਿਹੜੇ ਪੜਾਅ ਆ ਔਰ ਜਿਹੜੀ ਜੀਵਨ ਜਾਂਚ ਆ ਉਸ ਨੂੰ ਦੁਨੀਆਂ ਦੇ ਪੱਧਰ ਤੇ ਦੁਨੀਆਂ ਕਿਸ ਤਰ੍ਹਾਂ ਚੱਲਣਾ ਹੈ ਹਨਾ, ਉਹਦੇ ਵਿੱਚ ਬਹੁਤ ਸੋਹਣੀ ਸੇਧ ਜਿਹੜੀ ਦਿੱਤੀ ਗਈ ਆ। ਔਰ ਗੁਰਬਾਣੀ ਦਾ ਆਸਰਾ ਲੈ ਕੇ ਉਸ ਨੂੰ ਅਮਲੀ ਰੂਪ ਦੇ ਵਿੱਚ ਜੇਕਰ ਢਾਲਿਆ ਜਾਵੇ ਆਪਣੇ ਜੀਵਨ ਦੇ ਵਿੱਚ ਤਾਂ ਉਹ ਵੀ ਇੱਕ ਬਹੁਤ ਅਹਿਮ ਕੰਮ ਕਰਦਾ। ਜਦੋਂ ਅਸੀਂ ਮੈਡੀਟੇਸ਼ਨ ਦੀ ਗੱਲ ਕਰਦੇ ਹਾਂ ਤਾਂ ਉੱਥੇ ਮੈਨੂੰ ਲੱਗਦਾ ਕਿ ਇੱਕ ਇਹ ਵੀ ਚੀਜ਼ ਜਿਹੜੀ ਆ ਸਾਨੂੰ ਕਿਤੇ ਨਾ ਕਿਤੇ ਜ਼ਰੂਰ ਆਸਰਾ ਦਿੰਦੀ ਆ। ਖੈਰ ਅੱਜ ਦੇ ਇਸ ਜੀ ਅੱਜ ਦੇ ਇਸ ਸਿਲਸਿਲੇ ਦੇ ਅਖੀਰ ਦੇ ਵਿੱਚ ਤੁਹਾਡਾ ਵੀ ਧੰਨਵਾਦ ਕਰਨਾ ਚਾਹਾਂਗੇ ਕਿ ਤੁਸੀਂ ਸਾਨੂੰ ਪਿਛਲੇ ਕਈ ਸਿਲਸਿਲਿਆਂ ਦੇ ਵਿੱਚ ਕਾਫੀ ਅਹਿਮ ਜਾਣਕਾਰੀਆਂ ਦਿੱਤੀਆਂ ਨੇ, ਔਰ ਇਹ ਜਾਣਕਾਰੀਆਂ ਜਿਹੜੀਆਂ ਇਹ ਸਾਂਝੀਆਂ ਕਰਨ ਦਾ ਜਿਹੜਾ ਸਾਡਾ ਮਕਸਦ ਇਹੀ ਆ ਕਿ ਸਾਡੇ ਸੁਣਨ ਵਾਲੇ ਜਿਹੜੇ ਆ ਉਹ ਜ਼ਰੂਰ ਇਸ ਤੋਂ ਕੋਈ ਨਾ ਕੋਈ ਜਿਹੜੀ ਸੇਧ ਆ ਉਹ ਜ਼ਰੂਰ ਪ੍ਰਾਪਤ ਕਰ ਸਕਣ। ਔਰ ਇਹਦੇ ਨਾਲ ਹੀ ਅਸੀਂ ਇਹ ਵੀ ਮੰਨਦੇ ਹਾਂ ਹੋ ਸਕਦਾ ਕਿ ਇਹਨਾਂ ਸਿਲਸਿਲਿਆਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਦੇ ਨਾਲ ਤੁਹਾਡੀ ਅਸਹਿਮਤੀ ਹੋਵੇ, ਪਰ ਉਹ ਅਸਹਿਮਤੀ ਜਾਂ ਸਹਿਮਤੀ ਹੋਣੀ ਜਿਹੜੀ ਆ ਉਹ ਮਾਇਨੇ ਨਹੀਂ ਰੱਖਦੀ। ਮਾਇਨੇ ਇਹ ਚੀਜ਼ ਰੱਖਦੀ ਹੈ ਕਿ ਅਸੀਂ ਆਪਣੇ ਆਪ ਚ ਸੁਧਾਰ ਕਿਵੇਂ ਕਰਨਾ ਹੈ, ਅਸੀਂ ਆਪਣੇ ਭਾਈਚਾਰੇ ਦੀ ਜਿਹੜੀ ਇਮੇਜ ਹੈ ਉਸ ਨੂੰ ਖਰਾਬ ਹੋਣ ਤੋਂ ਕਿਵੇਂ ਬਚਾਉਣਾ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਦਿਓਲ ਸਾਹਿਬ।
ਅਮਰਦੀਪ ਜੀ, ਜਾਣ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਜ਼ਰੂਰ ਦਰਸ਼ਕਾਂ ਨੂੰ ਦੱਸਣੀ ਚਾਹਾਂਗਾ ਕਿ ਕਦੀ ਵੀ ਜੇ ਉਹਨਾਂ ਨੂੰ ਇਸ ਤਰੀਕੇ, ਕਈ ਵਾਰੀ ਕੀ ਹੁੰਦਾ ਕਿ ਜਦੋਂ ਆਪਾਂ ਪ੍ਰੋਗਰਾਮ ਕਰਦੇ ਹਾਂ ਸਾਡੇ ਤੋਂ ਕਈ ਗੱਲਾਂ ਐਕਸਪਲੇਨ ਨਹੀਂ ਕਰ ਹੁੰਦੀਆਂ ਜਿਸ ਤਰੀਕੇ ਨਾਲ ਆਪਾਂ ਐਕਸਪਲੇਨ ਕਰਨੀਆਂ ਚਾਹੁੰਦੇ ਹਾਂ। ਪਰ ਜੇ ਕੋਈ ਵੀ ਦਰਸ਼ਕ ਤੁਹਾਡੇ ਥਰੂ ਮੇਰੇ ਨਾਲ ਕੰਟੈਕਟ ਕਰਨਾ ਚਾਹੁੰਦਾ ਆ, ਮੈਂ ਹਮੇਸ਼ਾ ਹਰ ਵੇਲੇ ਇੱਥੇ ਹਾਜ਼ਰ ਆ। ਜੇ ਕਿਸੇ ਨੇ ਵੀ ਕਦੀ ਵੀ ਫੈਮਿਲੀ ਵਾਇਲੈਂਸ ਬਾਰੇ ਜਾਂ ਮੈਂਟਲ ਹੈਲਥ ਬਾਰੇ ਕਿਸੇ ਤਰੀਕੇ ਦੀ ਵੀ ਗੱਲਬਾਤ ਕਰਨੀ ਹੋਵੇ ਮੈਂ ਉਹਨਾਂ ਨੂੰ ਉਸ ਲੈਵਲ ਦੀ ਗਾਈਡੈਂਸ ਦੇਣ ਨੂੰ ਤਿਆਰ ਹਾਂ, ਪਰ ਜੇ ਮੇਰੇ ਕੋਲ ਉਸ ਗੱਲ ਦਾ ਜਵਾਬ ਨਹੀਂ ਵੀ ਹੋਊਗਾ ਤੇ ਮੈਂ ਉਹਨਾਂ ਨੂੰ ਫਰਦਰ ਰਿਸਰਚ ਕਰਕੇ ਉਹਨਾਂ ਦਾ ਜਵਾਬ ਉਹਨਾਂ ਤਾਈਂ ਵਾਪਸ ਜ਼ਰੂਰ ਲਿਆਵਾਂਗਾ। ਤੇ ਮੈਂ ਦਰਸ਼ਕਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਜੇ ਤੁਹਾਡਾ ਕੋਈ ਵੀ ਸਵਾਲ ਮੇਰੇ ਨਾਲ ਰਿਲੇਟਡ ਜਾਂ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਤੁਸੀਂ ਅਮਰਦੀਪ ਜੀ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਉਹ ਫਰਦਰ ਮੈਨੂੰ ਅੱਗੇ ਫਾਰਵਰਡ ਕਰ ਦੇਣਗੇ।
ਜੀ ਜ਼ਰੂਰ। ਸੋ ਪਿਛਲੇ ਐਪੀਸੋਡ ਦੇ ਵਿੱਚ ਪਿਛਲੇ ਸਿਲਸਿਲੇ ਦੇ ਵਿੱਚ ਵੀ ਸਾਡੇ ਨਾਲ ਕੁਝ ਸਰੋਤਿਆਂ ਨੇ ਜਿਹੜੀ ਸਾਂਝ ਬਣਾਈ ਸੀ ਔਰ ਕੁਝ ਗੱਲਾਂ ਦੇ ਨਾਲ ਸ਼ਾਇਦ ਉਹਨਾਂ ਨੇ ਅਸਹਿਮਤੀ ਵੀ ਪ੍ਰਗਟਾਈ ਸੀ। ਸੋ ਇਸ ਲਈ ਅਸੀਂ ਇਹ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਸਹਿਮਤੀ ਜਾਂ ਸਹਿਮਤੀ ਜਿਹੜੀ ਆ ਉਹ ਵਿਚਾਰਾਂ ਦੀ ਹਮੇਸ਼ਾ ਬਣੀ ਰਹਿੰਦੀ ਹੈ ਔਰ ਕੁਝ ਚੀਜ਼ਾਂ ਜਿਹੜੀਆਂ ਆ ਉਹ ਸਮੇਂ ਦੇ ਨਾਲ ਜਾਂ ਫਿਰ ਕਿਸੇ ਵਿਅਕਤੀਤਵ ਦੇ ਨਾਲ ਕਿਸੇ ਖਾਸ ਸ਼ਖਸੀਅਤ ਦੇ ਨਾਲ ਵੀ ਜੁੜੀਆਂ ਹੁੰਦੀਆਂ ਨੇ ਔਰ ਹਰ ਇੱਕ ਦਾ ਜਿਹੜਾ ਵਤੀਰਾ ਹੈ ਹਰ ਇੱਕ ਦੀ ਜਿਹੜੀ ਸ਼ਖਸੀਅਤ ਆ ਉਹ ਵੀ ਵੱਖਰੀ ਹੁੰਦੀ ਆ। ਸੋ ਇਸ ਕਰਕੇ ਸਮੇਂ ਤੇ ਹਾਲਾਤ ਜਿਹੜੇ ਆ ਉਹਦੇ ਮੁਤਾਬਕ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਉਹ ਬਦਲਦੀਆਂ ਵੀ ਨੇ ਹਨਾ। ਸੋ ਅਸੀਂ ਪਿਛਲੇ ਸਿਲਸਿਲਿਆਂ ਦੇ ਵਿੱਚ ਬਹੁਤ ਤਰ੍ਹਾਂ ਦੀ ਜਿਹੜੀ ਜਾਣਕਾਰੀ ਉਹ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਆ, ਪਰ ਤੁਸੀਂ ਕਿਸੇ ਵੀ ਇਸ ਤਰ੍ਹਾਂ ਦੀ ਸਮੱਸਿਆ ਦੇ ਨਾਲ ਜੇਕਰ ਜੂਝ ਰਹੇ ਹੋ ਤਾਂ ਤੁਸੀਂ ਤਕਦੀਰ ਸਿੰਘ ਦਿਓਲ ਹੋਰਾਂ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਕਿਸੇ ਵੀ ਵਕਤ ਲੈ ਸਕਦੇ ਹੋ।
ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਕਿ ਕੋਈ ਵੀ ਅਗਰ ਸਵਾਲ ਜਵਾਬ ਉੱਠਦੇ ਨੇ ਤਾਂ ਮੈਂ ਜ਼ਰੂਰ ਉਹਨਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰੂੰਗਾ। ਜੀ
ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਸਿਲਸਿਲੇ ਤੁਸੀਂ ਲਿਆਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੀ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਵਿਸ਼ਿਆਂ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਹੋਣੀ ਕਿੰਨੀ ਕੁ ਜ਼ਰੂਰੀ ਹੈ, ਫੀਡਬੈਕ ਜਿਹੜਾ ਉਹ ਸਾਡੇ ਲਈ ਬੇਹੱਦ ਜ਼ਰੂਰੀ ਹੈ। ਸੋ ਆਪਣਾ ਫੀਡਬੈਕ ਜਿਹੜਾ ਉਹ ਸਾਨੂੰ ਜ਼ਰੂਰ ਦਿਆ ਕਰੋ। ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਸਾਡਾ ਈਮੇਲ ਪਤਾ, ਇਸ ਪਤੇ ਦੇ ਉੱਤੇ ਤੁਸੀਂ ਆਪਣਾ ਫੀਡਬੈਕ ਸਾਨੂੰ ਜ਼ਰੂਰ ਭੇਜੋ। ਸੋ ਅੱਜ ਦੇ ਤਰਜ਼ੇ ਜ਼ਿੰਦਗੀ ਦੇ ਇਸ ਆਖਰੀ ਸਿਲਸਿਲੇ ਦੇ ਇਸ ਆਖਰੀ ਪੜਾਅ ਦੇ ਵਿੱਚ ਤੁਸੀਂ ਸਾਰੇ ਸਾਡੇ ਨਾਲ ਜੁੜੇ ਹੋ, ਤੁਹਾਡਾ ਸਾਰਿਆਂ ਦਾ ਬੇਹੱਦ ਧੰਨਵਾਦ ਕਰਦੇ ਹਾਂ। ਪਰ ਕੁਝ ਉਸਾਰੂ ਜਿਹੜੀਆਂ ਉਮੀਦਾਂ ਦੇ ਨਾਲ ਅੱਜ ਤੁਹਾਨੂੰ ਇੱਥੇ ਅਸੀਂ ਛੱਡ ਕੇ ਜਾ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਬਾਤਾਂ ਦਾ ਜਿਹੜਾ ਅਸਰ ਹੈ ਉਹ ਅਸੀਂ ਜ਼ਰੂਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਬੂਲ ਕਰੀਏ ਔਰ ਇਹ ਜਿਹੜਾ ਅਸਰ ਉਹ ਕਬੂਲ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਅਸੀਂ ਆਉਣ ਵਾਲੀਆਂ ਜਿਹੜੀਆਂ ਆਪਣੀਆਂ ਪੀੜ੍ਹੀਆਂ ਉਹਨਾਂ ਨੂੰ ਬਣਾ ਵੀ ਹੈ ਤੇ ਖੁਦ ਸੰਭਲ। ਸੋ ਅੱਜ ਦੇ ਤਰਜ਼ੇ ਜ਼ਿੰਦਗੀ ਦੇ ਇਸ ਆਖਰੀ ਸਿਲਸਿਲੇ ਦੇ ਇਸ ਆਖਰੀ ਪੜਾਅ ਤੇ ਦੋ ਸਤਰਾਂ ਦੇ ਨਾਲ ਇਜਾਜ਼ਤ ਜਿਹੜੀ ਉਹ ਚਾਹਾਂਗੀ ਕਿ ਦੋ ਘੜੀ ਸਾਗਰ ਬਣਨ ਤੋਂ ਹੈ ਕਿਤੇ ਬਿਹਤਰ ਇਹੋ, ਦੋ ਘੜੀ ਸਾਗਰ ਬਣਨ ਤੋਂ ਹੈ ਕਿਤੇ ਬਿਹਤਰ ਇਹੋ ਕਿ ਹਰ ਘੜੀ ਕੁਝ ਕਤਰਿਆਂ ਦਾ ਸਿਲਸਿਲਾ ਚੱਲਦਾ ਰਹੇ, ਹਰ ਘੜੀ ਕੁਝ ਕਤਰਿਆਂ ਦਾ ਸਿਲਸਿਲਾ ਚੱਲਦਾ ਰਹੇ, ਲੱਭ ਲਈਏ ਜੁਗਤ ਕੋਈ ਰਿਸ਼ਤਿਆਂ ਸੰਗ ਨਿਭਣ ਦੀ, ਲੱਭ ਲਈਏ ਜੁਗਤ ਕੋਈ ਰਿਸ਼ਤਿਆਂ ਸੰਗ ਨਿਭਣ ਦੀ ਤਾਂ ਕਿ ਹਰ ਪਲ ਰਿਸ਼ਤਿਆਂ ਦਾ ਸਿਲਸਿਲਾ ਚੱਲਦਾ ਰਹੇ, ਤਾਂ ਕਿ ਹਰ ਪਲ ਰਿਸ਼ਤਿਆਂ ਦਾ ਸਿਲਸਿਲਾ ਚੱਲਦਾ ਰਹੇ। ਸੋ ਆਓ ਆਪਾਂ ਸਾਰੇ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਬਚਾਈਏ ਤੇ ਇਹ ਜ਼ਿੰਦਗੀ ਨੂੰ ਵਾਕਈ ਖੂਬਸੂਰਤ ਤੇ ਖੁਸ਼ਗਵਾਰ ਬਣਾਈਏ। ਤੇ ਲਓ ਜੀ, ਅੱਜ ਇਸ ਸਿਲਸਿਲੇ ਦੇ ਵਿੱਚ ਆਖਰੀ ਪੜਾਅ ਤੇ ਤੁਹਾਡੇ ਸਾਰਿਆਂ ਤੋਂ ਲੈਣੇ ਆ ਇਜਾਜ਼ਤ। ਸੋ ਦਿਓਲ ਸਾਹਿਬ ਤੁਹਾਡਾ ਵੀ ਇੱਕ ਵਾਰ ਬਹੁਤ ਬਹੁਤ ਤੇ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਦੋਸਤੋ, ਤਰਜ਼ੇ ਜ਼ਿੰਦਗੀ ਦਾ ਸਿਲਸਿਲਾ ਜਿਹੜਾ ਇਹ ਅੱਜ ਆਖਰੀ ਸਿਲਸਿਲਾ ਸੀ ਔਰ ਉਮੀਦ ਕਰਦੀ ਹਾਂ ਤੁਸੀਂ ਕਿਸੇ ਨਾ ਕਿਸੇ ਪੱਖ ਨੂੰ ਜ਼ਰੂਰ ਪਸੰਦ ਕੀਤਾ ਹੋਣਾ ਔਰ ਜੇਕਰ ਕੋਈ ਪੱਖ ਨਹੀਂ ਪਸੰਦ ਆਇਆ ਤਾਂ ਸਾਨੂੰ ਦੱਸਿਓ ਜ਼ਰੂਰ ਤਾਂ ਕਿ ਅਸੀਂ ਸੁਧਾਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਕਰਦੇ ਰਹੀਏ ਆਪਣੇ ਪ੍ਰੋਗਰਾਮਾਂ ਦੇ ਵਿੱਚ। ਤੇ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਸਾਡੇ ਨਾਲ ਜੁੜੇ ਨੇ ਅਰਸ਼ ਮੱਲੀ ਜੀ ਔਰ ਘੁੰਮਣ ਸਾਹਿਬ ਤੇ ਮਹਿੰਦਰ ਸਿੰਘ ਹੰਸ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅਰਸ਼ ਮੱਲੀ ਹੋਰਾਂ ਦਾ ਸੁਨੇਹਾ ਜਿਹੜਾ ਸ਼ਾਮਲ ਕਰਦੇ ਹਾਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਕਹਿੰਦੇ ਭੈਣ ਅਮਰਦੀਪ ਜੀ ਤੇ ਦਿਓਲ ਭਾਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਰਸ਼ ਮੱਲੀ ਜੀ, ਤੁਹਾਨੂੰ ਵੀ ਸਾਡੇ ਵੱਲੋਂ। ਤੇ ਕਹਿੰਦੇ ਬਹੁਤ ਸਾਰਥਕ ਗੱਲਬਾਤ ਚੱਲ ਰਹੀ ਹੈ, ਬਹੁਤ ਬਹੁਤ ਧੰਨਵਾਦ ਔਰ ਗੱਲਬਾਤ ਚ ਤੁਸੀਂ ਜ਼ਰੂਰ ਆਪਣਾ ਯੋਗਦਾਨ ਪਾਇਆ ਕਰੋ ਕਿਉਂਕਿ ਇੱਕ ਦੂਜੇ ਦੇ ਵਿਚਾਰਾਂ ਦੀ ਸਾਂਝ ਦੇ ਨਾਲ ਅਸੀਂ ਇੱਕ ਦੂਸਰੇ ਤੋਂ ਬਹੁਤ ਕੁਝ ਸਿੱਖਦੇ ਹਾਂ, ਇਹ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ। ਔਰ ਜਦੋਂ ਅਸੀਂ ਵਿਚਾਰਾਂ ਦੀ ਹੀ ਕੱਲੀ ਸਾਂਝ ਨਹੀਂ ਪਾ ਰਹੇ ਹੁੰਦੇ, ਉਦੋਂ ਅਸੀਂ ਨਾਲ ਨਾਲ ਆਪਣੇ ਜੀਵਨ ਅਨੁਭਵ ਜਿਹੜੇ ਆ ਉਹ ਵੀ ਸਾਂਝੇ ਕਰ ਰਹੇ ਹੁੰਦੇ ਆ। ਸੋ ਉਹਨਾਂ ਅਨੁਭਵਾਂ ਤੋਂ ਅਸੀਂ ਬਹੁਤ ਕੁਛ ਸਿੱਖ ਸਕਦੇ ਹਾਂ। ਅਸੀਂ ਬਹੁਤ ਵਾਰ ਇਹ ਜ਼ਿੰਦਗੀ ਦੇ ਵਿੱਚ ਵੀ ਮਹਿਸੂਸ ਕਰਦੇ ਹਾਂ ਕਿ ਕਈ ਵਾਰ ਜ਼ਿੰਦਗੀ ਦੇ ਵਿੱਚ ਅਸੀਂ ਮਿੱਥਿਆ ਕੁਛ ਹੋਰ ਹੁੰਦਾ ਪਰ ਹੁੰਦਾ ਕੁਛ ਹੋਰ ਹੈ, ਪਰ ਜਦੋਂ ਕੁਛ ਹੋਰ ਹੁੰਦਾ ਤਾਂ ਉਹ ਕਿਉਂ ਹੋਇਆ ਜਾਂ ਫਿਰ ਉਹ ਸਾਡੇ ਲਈ ਪਰਮਾਤਮਾ ਨੇ ਕਿਉਂ ਉਸ ਵੇਲੇ ਰਚਿਆ ਹੋਇਆ ਸੀ ਔਰ ਉਸ ਸਮੇਂ ਦੇ ਵਿੱਚੋਂ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਸਫਲ ਨਿਕਲਣ ਦੇ ਵਿੱਚ ਕਾਮਯਾਬ ਕਰ ਲੈਂਦੇ ਹਾਂ। ਇਹ ਸਾਰਾ ਕੁਛ ਜਿਹੜਾ ਆ ਇਹ ਸਾਨੂੰ ਇੱਕ ਸਾਰਥਕ ਸੇਧ ਹੀ ਦਿੰਦਾ। ਸੋ ਇਹ ਸਾਰਥਕ ਗੱਲਬਾਤ ਜਿਹੜੀ ਤੁਹਾਨੂੰ ਲੱਗੀ ਹੈ ਉਹਦੇ ਲਈ ਬਹੁਤ ਬਹੁਤ ਧੰਨਵਾਦ ਔਰ ਤੁਹਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਤੇ ਇਸ ਤੋਂ ਬਾਅਦ ਅਗਲੀ ਸਾਂਝ ਸਾਡੇ ਨਾਲ ਬਣਾਈ ਹੈ ਜੀ ਘੁੰਮਣ ਸਾਹਿਬ ਨੇ। ਘੁੰਮਣ ਸਾਹਿਬ ਕਹਿੰਦੇ ਆ ਜੀ, ਜਿਉਣਾ ਜੇ ਤੂੰ ਲੋਚਦਾ ਤੇ ਕਰੀ ਸੰਭਾਲ, ਫੁੱਲ ਇਸ ਧਰਤੀ ਤੇ ਹੱਸ ਹੱਸ ਖੇਡਣ ਬਾਲ। ਕਿਆ ਬਾਤ ਹੈ ਜੀ। ਤੇ ਅੱਗੇ ਕਹਿੰਦੇ ਆ ਕਿ ਕੰਮ ਕਹਿੰਦੇ ਕਾਹਲੀ ਚ ਕੀਤਾ ਗਿਆ ਕੰਮ ਤੇ ਗੁੱਸੇ ਚ ਬੋਲਿਆ ਗਿਆ ਲਫ਼ਜ਼ ਹਮੇਸ਼ਾ ਹੀ ਗਲਤ ਹੁੰਦਾ ਤੇ ਸ਼ੱਕ ਦੀ ਇੱਕ ਚੰਗਿਆੜੀ ਜੰਗਲ ਨੂੰ ਤਬਾਹ ਕਰ ਦਿੰਦੀ ਹੈ। ਦਿਓਲ ਸਾਹਿਬ ਕਹਿੰਦੇ ਬੜੀ ਵਿਸਥਾਰ ਨਾਲ ਦੱਸਦੇ ਆ ਤੇ ਬਾਕੀ ਕਹਿੰਦੇ ਕਲੰਦਰ ਵਸੇ ਘੜਿਓ ਪਾਣੀ ਨਸੇ। ਕਲਾ ਕਲੰਦਰ ਜੀ ਜੀ ਬਿਲਕੁਲ ਜੀ, ਕਲਾ ਕਲੰਦਰ ਵਸੇ ਤੇ ਘੜਿਓ ਪਾਣੀ ਨਸੇ। ਬਜ਼ੁਰਗਾਂ ਨੂੰ ਕਹਿੰਦੇ ਤਜਰਬਾ ਜ਼ਿੰਦਗੀ ਦਾ ਜ਼ਿਆਦਾ ਹੁੰਦਾ। ਬਿਲਕੁਲ ਜੀ, ਮੰਨਦੇ ਆ ਔਰ ਘੁੰਮਣ ਸਾਹਿਬ ਹਮੇਸ਼ਾ ਤੁਸੀਂ ਵੀ ਆਪਣੇ ਵਿਚਾਰਾਂ ਦੇ ਨਾਲ ਜ਼ਰੂਰ ਕੋਈ ਨਾ ਕੋਈ ਜਿਹੜੀ ਸੇਧ ਹੈ ਉਹ ਦੇਣ ਦੀ ਕੋਸ਼ਿਸ਼ ਕਰਦੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਪ੍ਰੋਗਰਾਮ 'ਚ ਆਉਣ ਦੇ ਲਈ। ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਮਹਿੰਦਰ ਸਿੰਘ ਹਾਂਸੂਰੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਹਿੰਦਰ ਸਿੰਘ ਜੀ, ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਬੜੇ ਦਿਨਾਂ ਬਾਅਦ ਅੱਜ ਦੇ ਸਿਲਸਿਲੇ ਦੇ ਵਿੱਚ ਤੁਸੀਂ ਆਉਣਾ ਕੀਤਾ। ਤੇ ਬਾਕੀ ਕਹਿੰਦੇ ਯਾ ਇਟ ਇਜ਼ ਸੀਰੀਅਸਲੀ ਡੋਮੈਸਟਿਕ ਫਾਈਟ ਨੋਟ ਗੁੱਡ ਥਿੰਗ ਐਂਡ ਹਾਊ ਇਜ਼ ਕੋਵਿਡ 19 ਇਨ ਆਸਟ੍ਰੇਲੀਆ। ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਸੂਬਿਆਂ ਦੇ ਵਿੱਚ ਕੋਵਿਡ 19 ਤੇ ਕਾਫੀ ਸੋਹਣੀ ਤਰ੍ਹਾਂ ਕਾਬੂ ਪਾਇਆ ਗਿਆ, ਪਰ ਜਿਸ ਸੂਬੇ ਤੋਂ ਅੱਜ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਉਸ ਸੂਬੇ ਦੇ ਵਿੱਚ ਅਜੇ ਵੀ ਲੋਕ ਜਿਹੜੇ ਆ ਉਹ ਆਸਟ੍ਰੇਲੀਆ ਦੇ ਵਿੱਚ ਕੋਵਿਡ 19 ਦੇ ਨਾਲ ਲੜ ਰਹੇ ਆ, ਕਿਉਂਕਿ ਇੱਥੇ ਅਜੇ ਵੀ ਸਾਡੇ ਜਿਹੜੇ ਕੇਸ ਆ ਉਹ ਹਰ ਦਿਨ ਕਾਫੀ ਜ਼ਿਆਦਾ ਆ ਰਹੇ ਆ ਔਰ ਮੌਤਾਂ ਦੀ ਜਿਹੜੀ ਗਿਣਤੀ ਆ ਉਹ ਵੀ ਲਗਾਤਾਰ ਵੱਧ ਰਹੀ ਹੈ। ਬਟ ਕਹਿੰਦੇ ਕੈਨੇਡਾ ਇਜ਼ ਗੈਟਿੰਗ ਬੈਟਰ ਨਾਓ ਬਟ ਮਾਈ ਨੇਬਰ ਯੂ ਐਸ ਏ ਇਜ਼ ਨਾਟ ਸੀਰੀਅਸ, ਦਿਸ ਇਜ਼ ਦੈਟਸ ਵਾਈ ਵਰਸ ਇਨ ਦੇਅਰ, ਦੈਟਸ ਵਾਈ ਕੈਨੇਡਾ ਨਾਟ ਓਪਨਿੰਗ ਬਾਰਡਰਸ, ਥੈਂਕਸ ਪਲੀਜ਼। ਕਹਿੰਦੇ ਐਕਸਪਲੇਨ ਅਬਾਊਟ ਆਸਟ੍ਰੇਲੀਆ। ਬਿਲਕੁਲ, ਆਸਟ੍ਰੇਲੀਆ ਦੀ ਅਸੀਂ ਸ਼ੁਰੂ ਚ ਖ਼ਬਰਾਂ ਦੇ ਆਖਰੀ ਪੜਾਅ ਚ ਗੱਲ ਕੀਤੀ ਸੀਗੀ ਕਿ ਆਸਟ੍ਰੇਲੀਆ ਦੇ ਦੋ ਸੂਬਿਆਂ ਦੇ ਵਿੱਚ ਮਹਿੰਦਰ ਸਿੰਘ ਜੀ ਜਿਹੜੀ ਜ਼ਿਆਦਾ ਇਸ ਵੇਲੇ ਹਾਲਤ ਖਰਾਬ ਹੈ ਔਰ ਸਭ ਤੋਂ ਜ਼ਿਆਦਾ ਜਿਹੜੀ ਹਾਲਤ ਖਰਾਬ ਹੈ ਉਹ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਹੈ ਔਰ ਨਿਊ ਸਾਊਥ ਵੇਲਸ ਦੇ ਵਿੱਚ ਵੀ ਕੱਲ 14 ਜਿਹੜੇ ਕੇਸ ਹੈ ਉਹ ਦਰਜ ਹੋਏ ਆ ਜਿਹੜੇ ਕੋਰੋਨਾ ਪ੍ਰਭਾਵਿਤ ਲੋਕਾਂ ਦੇ। ਪਰ ਸਭ ਤੋਂ ਜ਼ਿਆਦਾ ਜਿਹੜੀ ਹਾਲਤ ਹੈ ਉਹ ਵਿਕਟੋਰੀਆ 'ਚ ਖਰਾਬ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਦਿਨ ਦੇ ਵਿੱਚ 700 ਪਲੱਸ ਯਾਨੀ 800 ਦੇ ਨੇੜੇ ਤੱਕ ਦਾ ਵੀ ਅੰਕੜਾ ਜਿਹੜਾ ਆ ਉਹ ਛੋਇਆ ਕੋਰੋਨਾ ਦੇ ਅੰਕੜੇ ਨੇ ਤੇ ਹੁਣ ਇਹਨਾਂ ਦਿਨਾਂ ਦੇ ਵਿੱਚ ਲਗਾਤਾਰ ਪਿਛਲੇ 3 ਦਿਨਾਂ ਤੋਂ ਜਿਹੜਾ ਅੰਕੜਾ ਆ ਉਹ ਘਟਦਾ ਨਜ਼ਰ ਆ ਰਿਹਾ ਪਰ ਮੌਤਾਂ ਦੀ ਜਿਹੜੀ ਗਿਣਤੀ ਉਹ ਲਗਾਤਾਰ ਵੱਧ ਰਹੀ ਹੈ। ਕੱਲ 24 ਘੰਟਿਆਂ ਦੇ ਵਿੱਚ ਜਿਹੜੇ ਕੱਲ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੇ ਰਿਕਾਰਡ ਕੀਤੇ ਗਏ ਮੌਤਾਂ ਦੇ ਅੰਕੜੇ ਸੀਗੇ ਉਹ 19 ਸੀ, ਯਾਨੀ ਕਿ ਜਿਹੜਾ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ ਰਿਕਾਰਡ ਕੀਤਾ ਗਿਆ ਅੰਕੜਾ ਸੀ। ਪਰ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਸ ਕੋਰੋਨਾ ਦੇ ਪ੍ਰਕੋਪ ਤੋਂ ਜਲਦ ਸਾਨੂੰ ਸਾਰਿਆਂ ਨੂੰ ਮੁਕਤ ਕਰੇ, ਜਿੱਥੇ ਕਿਤੇ ਵੀ ਸਾਡੇ ਜਿਹੜੇ ਦੋਸਤ ਮਿੱਤਰ ਰਹਿੰਦੇ ਆ, ਸਾਡੇ ਆਪਣੇ ਸਾਡੇ ਪਰਾਏ, ਮਤਲਬ ਇਨਸਾਨੀਅਤ ਦੇ ਰੂਪ ਦੇ ਵਿੱਚ ਜਿੱਥੇ ਵੀ ਅਸੀਂ ਵੱਸਦੇ ਹਾਂ, ਜੀਵ ਜੰਤੂ ਜਿਹੜੇ ਆ ਉਹ ਸਹੀ ਸਲਾਮਤ ਰਹਿਣ ਔਰ ਇਸ ਸਲਾਮਤੀ ਦੀ ਦੁਆ ਜਿਹੜੀ ਆ ਉਹ ਆਪਾਂ ਮੰਗਦੇ ਹੋਏ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਪ੍ਰਕੋਪ ਤੋਂ ਜਲਦੀ ਅਸੀਂ ਸਾਰੇ ਮੁਕਤ ਹੋਈਏ। ਬਹੁਤ ਬਹੁਤ ਧੰਨਵਾਦ, ਤੁਸੀਂ ਹਾਜ਼ਰੀ ਲਗਾਈ ਹੈ। ਔਰ ਜਗਤਾਰ ਸਿੰਘ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਬੜੀ ਦੇਰ ਨਾਲ ਆਏ ਅੱਜ ਪ੍ਰੋਗਰਾਮ ਦੇ ਬਿਲਕੁਲ ਆਖਰੀ ਪੜਾਅ ਤੇ, ਪਰ ਤੁਹਾਡਾ ਆਉਣਾ ਬਹੁਤ ਚੰਗਾ ਲੱਗਦਾ, ਬੜਾ ਸਾਡੇ ਲਈ ਖੁਸ਼ਗਵਾਰ ਹੁੰਦਾ। ਬਹੁਤ ਸੋਹਣਾ ਇੱਕ ਵਿਚਾਰ ਵੀ ਸਾਡੇ ਨਾਲ ਸਾਂਝਾ ਕਰ ਰਹੇ ਨੇ, ਬੜੇ ਹੀ ਸੋਹਣੇ ਕੁਦਰਤੀ ਤੇ ਦਿਲਕਸ਼ ਨਜ਼ਾਰੇ ਦੇ ਨਾਲ ਇੱਕ ਤਸਵੀਰ ਜਿਹੜੀ ਆ ਉਹ ਉਹਨਾਂ ਨੇ ਭੇਜੀ ਆ ਤੇ ਉਸ ਤਸਵੀਰ ਦੇ ਵਿੱਚ ਰੁੱਖਾਂ ਦੇ ਨਾਲ ਲੱਦੇ ਹੋਏ ਪਹਾੜ ਜਿਹੜੇ ਆ ਉਹ ਹਰਿਆਲੀ ਦਾ ਜਿਹੜਾ ਨਜ਼ਾਰਾ ਉਹ ਪੇਸ਼ ਕਰ ਰਿਹਾ ਤੇ ਉਹਦੇ ਸਾਹਮਣੇ ਇੱਕ ਝੀਲ ਸ਼ਾਇਦ ਕੋਈ ਬਣੀ ਹੋਈ ਆ ਔਰ ਝੀਲ ਦੇ ਕੰਢੇ ਕੰਢੇ ਤੇ ਇੱਕ ਰਸਤਾ ਬਣਿਆ ਹੋਇਆ ਔਰ ਉਸ ਤਸਵੀਰ ਦੇ ਨਾਲ ਇੱਕ ਸੋਹਣਾ ਵਿਚਾਰ ਸਾਂਝਾ ਕਰ ਰਹੇ ਨੇ। ਕਹਿੰਦੇ ਵਧੀਆ ਜ਼ਿੰਦਗੀ ਕੋਈ ਲਾਟਰੀ ਨਹੀਂ ਹੁੰਦੀ, ਉਹ ਤਾਂ ਰੋਜ਼ਮਰਾ ਜ਼ਿੰਦਗੀ 'ਚ ਹਾਸਿਆਂ ਤੇ ਖੁਸ਼ੀਆਂ ਵੰਡਣ ਦਾ ਦੂਸਰਾ ਨਾਮ ਹੈ। ਸ਼ੁਭ ਸਵੇਰ ਦੋਸਤੋ। ਸੋ ਬਹੁਤ ਖੂਬ ਔਰ ਬਹੁਤ ਸਹੀ ਜਿਹੜਾ ਇਹ ਵਿਚਾਰ ਹੈ ਕਿਉਂਕਿ ਤੁਹਾਡੇ ਆਪਣੇ ਵਿਚਾਰ ਤੁਹਾਡੀ ਆਪਣੇ ਜ਼ਿੰਦਗੀ ਦੇ ਹੀ ਤਜਰਬਿਆਂ 'ਚੋਂ ਨਿਕਲੇ ਹੁੰਦੇ ਆ ਗਿੱਲ ਸਾਹਿਬ ਔਰ ਵਾਕਈ ਜੇਕਰ ਮਹਿਸੂਸ ਕੀਤਾ ਜਾਵੇ ਜ਼ਿੰਦਗੀ ਦੇ ਵਿੱਚ ਦੂਸਰਿਆਂ ਨੂੰ ਹਾਸੇ ਔਰ ਖੁਸ਼ੀਆਂ ਵੰਡ ਕੇ ਉਹ ਸਕੂਨ ਉਹ ਖੁਸ਼ੀ ਜਿਹੜੀ ਖੁਦ ਮਹਿਸੂਸ ਕੀਤੀ ਜਾਵੇ ਤਾਂ ਉਹਦਾ ਜਿਹੜਾ ਨਸ਼ਾ ਹੈ ਨਾ ਉਹ ਦੁਨੀਆਂ ਦੇ ਕਿਸੇ ਵੀ ਨਸ਼ੇ ਤੋਂ ਦੁੱਗਣਾ ਚੌਗਣਾ ਹੁੰਦਾ ਤੇ ਇਸ ਕਰਕੇ ਜ਼ਿੰਦਗੀ ਵਾਕਈ ਹਾਸਿਆਂ ਤੇ ਖੁਸ਼ੀਆਂ ਵੰਡਣ ਦਾ ਦੂਸਰਾ ਨਾਮ ਹੈ ਬਾਕੀ ਜਿਹੜੀਆਂ ਹੋਰ ਲੋੜਾਂ ਨੇ ਜਾਂ ਜਿਹੜੇ ਹੋਰ ਸਾਧਨਾ ਦੀ ਜਿਹੜੀ ਇੱਕ ਦੌੜ ਜਿਹੜੀ ਹੈ ਉਹ ਲੱਗੀ ਹੋਈ ਹੈ ਉਹ ਅਸੀਂ ਖੁਦ ਆਪ ਵਧਾਈ ਹੋਈ ਹੈ ਸੋ ਬਹੁਤ ਬਹੁਤ ਧੰਨਵਾਦ ਇਸ ਪਿਆਰੇ ਜੇ ਵਿਚਾਰ ਨਾਲ ਸਾਡੇ ਨਾਲ ਹਾਜ਼ਰੀ ਲਾਉਣ ਲਈ ਔਰ ਅੱਗੇ ਸਾਡੇ ਨਾਲ ਹਰਜਿੰਦਰ ਸਿੰਘ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਜਿੰਦਰ ਸਿੰਘ ਜੀ ਮੈਲਬਰਨ ਤੋਂ ਉਹਨਾਂ ਨੇ ਪ੍ਰੋਗਰਾਮ ਚ ਜੁੜਨਾ ਕੀਤਾ ਪਹਿਲੀ ਵਾਰ ਮੈਨੂੰ ਲੱਗਦਾ ਅੱਜ ਪ੍ਰੋਗਰਾਮ ਚ ਤੁਸੀਂ ਆਏ ਹੋ ਬਹੁਤ ਬਹੁਤ ਧੰਨਵਾਦ ਔਰ ਦਿਲੋਂ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਕਰੋ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਹੁਣ ਸਮਾਪਤ ਹੋ ਚੁੱਕਿਆ ਹੈ ਸਮਾਂ ਇੱਕ ਬ੍ਰੇਕ ਦਾ ਵੀ ਹੋ ਚੁੱਕਿਆ ਤੇ ਉਸ ਤੋਂ ਬਾਅਦ ਇੱਕ ਪਿਆਰਾ ਜਿਹਾ ਜਿਹੜਾ ਗੀਤ ਹੈ ਉਹ ਵੀ ਅਸੀਂ ਤੁਹਾਡੀ ਨਜ਼ਰ ਕਰਨਾ ਹੈ ਗੁਰਲੇਜ਼ ਅਖਤਰ ਹੋਰਾਂ ਦੀ ਆਵਾਜ਼ ਦੇ ਵਿੱਚ ਜਾਂਦੇ ਜਾਂਦੇ ਇੱਕ ਪਿਆਰੀ ਜਿਹੀ ਕਵਿਤਾ ਨਵਤੇਜ ਭਾਰਤੀ ਹੋਰਾਂ ਦੀ ਤੁਹਾਡੇ ਨਾਲ ਸਾਂਝੀ ਕਰਕੇ ਤੇ ਫਿਰ ਮੈਂ ਇਜਾਜ਼ਤ ਲੈ ਲੈਣੀ ਆ ਕਹਿੰਦੇ ਜੇ ਤੁਸੀਂ ਇਸ ਦੇਸ਼ ਵਿੱਚ ਨਵੇਂ ਆਏ ਹੋ ਜੀ ਆਇਆਂ ਨੂੰ ਤੁਹਾਨੂੰ ਸੁਪਨਾ ਜ਼ਰੂਰ ਆਵੇਗਾ ਪਿੱਛੇ ਰਹੇ ਪਿੰਡਾਂ ਦਾ ਸ਼ਹਿਰ ਦਾ ਗਲੀਆਂ ਦਾ ਖੇਤਾਂ ਦਾ ਉਹਨਾਂ ਨੂੰ ਕਹੋ ਝੁਰਨ ਨਾ ਮੈਂ ਅਜੇ ਵੀ ਤੁਹਾਡਾ ਹਾਂ ਤੁਸੀਂ ਮੇਰੇ ਹੋ ਕੋਈ ਵੀ ਪਰਦੇਸੀ ਪੂਰਾ ਪਰਦੇਸੀ ਨਹੀਂ ਹੁੰਦਾ ਦੇਸੀ ਵੀ ਹੁੰਦਾ ਕੋਈ ਵੀ ਦੇਸ਼ਵਾਸੀ ਕੇਵਲ ਦੇਸ਼ਵਾਸੀ ਨਹੀਂ ਹੁੰਦਾ ਪਰਦੇਸੀ ਵੀ ਹੁੰਦਾ ਗੁਲਾਬ ਗੁਲਾਬ ਵੀ ਹੁੰਦਾ ਗੁਲਾਬ ਫੁੱਲ ਵੀ ਹੁੰਦਾ ਸੋ ਲਓ ਜੀ ਇਸ ਕਵਿਤਾ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਤੋਂ ਮੈਨੂੰ ਹੁਣ ਦਿਓ ਇਜਾਜ਼ਤ ਇੱਕ ਬ੍ਰੇਕ ਤੇ ਉਸ ਤੋਂ ਬਾਅਦ ਗੁਰਲੇਜ਼ ਅਖਤਰ ਦੀ ਆਵਾਜ਼ ਦੇ ਵਿੱਚ ਇੱਕ ਗੀਤ ਨਾਲ ਤੁਹਾਨੂੰ ਛੱਡ ਕੇ ਜਾ ਰਹੀ ਹਾਂ ਸ਼ਾਮ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਫਿਰ ਪਾਵਾਂਗੇ ਸਾਂਝ ਪਰ ਇਸ ਦੌਰਾਨ ਹੋਰ ਬਹੁਤ ਸਾਰੇ ਪ੍ਰੋਗਰਾਮ ਹਰਮਨ ਰੇਡੀਓ ਤੇ ਚੱਲਦੇ ਰਹਿਣੇ ਆ ਤੁਸੀਂ ਉਹ ਪ੍ਰੋਗਰਾਮ ਵੀ ਜ਼ਰੂਰ ਮਾਣਿਓ ਔਰ ਨਾਲੋ ਨਾਲ ਇੱਕ ਹੋਰ ਜਿਹੜੀ ਵਿਸ਼ੇਸ਼ ਜਿਹੜੀ ਅਨਾਊਂਸਮੈਂਟ ਆ ਉਹ ਵੀ ਮੈਂ ਜਾਂਦੇ ਜਾਂਦੇ ਜ਼ਰੂਰ ਕਰ ਜਾਵਾਂ ਕਿ ਹਰਮਨ ਰੇਡੀਓ ਤੇ ਸਵੇਰ ਵੇਲੇ ਤੜਕਸਾਰ ਤੋਂ ਜਿਹੜਾ ਗੁਰਬਾਣੀ ਦਾ ਪ੍ਰਵਾਹ ਆ ਉਹ ਤੁਸੀਂ ਸੁਣਦੇ ਹੋ ਕਿਉਂਕਿ ਜਿਹੜਾ ਗਾਵੋ ਸੱਚੀ ਬਾਣੀ ਪ੍ਰੋਗਰਾਮ ਦਲਜੀਤ ਸਿੰਘ ਢਿੱਲੋਂ ਹੋਰੀ ਲੈ ਕੇ ਆਉਂਦੇ ਆ ਔਰ ਉਸ ਗਾਵੋ ਸੱਚੀ ਬਾਣੀ ਪ੍ਰੋਗਰਾਮ ਤੋਂ ਤੁਰੰਤ ਬਾਅਦ ਸਵੇਰੇ 7 ਵਜੇ ਗੁਰਬਾਣੀ ਦਾ ਜਿਹੜਾ ਪ੍ਰਵਾਹ ਹੈ ਉਹ ਸਹਿਜ ਪਾਠ ਦੇ ਰੂਪ ਦੇ ਵਿੱਚ ਵੀ ਆਰੰਭ ਹੋ ਚੁੱਕਿਆ ਔਰ ਉਸ ਸਹਿਜ ਪਾਠਾਂ ਦੀ ਲੜੀ ਵਿੱਚ ਬਹੁਤ ਸਾਰੇ ਜਿਹੜੇ ਦੋਸਤ ਆ ਉਹ ਹਾਜ਼ਰੀ ਲਗਾ ਰਹੇ ਆ ਔਰ ਨਾਲੋ ਨਾਲ ਉਸ ਲੜੀ ਦੇ ਵਿੱਚ ਉਹ ਪਾਠ ਵੀ ਕਰ ਰਹੇ ਆ ਔਰ ਇਸ ਲੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਜਿਹੜਾ ਜੁੜਨਾ ਔਰ ਜਿਹੜਾ ਉਸ ਗੁਰਬਾਣੀ ਦੇ ਪ੍ਰਵਾਹ ਦਾ ਜਿਹੜਾ ਲਾਹਾ ਆ ਉਹ ਲੈਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਸੁਭਾਗ ਹੈ ਇਸ ਦੇ ਲਈ ਤੁਸੀਂ ਸਾਰੇ ਵਧਾਈ ਦੇ ਵੀ ਹੱਕਦਾਰ ਹੋ ਸੋ ਬਹੁਤ ਬਹੁਤ ਧੰਨਵਾਦ ਉਸ ਲੜੀ ਦੇ ਵਿੱਚ ਗੁਰਬਾਣੀ ਦੇ ਇਸ ਪ੍ਰਵਾਹ ਦੌਰਾਨ ਸਰਸਾਰ ਹੋਣ ਦੇ ਲਈ ਤੇ ਲਓ ਜੀ ਦਿਓ ਫਿਰ ਇਜਾਜ਼ਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851414
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
ਮੁੰਡੇ ਆ ਬੜੀ ਕਲਾਸ ਮੇਰੀ ਹਾਈ ਮੁੰਡੇ ਆ
ਜਿੰਨੀ ਵੀ ਕਲਾਸ ਹੋਵੇ
ਡੈਮਡਾਂ ਦੇ ਨਾਲ ਤੋਲਦਾ ਜਿੰਨਾ ਤੇਰਾ ਭਾਰ ਗੋਰੀਏ ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ
ਤੇਰੇ ਲੜ ਲੱਗ ਗਈ ਤੇਰੇ ਇਸ਼ਕੇ ਦਾ ਪਾਣੀ
ਬੁਰਾ ਲੰਘਦਾ ਪਲਕਾਂ ਦੇ ਬੂਹੇ ਤੋਂ ਮੀਨਾ ਤੇਰੇ ਨੈਣਾਂ ਵਿੱਚ ਦੀ ਰਾਹ ਲੰਘਦਾ ਪਲਕਾਂ ਦੇ ਬੂਹੇ ਤੋਂ ਮੀਨਾ ਤੇਰੇ ਦਿਲ ਤੱਕ ਪਹੁੰਚਣ ਵਾਲੇ
ਮੇਰੀ ਜੜ ਲੱਗ
can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਕਾਦਾ ਨੀਚ ਮੇਲੇ ਵਿੱਚ ਗਈ ਮੈਂ ਪਹਿਲੀ ਵਾਰ ਯਾਰ ਨਾਲ ਮੇਲੇ ਵਿੱਚ ਗਈ ਮੈਂ ਮੇਲੇ ਵਿੱਚ ਕਾਦਾ ਨੀਚ ਮੇਲੇ ਵਿੱਚ ਗਈ ਮੈਂ ਨਵੀਂ ਨਵੀਂ ਨੂੰ ਸਵਾਦ ਜਿਆਇਆ ਵੇ ਨਵੀਂ ਨਵੀਂ ਨੂੰ ਸਵਾਦ ਜਿਆਇਆ ਵੇ ਅੱਗੇ ਪਿੱਛੇ ਫਿਰਾਂ ਝਾਕਦੀ